And now, news takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੈਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ BC ਵਾਲਿਆਂ ਨੂੰ ਸਿਆਸੀ ਪੱਖੋਂ ਜੇ ਵੇਖੀਏ ਤਾਂ ਬੜੀਆਂ ਝਟਕੇ ਵਾਲੀਆਂ ਖਬਰਾਂ, ਜਿਹੜੇ ਕਿ ਸਿਆਸੀ ਬੰਬ ਪਿਛਲੇ ਦਿਨਾਂ ਦੇ ਵਿੱਚ ਸੁਣਨ ਨੂੰ ਮਿਲੇ ਨੇ। ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਦੇ ਵਿੱਚ ਜਿਹੜੀ ਤਸੱਲੀ ਮਚੀ ਉਹ ਤਾਂ ਹੈ ਸੋ ਹੈ ਸੀ, ਪਰ ਇਹ ਵੀ ਐਕਸਪੈਕਟਿਡ ਨਹੀਂ ਸੀ ਵੀ ਫੈਡਰਲ ਪੱਧਰ ਤੋਂ ਜੇ ਦੇਖਿਆ ਜਾਵੇ ਤੇ ਜਗਮੀਤ ਸਿੰਘ ਨੇ ਲੰਘੇ ਕੱਲ ਜਿਹੜਾ ਐਲਾਨ ਕੀਤਾ ਕਿ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਨੂੰ ਖਤਮ ਕਰ ਰਹੇ ਨੇ। ਦਿਸ ਵਾਜ਼ ਇਹ ਤਾਂ ਲਿਬਰਲਸ ਨੂੰ ਵੀ, ਜਸਟਿਨ ਟਰੂਡੋ ਤੇ ਲਿਬਰਲਸ ਨੂੰ ਵੀ, ਇਟ ਕਾਟ ਦੈਮ ਆਫ ਗਾਰਡ।
ਸਿਆਸਤਦਾਨ ਮੀਡੀਆ ਵਾਲਿਆਂ ਦਾ ਧਿਆਨ ਰੱਖ ਰਹੇ ਨੇ ਵੀ ਖਬਰਾਂ 'ਚ ਬਰਕਤ ਬਣੀ ਰਹੇ, ਖਬਰਾਂ ਦੀ ਘਾਟ ਨਾ ਹੋ ਜਾਏ ਕਿਤੇ। ਵੈਸੇ ਸਾਡੇ ਦੋਨੋਂ ਹੱਥਾਂ ਦੇ ਵਿੱਚ ਲੱਡੂ ਸੀ ਜਦੋਂ ਅਸੀਂ ਸੂਬਾਈ ਸਿਆਸਤ ਦੀ ਗੱਲ ਕਰਦੇ ਸੀ। ਸੋ ਮਚ ਹੈਪਨਿੰਗ ਇਨ ਪ੍ਰੋਵਿੰਸ਼ੀਅਲ ਪੋਲੀਟਿਕਸ।
ਬਿਲਕੁਲ ਬਿਲਕੁਲ।
ਉਸ ਤੋਂ ਬਾਅਦ ਫੈਡਰਲ ਵਾਲੇ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਰਹਿਣਾ। ਸੋ ਜਗਮੀਤ ਸਿੰਘ ਨੇ ਜਿਹੜਾ ਐਲਾਨ ਕੀਤਾ, ਉਹਨਾਂ ਨੇ ਕੁਝ ਹੱਦ ਤੱਕ ਬਹੁਤ ਸਾਰੇ ਲੋਕਾਂ ਨੂੰ ਕੱਲ੍ਹ ਹੈਰਾਨ ਕੀਤਾ ਐਲਾਨ ਤੋਂ ਬਾਅਦ, ਕਿਉਂਕਿ ਵਿਜੇ ਜੀ ਐਸਪੈਸ਼ਲੀ ਪੀਅਰ ਪੋਲੀਅਫ ਨੇ ਜਦੋਂ ਉਹਨਾਂ ਨੂੰ ਵੰਗਾਰਿਆ ਸੀ,
ਪਿਛਲੇ ਹਫ਼ਤੇ ਚਿੱਠੀ ਲਿਖੀ ਸੀ,
ਚਿੱਠੀ ਲਿਖੀ ਸੀ ਕਿ ਜੀ ਤੁਸੀਂ ਆਪਣੀ ਸਪੋਰਟ ਵਾਪਸ ਲਵੋ, ਇਹ ਜਿਹੜਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਹੈ ਇਹਨੂੰ ਖਤਮ ਕਰੋ ਤੇ ਤੁਸੀਂ ਨੋਨ ਕੌਨਫੀਡੈਂਸ ਮੋਸ਼ਨ ਲੈ ਕੇ ਆਓ। ਤੇ ਉਸ ਤੋਂ ਬਾਅਦ ਲੱਗਦਾ ਸੀ ਵੀ ਹੁਣ ਪੀਅਰ ਪੋਲੀਅਫ ਦੇ ਕਹੇ ਤੋਂ ਬਾਅਦ ਥੋੜੀ ਇਦਾਂ ਕਰ ਦੇਣਗੇ।
ਇਹ ਤਾਂ ਸਗੋਂ ਇਦਾਂ ਲੱਗਦਾ, ਇਹ ਤਾਂ ਸਗੋਂ ਐਂ ਲੱਗਦਾ ਵੀ ਉਹਨਾਂ ਦੀ ਚੁੱਕ ਵਿੱਚ ਆ ਕੇ ਇਹਨਾਂ ਨੇ ਗੱਲ ਐਲਾਨ ਕਰਤਾ, ਮਿੱਤਰਾਂ 'ਚ ਖੜਕ ਪਈ।
ਐਗਜੈਕਟਲੀ। ਤੇ ਜਿਹੜੇ ਗਵਰਨਮੈਂਟ ਹਾਊਸ ਲੀਡਰ ਨੇ ਕਰੀਨਾ ਗੂਲ,
ਉਹ ਪਿਛਲੇ ਹਫ਼ਤੇ ਕਹਿ ਕੇ ਹਟੇ ਸੀ,
ਉਹਨਾਂ ਨੇ ਪਿਛਲੇ ਹਫ਼ਤੇ ਕਿਹਾ ਵੀ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਪਣਾ ਇਹ ਜਿਹੜਾ ਅਗਰੀਮੈਂਟ ਹੈ ਜੂਨ ਤੱਕ ਆਪਣੀ ਪੂਰੀ ਮਿਆਦ ਪੂਰੀ ਕਰੇਗਾ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਲੇਬਰ ਕ੍ਰਿਟਿਕ ਨੇ,
ਹਾਂਜੀ,
ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਸਾਡੀ ਹੁਣ ਕੌਕਸ ਰਿਟਰੀਟ ਸ਼ੁਰੂ ਹੋਣੀ ਮੌਂਟਰੀਅਲ ਵਿੱਚ ਅਗਲੇ ਹਫ਼ਤੇ,
ਹਾਂਜੀ,
ਉੱਥੇ ਅਸੀਂ ਇਸ ਅਗਰੀਮੈਂਟ ਬਾਰੇ ਬੜੀਆਂ ਟਫ ਕਨਵਰਸੇਸ਼ਨਸ ਕਰਾਂਗੇ।
ਅਸੀਂ ਕੱਲ ਸਵੇਰੇ ਉਹਦੇ ਬਾਰੇ ਗੱਲ ਕਰ ਰਹੇ ਸੀ।
ਸੋ ਅਚਾਨਕ ਇੱਕਦਮ ਪਤਾ ਲੱਗਦਾ ਕਿ ਕੱਲ ਮੇਖਾ 9:50 ਤੇ ਇਹ ਖਬਰ ਆਣੀ ਸ਼ੁਰੂ ਹੋ ਗਈ, ਤੇ 10 ਵਜੇ ਅਧਿਕਾਰਤ ਤੌਰ ਤੇ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਜਗਮੀਤ ਸਿੰਘ ਨੇ ਇਹ ਅਗਰੀਮੈਂਟ ਜਿਹੜਾ ਵੈਸੇ June 2025 ਤੱਕ ਚੱਲਣਾ ਸੀ, March 2022 ਦੇ ਵਿੱਚ ਸਾਈਨ ਕੀਤਾ ਗਿਆ ਸੀ, ਤੇ ਉਹਨੂੰ ਹੁਣ ਉਹਨਾਂ ਨੇ ਖਤਮ ਕਰਤਾ, ਉਸ ਅਗਰੀਮੈਂਟ ਦੇ ਵਿੱਚੋਂ ਬਾਹਰ ਹੋ ਗਏ ਨੇ।
ਸੋ 10 ਮਹੀਨੇ ਐਡਵਾਂਸ ਦੇ ਵਿੱਚ ਉਹਨਾਂ ਨੇ ਜਿਹੜਾ ਅਗਰੀਮੈਂਟ ਹੈ ਉਹਨੂੰ ਟਰਮੀਨੇਟ ਕਰਤਾ। ਜਿਹੜੀ ਵਾਸੂ ਜੀ ਉਹ ਵੀਡੀਓ ਵੀ ਜਿਹੜੀ ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਆ, ਉਹ ਬੜੀ ਵਧੀਆ ਪ੍ਰੋਡਿਊਸ ਕੀਤੀ ਹੋਈ ਵੀਡੀਓ, ਕੈਂਪੇਨ ਸਟਾਈਲ ਵੀਡੀਓ ਆ ਉਹ ਇੱਦਾਂ ਨਹੀਂ ਹੁੰਦਾ ਵੀ ਇੱਦਾਂ ਦੀ ਵੀਡੀਓ ਨਹੀਂ ਆ ਵੀ ਇੱਕਦਮ ਅਚਨਚੇਤ ਹੁੰਦਾ ਨਾ, ਤੁਸੀਂ ਫੋਨ ਔਨ ਕਰਕੇ ਮਾੜੀ ਜਿਹੀ ਗੱਲ ਕੀਤੀ, ਉਹ ਕੈਜੂਅਲ ਜਿਹੀ ਵੀਡੀਓ ਨਹੀਂ ਹੈਗੀ। ਉੱਥੇ ਐਂ ਲੱਗਦਾ ਵੀ ਜਿਵੇਂ ਉਹਨਾਂ ਨੇ ਆਪਣੀ ਕੈਂਪੇਨ ਲਾਂਚ ਕੀਤੀ ਹੋਵੇ, ਜਿਹੋ ਜਿਹੀ ਸ਼ਬਦਾਵਲੀ ਉਹ 'ਚ ਉਹਨਾਂ ਨੇ ਵਰਤੀ ਆ। ਉਹ ਕਹਿੰਦੇ ਵੀ ਇਹ ਤਾਂ ਦੇਖੋ, ਕਹਿੰਦੇ ਲਿਬਰਲਸ ਤਾਂ ਲਾਲਚੀ ਹੋ ਗਏ ਨੇ, ਲਿਬਰਲਸ ਕਮਜ਼ੋਰ ਵੀ ਨੇ, ਅਤੇ ਕਹਿੰਦੇ ਇਹ ਤਾਂ ਕੁੱਛੜ ਚੜੇ ਹੋਏ ਨੇ ਕਾਰਪੋਰੇਟਸ ਦੇ। ਹੁਣ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਨੇ ਕੀਤੀ ਆ ਵਾਸੂ ਜੀ, ਇਹਦੇ ਨਾਲ ਤਾਂ ਹੁਣ ਸਗੋਂ ਜਿਹੜਾ ਤੁਸੀਂ ਉਹ ਜ਼ਿਕਰ ਕੀਤਾ ਨਾ ਪਿਛਲੇ ਹਫ਼ਤੇ ਪੀਅਰ ਪੋਲੀਏ ਵਾਲੀ ਚਿੱਠੀ ਦਾ, ਸਗੋਂ ਕੰਜ਼ਰਵੇਟਿਵਸ ਦਾ ਜਿਹੜਾ ਦਬਾਅ ਹੈ ਉਹ ਤਾਂ ਹੁਣ NDP ਦੇ ਉੱਪਰ ਹੋਰ ਜ਼ਿਆਦਾ ਵੱਧ ਜਾਣਾ ਕਿ ਕਰਾਓ ਫਿਰ ਇਲੈਕਸ਼ਨ, ਕਿਉਂਕਿ ਇਹਦੇ ਬਾਰੇ ਕੱਲ੍ਹ ਪੀਅਰ ਪੋਲੀਅਵ ਨੇ ਕਿਹਾ, ਕਹਿੰਦੇ ਸਟੰਟਬਾਜ਼ੀ ਕਰ ਰਹੇ ਨੇ, ਇਹ ਸੀਰੀਅਸ ਨਹੀਂ ਹੈਗੇ, ਇਹ ਤਾਂ ਸਿਰਫ ਪੈਂਤੜੇਬਾਜ਼ੀ ਹੈ, ਇਹਨਾਂ ਦੀ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ ਅਜੇ।
ਇੱਕ ਹੋਰ ਬੜਾ ਮਹਿੰਗਾ ਸਟੰਟ ਹੈ ਇਹਨਾਂ ਦਾ
ਜੀ,
ਸੋ ਇਹ ਗੱਲ ਪੀਅਰ ਪੋਲੀਅਵ ਨੇ ਕਹੀ। ਪਰ ਵਿਜੇ ਜੀ ਇਸ ਵੇਲੇ ਜਗਮੀਤ ਸਿੰਘ ਦੀ ਕੈਲਕੂਲੇਸ਼ਨ ਇੱਦਾਂ ਲੱਗਦਾ, ਕਿਉਂਕਿ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਕਿ ਇਸ ਵੇਲੇ ਇਸ ਅਗਰੀਮੈਂਟ 'ਚੋਂ ਵਿਦਡਰਾਅ ਕਰਕੇ ਜਾਂ ਸਿੱਧੇ ਤੌਰ 'ਤੇ ਇਲੈਕਸ਼ਨ ਟ੍ਰਿਗਰ ਕਰਾ ਕੇ ਜਗਮੀਤ ਸਿੰਘ ਨੂੰ ਕੁਝ ਖਾਸ ਹਾਸਲ ਹੋਣ ਵਾਲਾ ਨਹੀਂ ਐਜ਼ ਆਫ ਟੂਡੇ।
ਕੰਜ਼ਰਵੇਟਿਵਸ ਨੇ ਹੁੰਝਾ ਫੇਰ ਦੇਣਾ।
ਬਿਲਕੁਲ। ਸੋ ਇਸ ਵੇਲੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਕੋਲ 24 ਸੀਟਾਂ ਨੇ, 17-18% ਵੋਟ ਆ, ਉਸ ਤੋਂ ਜ਼ਿਆਦਾ ਕੁਝ ਮਿਲਦਾ ਫਿਲਹਾਲ ਐਜ਼ ਆਫ ਟੂਡੇ NDP ਨੂੰ ਨਜ਼ਰ ਨਹੀਂ ਆ ਰਿਹਾ। ਦੈਨ ਦਾ ਕੁਐਸਚਨ ਇਜ਼ ਵੀ ਉਹਨਾਂ ਨੇ ਆਪਣਾ ਇਹ ਜਿਹੜਾ ਸਮਰਥਨ ਹੈ ਵਾਪਸ ਕਿਉਂ ਲਿਆ, ਇਸ ਅਗਰੀਮੈਂਟ ਨੂੰ ਉਹਨਾਂ ਨੇ ਬਿਲਕੁਲ ਹੁਣ ਖਾਰਜ ਕਿਉਂ ਕੀਤਾ। ਰੀਜ਼ਨ ਮੈਨੂੰ ਲੱਗਦਾ ਕਿ ਉਹਦਾ ਸਾਡੀ ਇੱਥੇ ਉਹਦੀ ਐਗਜ਼ਾਮਪਲ, ਇੱਕ ਉਹਦਾ ਪੈਰਲਲ ਸਾਡੀ ਸੂਬਾਈ ਪੋਲੀਟਿਕਸ ਦੇ ਵਿੱਚ ਹੈਗਾ, ਜਿਸ ਤਰ੍ਹਾਂ ਡੇਵਿਡ ਈਬੀ ਜਸਟਿਨ ਟਰੂਡੋ ਤੋਂ ਆਪਣੀ ਦੂਰੀ ਮੇਨਟੇਨ ਕਰ ਰਹੇ ਨੇ, ਸੋ ਦੂਰੀ ਬਣਾ ਰਹੇ ਨੇ ਆਪਣਾ, ਉਹਨਾਂ ਨੇ ਸਟੈਂਸ ਚੇਂਜ ਕੀਤਾ ਅਪ੍ਰੈਲ ਤੋਂ ਬਾਅਦ ਕਿ ਹੁਣ ਉਹ ਜਸਟਿਨ ਟਰੂਡੋ ਨੂੰ ਟਾਰਗੇਟ ਕਰਦੇ ਨੇ, ਆਪਣੇ ਆਪ ਨੂੰ ਜਸਟਿਨ ਟਰੂਡੋ ਤੋਂ ਅੱਡ ਹੋ ਕੇ ਪੇਸ਼ ਕਰਨਾ ਚਾਹੁੰਦੇ ਨੇ ਕਿ ਜੀ ਮੈਂ ਜਸਟਿਨ ਟਰੂਡੋ ਵਰਗਾ ਨਹੀਂ, ਨਹੀਂ। ਸੋ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਹੁਣ ਜਗਮੀਤ ਸਿੰਘ ਵੀ ਆਪਣੇ ਆਪ ਨੂੰ ਜਸਟਿਨ ਟਰੂਡੋ ਦੀ ਅਨਪੋਪੂਲੈਰਿਟੀ ਤੋਂ ਬਚਾਉਣਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਕਿਤੇ ਇਹ ਸਾਰੇ ਜਸਟਿਨ ਟਰੂਡੋ ਦੀ ਅਨਪੋਪੂਲੈਰਿਟੀ ਦੇ ਵਿੱਚ ਉਹ ਕੋਲੈਟਰਲ ਡੈਮੇਜ ਨਾ ਬਣ ਜਾਣ, ਉਹਨਾਂ ਨੂੰ ਉਹਨਾਂ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ, ਕਿਉਂਕਿ ਪੀਅਰ ਪੋਲੀਅਰ ਬਾਰ ਬਾਰ ਕਹਿੰਦੇ ਨੇ ਦਿਸ ਇਜ਼ ਐਨਡੀਪੀ ਲਿਬਰਲ ਕੋਲੇਸ਼ਨ, ਐਨਡੀਪੀ ਨੂੰ ਪਹਿਲਾਂ ਰੱਖਦੇ
ਹੋ,
ਹਰ ਕਿਸੇ ਚੀਜ਼ ਚ ਕਹਿੰਦੇ ਆ ਕਿ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਕਰਕੇ, ਜਗਮੀਤ ਸਿੰਘ ਤੇ ਜਸਟਿਨ ਟਰੂਡੋ ਕਰਕੇ ਇੰਨੀ ਮਹਿੰਗਾਈ ਹੋ ਗਈ ਜਾਂ ਜੋ ਕੁਝ ਵੀ ਹੋਇਆ। ਸੋ ਉਸ ਚੀਜ਼ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ, ਤੇ ਕੱਲ ਜਿਹੜਾ ਉਹਨਾਂ ਨੇ ਬਿਆਨ ਜਾਰੀ ਕੀਤਾ ਜਗਮੀਤ ਸਿੰਘ ਨੇ, ਉਹਦੇ ਵਿੱਚ ਉਹਨਾਂ ਨੇ ਕੋਈ ਓਹਲਾ ਰੱਖਿਆ ਹੀ ਨਹੀਂ। ਉਹ ਕਹਿੰਦੇ ਕਿ ਲਿਬਰਲਸ ਬੜੇ ਵੀਕ ਹੋ ਗਏ, ਉਹ ਕੰਜ਼ਰਵੇਟਿਵਸ ਨੂੰ ਰੋਕ ਨਹੀਂ ਸਕਦੇ, ਅਸੀਂ ਰੋਕ ਸਕਦੇ ਹਾਂ। ਸੋ ਉਹ ਸ਼ਾਇਦ ਪੋਜੀਸ਼ਨ ਕਰ ਰਹੇ ਨੇ ਆਪਣੇ ਆਪ ਨੂੰ ਕਿ ਜਿਹੜੇ ਕੋਈ ਵੋਟਰਸ ਲਿਬਰਲ ਪਾਰਟੀ ਤੋਂ ਨਾਰਾਜ਼ ਹੋ ਗਏ, ਪਰ ਉਹ ਕੰਜ਼ਰਵੇਟਿਵਸ ਦੇ ਇੰਨੇ ਜ਼ਿਆਦਾ ਫੈਨ ਨਹੀਂ, ਇੰਨੇ ਜ਼ਿਆਦਾ ਉਹ ਪੀਅਰ ਪੋਲੀਅਰ ਤੋਂ ਮੁਤਾਸਰ ਨਹੀਂ ਕਿ ਉਹਨਾਂ ਨੂੰ ਵੋਟ ਹੀ ਪਾ ਦੇ,
ਸਾਡੇ ਖੇਮੇ ਚ ਆਓ,
ਸਾਡੇ ਵੱਲ ਆ ਜਾਓ। ਸੋ ਆਪਣੇ ਆਪ ਨੂੰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸ਼ਾਇਦ ਉਹਨਾਂ ਦੀ ਵੋਟ ਪਰਸੈਂਟੇਜ ਥੋੜੀ ਜਿਹੀ ਵੱਧ ਜਾਏ, ਜਿਹੜੇ ਲਿਬਰਲਸ ਤੋਂ ਨਾਰਾਜ਼ ਨੇ ਉਹ ਇਹਨਾਂ ਵੱਲ ਆ ਜਾਣ।
ਪਰ ਵਾਸੂ ਜੀ, ਜਿਹੜਾ ਇਹ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ, ਲਾਈਕ ਯੂ ਸੈਡ ਕਿ ਮਾਰਚ 2022 ਤੋਂ ਚੱਲਦਾ ਆ ਰਿਹਾ, ਦੇਖੋ ਇਹਦੇ ਆਧਾਰ ਤੇ ਐਨਡੀਪੀ ਨੇ, ਜਗਮੀਤ ਸਿੰਘ ਦੀ ਫੈਡਰਲ ਐਨਡੀਪੀ ਨੇ ਟਰੂਡੋ ਦੀ ਸਰਕਾਰ ਤੋਂ ਕੁਝ ਪਾਲਿਸੀਜ਼ ਤੇ ਲਾਗੂ ਕਰਵਾ ਲਈਆਂ, ਜਿਵੇਂ ਕਿ ਡੈਂਟਲ ਕੇਅਰ ਵਾਲਾ ਪਲਾਨ ਸੀ, ਫਾਰਮਾ ਕੇਅਰ ਵਾਲਾ ਜਿਹੜਾ ਪਲਾਨ ਆ ਉਹ ਸੈਨੇਟ ਦੇ ਵਿੱਚੋਂ ਅਜੇ ਪਾਸ ਹੋਣਾ ਬਾਕੀ ਆ, ਮੁਕੰਮਲ ਤੌਰ ਤੇ ਲਾਗੂ ਨਹੀਂ ਹੋਇਆ।
ਹਾਊਸਿੰਗ ਦਾ ਸਕੋਪ ਵੀ ਬੜਾ ਲਿਮਿਟਡ ਆ,
ਸਕੋਪ ਅਜੇ ਬੜਾ ਲਿਮਿਟਡ ਆ,
ਐਨਡੀਪੀ ਵਾਲੇ ਚਾਹੁੰਦੇ ਸੀ ਉਨਾ ਉਹ ਵਿਸਤਾਰਿਤ ਫਾਰਮਾ ਕੇਅਰ ਨਹੀਂ ਹੈ।
ਬਿਲਕੁਲ, ਹਾਊਸਿੰਗ ਸੰਬੰਧੀ ਜਿਹੜੀਆਂ ਕੁਝ ਪਾਲਿਸੀਜ਼ ਨੇ ਉਹ ਲਾਗੂ ਕਰਵਾਈਆਂ। ਐਨਡੀਪੀ ਵਾਲੇ ਕਹਿੰਦੇ ਨੇ ਵੀ ਜਿਹੜਾ ਐਕਸੈਲਰੇਟਰ ਫੰਡ ਰਾਹੀਂ ਸਿੱਧੇ ਤੌਰ ਤੇ ਪੈਸੇ ਮਿਊਨਿਸਪੈਲਿਟੀਜ਼ ਨੂੰ ਮਿਲ ਰਹੇ ਨੇ, ਇਹ ਵੀ ਠੀਕ ਆ, ਚੈੱਕ ਕੱਟਣ ਦੀ ਅਨਾਊਂਸਮੈਂਟ ਭਾਵੇਂ ਪ੍ਰਧਾਨ ਮੰਤਰੀ ਜਾ ਕੇ ਕਰਦੇ ਨੇ, ਪਰ ਇਹ ਅਸੀਂ ਕਰਵਾ ਰਹੇ ਹਾਂ। ਹੁਣ ਦੇਖੋ ਐਨਡੀਪੀ ਨੂੰ ਕਿਉਂਕਿ ਬਾਰ ਬਾਰ ਯਾਦ ਕਰਵਾਉਣਾ ਪੈਂਦਾ ਕਿ ਜੀ ਆਹ ਕੰਮ ਅਸੀਂ ਕਰਵਾਇਆ, ਉਹਨਾਂ ਵਾਸਤੇ ਪਾਲਿਸੀ ਦੇ ਆਧਾਰ ਤੇ ਤੇ ਫਾਇਦੇ ਹੋਏ ਉਹਨਾਂ ਨੂੰ, ਪਰ ਪੋਲੀਟੀਕਲ ਫਾਇਦਾ ਨਹੀਂ ਹੋਇਆ ਉਹਦਾ, ਜਿਹੜਾ ਸਾਰਾ ਦਾ ਸਾਰਾ ਕੋਈ ਗੇਨ ਹੈਗਾ ਪੋਲਸ ਦੇ ਵਿੱਚ, ਸਗੋਂ ਐਨਡੀਪੀ ਦਾ ਸਮਰਥਨ ਉਹ ਹੋਰ ਜ਼ਿਆਦਾ ਘਟਦਾ ਜਾ ਰਿਹਾ। ਅਤੇ ਇਸ ਸਮੇਂ ਵਾਸੂ ਜੀ 16 ਤਰੀਕ ਨੂੰ, 16 ਸਤੰਬਰ ਨੂੰ, ਇੱਕ ਤਾਂ ਚਲੋ ਹਾਊਸ ਆਫ ਕਾਮਨਸ ਦਾ ਸੈਸ਼ਨ ਵਾਪਸ ਸ਼ੁਰੂ ਹੋ ਰਿਹਾ, ਪਰ 16 ਸਤੰਬਰ ਨੂੰ ਹੀ 2 ਜ਼ਮੀਨੀ ਚੋਣਾਂ ਵੀ ਨੇ, ਉਹਦੇ ਵਿੱਚੋਂ ਇੱਕ ਤਾਂ ਮੌਂਟਰੀਆਲ ਵਾਲੀ ਸੀਟ ਆ, ਮੌਂਟਰੀਆਲ ਵਾਲੀ ਸੀਟ ਜਦੋਂ ਐਨਡੀਪੀ ਦੇ ਬੜੇ ਭਲੇ ਦਿਨ ਸੀ ਜੈਕ ਲੇਟਨ ਦੀ ਅਗਵਾਈ ਦੇ ਵਿੱਚ, ਉਹ ਵਾਲੀ ਸੀਟ ਜਿੱਤ ਵੀ ਗਈ ਸੀ ਇੱਕ ਵਾਰੀ। ਸੋ ਇੱਦਾਂ ਨਹੀਂ ਆ ਵੀ ਉਸ ਸੀਟ ਦਾ ਕਦੇ ਸੰਤਰੀ ਰੰਗ ਹੋਇਆ ਨਾ ਹੋਵੇ। ਸੋ ਇੱਕ ਤਾਂ ਇਹਨਾਂ ਨੂੰ ਇਹ ਹੈਗਾ ਵੀ ਮੇ ਬੀ ਕਿਤੇ ਉਹ ਸੀਟ ਅਸੀਂ ਜਿੱਤ ਸਕੀਏ, ਪਰ ਹਾਲਾਂਕਿ ਉੱਥੇ ਕਿਉਂਕਿ ਮੰਨਿਆ ਜਾਂਦਾ ਵੀ ਲਿਬਰਲਸ ਦੀ ਸੇਫ ਸੀਟ ਆ, ਲਿਬਰਲਸ ਜੇ ਉਹਨੂੰ ਦੈਟਸ ਅ ਸੀਟ ਫੋਰ ਦਾ ਲਿਬਰਲਸ ਟੂ ਲੂਜ਼। ਇਸੇ ਤਰ੍ਹਾਂ ਜਿਹੜੀ ਮੈਨੀਟੋਬਾ ਦੇ ਵਿੱਚ ਵੀ ਜ਼ਿਮਨੀ ਚੋਣ ਉਸ ਦਿਨ ਹੋਣੀ ਆ 16 ਤਰੀਕ ਨੂੰ, ਉਹ ਹੈਗੀ ਆ ਐਨਡੀਪੀ ਦੀ ਸੇਫ ਸੀਟ। ਅਤੇ ਜੇ ਕਿਤੇ ਉਹ ਸੀਟ ਹਾਰ ਜਾਂਦੇ ਨੇ, ਕਿਉਂਕਿ ਬਹੁਤ ਸਾਰੇ ਵੋਟਰਸ ਦੇ ਮਨ ਵਿੱਚ ਇਹ ਵੀ ਆ ਕਿ ਐਨਡੀਪੀ ਨੂੰ ਪਾਈ ਹੋਈ ਵੋਟ 'ਤੇ ਲਿਬਰਲ ਦੀ ਪ੍ਰੋਕਸੀ ਵੋਟ ਆ, ਅਤੇ ਜੇ ਕਿਤੇ ਮੈਨੀਟੋਬਾ ਵਾਲੀ ਸੇਫ ਸੀਟ 16 ਤਰੀਕ ਨੂੰ ਹਾਰ ਜਾਂਦੇ ਨੇ, ਤਾਂ ਉਹਦੇ ਨਾਲ ਜਗਮੀਤ ਸਿੰਘ ਦੀ ਲੀਡਰਸ਼ਿਪ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਲੱਗ ਜਾਣਾ। ਸੋ ਇਹਦੇ ਪਿੱਛੇ ਕੈਲਕੂਲੇਸ਼ਨ ਉਹ ਵੀ ਹੋ ਸਕਦੀ ਆ ਕਿ ਭਾਈ 16 ਤਰੀਕ ਵਾਲੀ ਜ਼ਿਮਨੀ ਚੋਣ ਵਾਲੀ ਕਿਤੇ ਜਿਹੜੀ ਵੋਟ ਆ ਉਹ ਸਾਨੂੰ ਮਹਿੰਗੀ ਨਾ ਪੈ ਜਾਵੇ, ਅਤੇ ਲਿਬਰਲਸ ਤੋਂ ਆਪਣੇ ਆਪ ਨੂੰ ਡਿਸਟੈਂਸ ਕਰੋ। ਇੱਕ ਤਾਂ ਇਮੀਡੀਏਟ ਗੇਨ ਉਹਦਾ 16 ਤਰੀਕ ਵਾਲਾ ਇਲੈਕਸ਼ਨ ਆ, ਪਰ ਲਾਰਜਰ ਗੇਨ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਸਟਿਨ ਟਰੂਡੋ ਦੀ ਜਿਹੜੀ ਪਾਪੂਲੈਰਿਟੀ ਦੀ ਘਾਟ ਆ ਉਹਦਾ ਪਰਛਾਵਾਂ ਫੈਡਰਲ ਐਨਡੀਪੀ ਤੇ, ਜਗਮੀਤ ਸਿੰਘ ਤੇ, ਇਹਨਾਂ ਵਾਸਤੇ ਵੀ ਉਹ ਕੋਈ ਬਹੁਤਾ ਉਹ ਵਧੀਆ ਸ਼ਗਨ ਨਹੀਂ ਆ, ਇਹਨਾਂ ਦੇ ਸਪੋਰਟ ਦੇ ਵਿੱਚ ਨਿਰੰਤਰ ਖੋਰਾ ਲੱਗਦਾ ਜਾ ਰਿਹਾ।
ਸੋ ਇਹ ਤਾਂ ਹੋ ਗਏ ਕਾਰਨ
ਜੀ,
ਉਹਨਾਂ ਨੇ ਆਪਣੀ ਸਪੋਰਟ ਵਿਦਡਰਾਅ ਕਿਉਂ ਕੀਤੀ ਹੋਏਗੀ,
ਸੰਭਾਵੀ ਕਾਰਨ।
ਹਾਂ, ਸੋ ਹੁਣ ਅੱਗੋਂ ਡਿਸਕਸ਼ਨ ਇਹ ਹੈ, ਸਵਾਲ ਇਹ ਹੈ ਕਿ ਇਹਦਾ ਇੰਪੈਕਟ ਕੀ ਪਏਗਾ ਪੋਲੀਟਿਕਸ ਦੇ ਉੱਤੇ, ਕੋਈ ਇਹਦਾ ਫਰਕ ਪੈਣਾ ਵੀ ਹੈ ਕਿਉਂਕਿ ਨਹੀਂ, ਕਿਉਂਕਿ ਸਪੋਰਟ ਅਗਰੀਮੈਂਟ ਦੇ ਵਿੱਚੋਂ ਵਿਦਡਰਾਅ ਕਰਨੀ ਤੇ ਇਲੈਕਸ਼ਨ ਟ੍ਰਿਗਰ ਕਰਾਉਣਾ, ਇਹ 2 ਅੱਡ ਅੱਡ ਚੀਜ਼ਾਂ ਨੇ
ਜੀ।
ਸੋ ਇਲੈਕਸ਼ਨ ਇਸ ਅਨਾਊਂਸਮੈਂਟ ਤੋਂ ਬਾਅਦ ਇਲੈਕਸ਼ਨ ਹੀ ਟ੍ਰਿਗਰ ਹੋ ਗਿਆ
ਜੀ, ਜੀ ਬਿਲਕੁਲ।
ਇਹਦਾ ਮਤਲਬ ਹੁਣ ਇਹ ਨਹੀਂ ਹੋ ਗਿਆ, ਪੱਕਾ ਨਹੀਂ ਹੋ ਗਿਆ ਕਿ ਇਲੈਕਸ਼ਨ ਨਵੰਬਰ ਤੋਂ ਪਹਿਲਾਂ ਹੋ ਹੀ ਜਾਏਗਾ। ਹੁਣ ਇਹ ਹੈ ਵੀ ਜਿਵੇਂ ਇੱਕ ਕੋਈ ਰਵਾਇਤੀ ਮਾਇਨੋਰਿਟੀ ਸਰਕਾਰ ਚੱਲਿਆ ਕਰਦੀ ਹੈ, ਉਸ ਤਰ੍ਹਾਂ ਹੁਣ ਲਿਬਰਲ ਸਰਕਾਰ ਚੱਲੇਗੀ,
ਸਿਰਦਰਦੀ ਵੱਧ ਜਾਣੀ ਹੈ,
ਸਿਰਦਰਦੀ ਵੱਧ ਜਾਣੀ ਹੈ। ਸੋ ਹੁਣ ਬਿੱਲ ਟੂ ਬਿੱਲ ਐਨਡੀਪੀ ਵਾਲੇ ਡਿਸਾਈਡ ਕਰਨਗੇ। ਪਹਿਲਾਂ ਜਿਹੜਾ ਇਹਨਾਂ ਦਾ ਸਮਝਣ ਦੀ ਲੋੜ ਹੈ, ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ, ਇਹ ਜਿਹੜੇ ਦੋਨੋਂ ਸ਼ਬਦ ਨੇ ਬੜੇ ਮਹੱਤਵਪੂਰਨ ਨੇ, ਕੌਨਫੀਡੈਂਸ ਐਂਡ ਸਪਲਾਈ। ਕੌਨਫੀਡੈਂਸ ਦਾ ਮਤਲਬ ਇਹ ਹੈ ਕਿ ਜਿਹੜੇ ਕੌਨਫੀਡੈਂਸ ਬਿੱਲਸ ਹੁੰਦੇ ਨੇ,
ਭਰੋਸਗੀ ਵਾਲੇ ਮਤੇ,
ਭਰੋਸਗੀ ਵਾਲੇ ਮਤੇ। ਸੋ ਆਮ ਤੌਰ ਤੇ ਹੋਇਆ ਕਰਦਾ ਜਿਹੜੇ ਵੀ ਕੋਈ
ਬਜਟ
ਨਹੀਂ, ਨੋਟ ਦੈਟ, ਉਹ ਸਪਲਾਈ ਦੇ ਵਿੱਚ ਆਇਆ। ਸੋ ਮੈਂ ਉਹੀ ਦੱਸਣ ਲਈ ਕਲੈਰੀਫਾਈ ਕਰਨ ਲੱਗਿਆ। ਸੋ ਜਿਹੜੇ ਕੌਨਫੀਡੈਂਸ ਬਿੱਲਸ ਨੇ ਤੇ ਸਪਲਾਈ ਬਿੱਲਸ ਨੇ, ਸੋ ਜਿਹੜਾ ਬਜਟ ਤੇ ਫਾਲ ਇਕਨੋਮਿਕ ਸਟੇਟਮੈਂਟ, ਇਹ ਆ ਜਾਂਦੇ ਸਪਲਾਈ ਦੇ ਵਿੱਚ,
ਖਰਚੇ ਚੱਲਦੇ ਰਹਿਣ,
ਖਰਚੇ ਚੱਲਦੇ ਰਹਿਣ। ਸੋ ਅਗਰੀਮੈਂਟ ਇਹੀ ਹੋਇਆ ਸੀ ਕਿ ਜੇ ਬੇਭਰੋਸਗੀ ਦਾ ਕੋਈ ਮਤਾ ਆਉਂਦਾ, ਕੌਨਫੀਡੈਂਸ ਕੋਈ ਬਿੱਲ ਆਉਂਦਾ, ਕੌਨਫੀਡੈਂਸ ਬਿੱਲ ਕਿਵੇਂ ਆ ਸਕਦਾ, ਆਪੋਜੀਸ਼ਨ ਵਾਲੇ ਕੋਈ ਅਧਿਕਾਰਤ ਤੌਰ ਤੇ ਨਾਨ ਕੌਨਫੀਡੈਂਸ ਮੋਸ਼ਨ ਫਲੋਟ ਕਰ ਸਕਦੇ ਨੇ, ਜਿਵੇਂ ਮਾਰਚ ਵਿੱਚ ਪੀਅਰ ਪੋਲੀਅਬ ਨੇ ਕੀਤਾ ਸੀ ਕਾਰਬਨ ਟੈਕਸ ਦੇ ਵਿੱਚ ਹੋ ਰਹੇ ਵਾਧੇ ਦੇ ਇਸ਼ੂ ਤੇ, ਉਹ ਮਤਾ ਡਿਫੀਟ ਹੋ ਗਿਆ। ਕਿਉਂ? ਕਿਉਂਕਿ ਅਗਰੀਮੈਂਟ ਹੋਇਆ ਹੋਇਆ ਸੀ ਐਨਡੀਪੀ ਤੇ ਲਿਬਰਲਸ ਦਾ ਕਿ ਕੌਨਫੀਡੈਂਸ ਨਾਲ ਸੰਬੰਧਿਤ ਕੋਈ ਵੀ ਜੇ ਮਤਾ ਆਏਗਾ, ਐਨਡੀਪੀ ਵਾਲੇ ਲਿਬਰਲਸ ਨੂੰ ਸਪੋਰਟ ਕਰਨਗੇ। ਕੌਨਫੀਡੈਂਸ ਇਹ ਹੋ ਗਿਆ, ਸਪਲਾਈ, ਬਜਟ ਤੇ ਫਾਲ ਇਕਨੋਮਿਕ ਸਟੇਟਮੈਂਟ, ਜਿਹੜੇ ਫਾਈਨਾਂਸ ਨਾਲ ਸੰਬੰਧਿਤ ਕੋਈ ਇੰਪੋਰਟੈਂਟ ਬਿੱਲਸ ਨੇ ਉਹਨਾਂ ਤੇ ਵੀ ਐਨਡੀਪੀ ਨੇ ਕਿਹਾ ਸੀ ਕਿ ਅਸੀਂ 2025 ਦੀ ਜੂਨ ਤੱਕ ਜਿਹੜਾ ਵੀ ਕੋਈ ਇਦਾਂ ਦਾ ਮਤਾ ਆਇਆ, ਜਿਹੜੇ ਕੋਈ ਬਜਟ ਬਿੱਲਸ ਵਗੈਰਾ ਹੋਣਗੇ, ਅਸੀਂ ਤੁਹਾਨੂੰ ਸਪੋਰਟ ਕਰਦੇ ਰਹਾਂਗੇ,
ਸਰਕਾਰ ਡਿੱਗਣ ਨਹੀਂ ਦਿੰਦੇ.
ਸੋ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ. ਹੁਣ ਉਹਨਾਂ ਨੇ ਕਿਹਾ ਵੀ ਇਹ ਹੁਣ ਅਗਰੀਮੈਂਟ ਖਤਮ. ਸੋ ਹੁਣ ਲਿਬਰਲਸ ਦੇ ਕੋਲ ਇਸ ਚੀਜ਼ ਦੀ ਗਰੰਟੀ ਨਹੀਂ ਕਿ ਜੇ ਉਹ ਕੋਈ ਵੀ ਕੌਨਫੀਡੈਂਸ ਮੋਸ਼ਨ ਆਉਂਦਾ ਜਾਂ ਫਿਰ ਕੋਈ ਸਪਲਾਈ ਦੇ ਨਾਲ ਸੰਬੰਧਿਤ, ਉੱਥੇ ਐਨਡੀਪੀ ਵਾਲੇ ਸਪੋਰਟ ਕਰਨਗੇ ਹੀ. ਉਹ ਹੁਣ ਬਿੱਲ ਟੂ ਬਿੱਲ, ਕੇਸ ਬਾਏ ਕੇਸ ਬੇਸਿਸ ਤੇ ਦੇਖਣਗੇ ਕਿ ਸਪੋਰਟ ਕਰਨੀ ਹੈ ਕਿ ਨਹੀਂ. ਖਤਰਾ
ਜੋ ਖਤਰਾ ਹੁਣ ਜਿਹੜਾ ਬਜਟ ਵਾਲੀ ਗੱਲ ਹੁੰਦੀ ਹੈ, ਬਜਟ ਹੁੰਦਾ ਫਰਵਰੀ ਮਾਰਚ ਅਪ੍ਰੈਲ ਵਾਲੇ ਟਾਈਮ ਤੇ, ਹੁਣ ਸੈਸ਼ਨ ਸ਼ੁਰੂ ਹੋਣਾ ਸਤੰਬਰ 16 ਤਰੀਕ ਨੂੰ, ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਬੇਭਰੋਸਗੀ ਵਾਲਾ ਮਤਾ ਘੜਿਆ ਜਾਏਗਾ ਮੋਸਟ ਲਾਈਕਲੀ, ਜੋ ਕਿ ਹੁਣ ਕੰਜ਼ਰਵੇਟਿਵ ਨੇ ਕੋਸ਼ਿਸ਼ ਇਹ ਕਰਨੀ ਆ ਕਾਰਬਨ ਟੈਕਸ ਵਾਲੇ ਮੁੱਦੇ ਤੇ ਜਿੰਨਾ ਜ਼ਿਆਦਾ ਪਹਿਲਾਂ ਵੀ ਦੇਖੋ ਮਤਾ ਲਿਆਏ ਨੇ ਪੀਅਰ ਪੋਲੀਅਬ, ਉਹੀ ਘੜਿਆ ਹੋਇਆ ਕੋਈ ਮਤਾ ਲਿਆ ਕੇ ਉਹਨਾਂ ਨੇ ਹੋਰ ਪੁਸ਼ ਕਰਨਾ ਹੁਣ ਐਨਡੀਪੀ ਨੂੰ ਕਿ ਭਾਈ ਹੁਣ ਪਾਓ ਇਹਦੇ ਅਗੇਂਸਟ ਵੋਟ. ਜੇ ਤੁਸੀਂ ਕਹਿੰਦੇ ਹੋ ਕਿ ਲਿਬਰਲਸ ਇਸ ਵੇਲੇ ਕਮਜ਼ੋਰ ਨੇ, ਲਿਬਰਲਸ ਇਸ ਵੇਲੇ ਲਾਲਚੀ ਹੋ ਚੁੱਕੇ ਨੇ, ਉਹ ਕਾਰਪੋਰੇਟਸ ਦਾ ਪੱਖ ਪੂਰਦੇ ਨੇ ਕਾਮਿਆਂ ਦਾ ਨਹੀਂ, ਤਾਂ ਫਿਰ ਠੀਕ ਆ ਡੇਗੋ ਸਰਕਾਰ ਤੇ ਕਰਾ ਲਓ ਇਲੈਕਸ਼ਨ.
ਇਹਦੇ ਵਿੱਚ ਇੱਕ ਗੱਲ ਇਹ ਹੈ ਨਾ ਕਿ ਪੀਅਰ ਪੋਲੀਅਬ ਨੂੰ ਮਤਾ ਕੋਈ ਇੱਦਾਂ ਦਾ ਲਿਆਉਣਾ ਪੈਣਾ ਜਿਸ ਤੇ ਐਨਡੀਪੀ ਵਾਲੇ ਵੀ ਜਿਹਨੂੰ ਸਪੋਰਟ ਕਰ ਸਕਣ,
ਜਿਹੜਾ
ਐਨਡੀਪੀ ਦੀ ਪਾਲਿਸੀ ਦੇ ਵੀ ਮੁਤਾਬਕ ਹੋਵੇ.
ਕਾਰਬਨ ਟੈਕਸ ਵਾਲਿਆਂ ਦੀ ਪਾਲਿਸੀ ਦੇ ਮੁਤਾਬਕ
ਨਹੀਂ ਹੈ. ਸੋ ਜਗਮੀਤ ਸਿੰਘ ਵੀ ਅੰਦਰੋਂ ਅੰਦਰੋਂ ਚਾਹੁੰਦੇ ਤਾਂ ਨਹੀਂ ਨਾ ਕਿ ਇਲੈਕਸ਼ਨ ਕਰਾਉਣਾ.
ਜੀ ਜੀ ਜੀ.
ਉਹਨਾਂ ਨੇ ਆਊਟ ਆਫ ਦ ਵੇ ਜਾ ਕੇ ਨਹੀਂ ਸਪੋਰਟ ਕਰਨਾ ਕੰਜ਼ਰਵੇਟਿਵ ਨੂੰ, ਨਾਨ ਕੌਨਫੀਡੈਂਸ ਮੋਸ਼ਨ ਨੂੰ. ਉਹਨਾਂ ਨੂੰ ਹੁਣ ਪੀਅਰ ਪੋਲੀਅਬ ਦੀ ਕਹਿ ਲਓ ਕਿ ਉਹਨਾਂ ਦੀ ਮਹਾਰਤ ਕਹਿ ਲਓ ਜਾਂ ਉਹਨਾਂ ਦੀ ਸਿਆਣਪ ਕਹਿ ਲਓ ਜਾਂ ਚਲਾਕੀ ਕਹਿ ਲਓ, ਇਹਦੇ ਚ ਹੋਏਗੀ ਕਿ ਉਹ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਬਣਾ ਕੇ ਪੇਸ਼ ਕਰਨ ਜਿਹਦੇ ਤੇ ਐਨਡੀਪੀ ਵਾਲੇ ਮਜਬੂਰ ਹੋ ਜਾਣ ਕਿ ਉਹਨਾਂ ਨੂੰ ਸਪੋਰਟ ਕਰਨਾ ਹੀ
ਪਵੇ.
ਜੇ ਉਹ ਸਪੋਰਟ ਫਿਰ ਉਹਨੂੰ ਨਹੀਂ ਕਰਨਗੇ, ਦੈਨ ਹੀ ਸ਼ੁਡ ਬੀ ਏਬਲ ਟੂ ਕਾਲ ਦੈਮ ਆਊਟ ਕਿ ਜੀ ਦੇਖੋ ਇਹ ਸਿਰਫ ਗੱਲਾਂ ਕਰਨ ਜੋਗੇ ਹੀ ਨੇ, ਵੀ ਇਹਨਾਂ ਨੇ ਕਹਿ ਦਿੱਤਾ ਅਗਰੀਮੈਂਟ ਅਸੀਂ ਕੁਆਸ਼ ਕਰ ਰਹੇ ਹਾਂ ਪਰ ਇਹ ਇਲੈਕਸ਼ਨ ਹੀ ਟ੍ਰਿਗਰ ਕਰਨਾ ਚਾਹੁੰਦੇ.
ਇਸ ਤਰ੍ਹਾਂ ਦਾ ਕੋਈ ਜਿਹੜਾ ਮਤਾ ਉਹ ਘੜਨ ਦੀਆਂ ਤਿਆਰੀਆਂ ਇਸ ਵੇਲੇ ਰਿਸਰਚ ਚੱਲ ਰਹੀ ਹੋਣੀ ਵੀ ਇਸ ਤਰ੍ਹਾਂ ਦਾ ਕਿੱਥੇ ਕਾਰਨਰ ਕਰ ਸਕੀਏ ਜਿੱਥੇ ਐਨਡੀਪੀ ਮਜਬੂਰ ਹੋਵੇ ਵੋਟ ਪਾਉਣ ਨੂੰ. ਪਰ ਵਾਸੂ ਜੀ
ਇੱਕ ਇਹਦੇ ਚ ਮੈਂ ਗੱਲ ਹੋਰ ਐਡ ਕਰ ਦਵਾਂ, ਇੱਕ ਜਿਹੜੀ ਆਪਣੇ ਆਪ ਓਪਰਚੁਨਿਟੀ ਬਣ ਕੇ ਸ਼ਾਇਦ ਕੰਜ਼ਰਵੇਟਿਵਸ ਦੇ ਸਾਹਮਣੇ ਆਏਗੀ ਉਹ ਹੋ ਸਕਦੀ ਹੈ ਫਾਲ ਇਕਨੋਮਿਕ ਸਟੇਟਮੈਂਟ.
ਜੀ
ਫਾਲ ਇਕਨੋਮਿਕ ਸਟੇਟਮੈਂਟ ਆਮ ਤੌਰ ਤੇ ਨਾਨ ਕੌਨਫੀਡੈਂਸ ਮੋਸ਼ਨ ਆਪਣੇ ਆਪ ਦੇ ਵਿੱਚ ਹੋਇਆ ਕਰ ਕੌਨਫੀਡੈਂਸ ਮੋਸ਼ਨ ਹੋਇਆ ਕਰਦਾ. ਸੋ ਫਾਲ ਇਕਨੋਮਿਕ ਸਟੇਟਮੈਂਟ ਦੇ ਉੱਤੇ ਹੁਣ ਦੇਖਣਾ ਹੋਏਗਾ, ਉਹ ਆਮ ਤੌਰ ਤੇ ਸਤੰਬਰ ਅਕਤੂਬਰ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ
ਤੇ
ਉਹ ਡਿਲੇ ਵੀ ਹੋ ਸਕਦੀ ਹੈ. ਸਰਕਾਰਾਂ ਵਾਸਤੇ ਮੇਰਾ ਖਿਆਲ ਉਹ ਲਾਜ਼ਮੀ ਵੀ ਨਹੀਂ ਹੁੰਦਾ ਕਿ ਤੁਸੀਂ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕਰਨੀ ਹੀ ਹੈ.
ਜੀ ਜੀ ਵਾਸੂ ਜੀ, ਕੋਵਿਡ ਵੇਲੇ ਤੇ ਅਸੀਂ ਵੀ ਵੇਖਿਆ ਬਜਟ ਵੀ ਨਹੀਂ ਪ੍ਰੈਜ਼ੈਂਟ ਕੀਤਾ ਗਿਆ ਸੀ,
ਉਹਦੇ
ਬਜਟ ਵੀ ਬਾਅਦ ਚ ਦੇਖ ਲਾਂਗੇ.
ਉਹ ਦੇਖਣਾ ਹੋਏਗਾ ਹਾਊ ਟੂ ਦੇ ਪਲੇ ਦਿਸ.
ਉਹਨਾਂ
ਸੰਬੰਧਤ ਜਿਹੜੀਆਂ ਟੈਕਨੀਕੈਲਿਟੀਜ਼ ਨੇ ਇਸ ਵੇਲੇ ਕਿਤਾਬਾਂ ਖੁੱਲ ਚੁੱਕੀਆਂ ਹੋਣਗੀਆਂ, ਜਿਹੜੀਆਂ ਰੂਲ ਬੁੱਕਸ ਨੇ ਹਾਊਸ ਆਫ ਕਾਮਨਸ ਦੀਆਂ ਕਿ ਇਹਨਾਂ ਸੰਬੰਧਤ ਕਿਹੜੀਆਂ ਕਿਹੜੀਆਂ ਨਿਟੀ ਗ੍ਰਿਟੀਜ਼ ਨੇ, ਡੀਟੇਲਸ ਨੇ ਵੀ ਇਹਦੇ ਤੇ ਕਿਵੇਂ ਇਹਨੂੰ ਕੌਨਫੀਡੈਂਸ ਦਾ ਮੋਸ਼ਨ ਬਣਾਇਆ ਜਾ ਸਕਦਾ ਜਾਂ ਫਿਰ ਉਸ ਤੋਂ ਬਚਿਆ ਜਾ ਸਕਦਾ ਤੇ ਕੀ ਉਹ ਉਸ ਇਸੇ ਫਾਲ ਇਕਨੋਮਿਕ ਸਟੇਟਮੈਂਟ ਨੂੰ ਜੇ ਉਹ ਪੇਸ਼ ਹੁੰਦੀ ਹੈ ਉਹਨੂੰ ਕੰਜ਼ਰਵੇਟਿਵ ਨਾਨ ਕੌਨਫੀਡੈਂਸ ਮੋਸ਼ਨ ਬਣਾਉਣਗੇ. ਜੇ ਬਣਾਉਂਦੇ ਨੇ ਤਾਂ ਕੀ ਜਗਮੀਤ ਸਿੰਘ ਥੋੜ੍ਹਾ ਜਿਹਾ ਆਊਟ ਆਫ ਦ ਵੇ ਜਾ ਕੇ ਉਹਨੂੰ ਸਪੋਰਟ ਕਰਨਗੇ, ਕਿਉਂਕਿ ਜਗਮੀਤ ਸਿੰਘ ਦੇ ਕੋਲ ਇਸ ਵਾਰ ਫਾਲ ਇਕਨੋਮਿਕ ਸਟੇਟਮੈਂਟ ਤੇ ਬਹਾਨਾ ਹੋਏਗਾ ਵੀ ਇਹ ਤਾਂ ਜੀ ਇਸੇ ਸਾਲ ਦੇ ਗੱਲਾਂ ਬਾਤਾਂ ਨੇ,
ਅੱਗੇ ਦੇਖਦੇ ਹਾਂ,
ਅੱਗੇ ਦੇਖਦੇ ਹਾਂ ਵੀ ਨੈਕਸਟ ਕੋਈ ਦੇਖਦੇ ਹਾਂ.
ਅੱਛਾ, ਦੂਜੀ ਗੱਲ ਇਹ 'ਚ ਇਹ ਵੀ ਆ ਕਿ ਕਿਊਬੈਕ ਦੇ ਵਿੱਚ ਜੇ ਅਸੀਂ ਵੇਖੀਏ ਜੀ, ਬਲੋਕ ਕਿਊਬੈਕ ਵੀ ਤੇ ਹੈ, ਜੇ ਜਗਮੀਤ ਸਿੰਘ ਨੂੰ ਕਾਰਨਰ ਕਰ ਵੀ ਲੈਂਦੇ ਨੇ, ਬਲੋਕ ਕਿਊਬੈਕਵਾ ਦੇ ਆਧਾਰ ਤਾਂ ਹੈ ਹੀ ਇਕੱਲਾ ਕਿਊਬੈਕ ਦੇ ਵਿੱਚ. ਇਸ ਵੇਲੇ ਜਿਹੜੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸਰਵੇਖਣ ਆਏ ਨੇ ਉਹਦੇ 'ਚ ਇਹ ਵੀ ਆ ਰਿਹਾ ਕਿ ਹੁਣ ਬਲੋਕ ਕਿਊਬੈਕਵਾ ਨੂੰ ਵੀ ਪਛਾੜ ਰਹੀ ਹੈ ਕੰਜ਼ਰਵੇਟਿਵ ਪਾਰਟੀ ਇਨ ਕਿਊਬੈਕ. ਪਹਿਲਾਂ ਨਹੀਂ ਤਾਂ ਕਿਊਬੈਕ ਦੇ ਵਿੱਚ ਪਿਛਲੇ ਜਦੋਂ ਤੋਂ ਕੰਜ਼ਰਵੇਟਿਵ ਨੈਸ਼ਨਲ ਪੱਧਰ 'ਤੇ ਲੀਡ ਕਰਦੇ ਆ ਰਹੇ ਨੇ ਪੋਲਸ ਦੇ ਵਿੱਚ ਸਰਵੇਖਣਾਂ 'ਚ, ਕਿਊਬੈਕ ਦੇ ਵਿੱਚ ਬਲੋਕ ਕਿਊਬੈਕਵਾਈ ਅੱਗੇ ਰਹੀ ਹੈ, ਉੱਥੇ ਦੀ ਪਹਿਲੇ ਨੰਬਰ ਦੀ ਪਾਰਟੀ ਬਲੋਕ ਕਿਊਬੈਕਵਾਈ ਆਉਂਦੀ ਆ, ਪਰ ਪਿਛਲੇ ਕੁਝ ਸਰਵੇਖਣਾਂ ਦੇ ਵਿੱਚ ਉਹ ਵੀ ਸਿਚੁਏਸ਼ਨ ਹੁਣ ਬਦਲਦੀ ਨਜ਼ਰ ਆ ਰਹੀ ਆ. ਸੋ ਜੇ ਬਲੋਕ ਕਿਊਬੈਕਵਾ ਨੂੰ ਇੰਝ ਲੱਗਦਾ ਵੀ ਭਾਈ ਜੇ ਹੁਣ ਇਲੈਕਸ਼ਨ ਹੋ ਗਿਆ ਸਾਡੀਆਂ ਸੀਟਾਂ ਨੂੰ ਖੋਰਾ ਲੱਗ ਸਕਦਾ, ਤਾਂ ਹੋ ਸਕਦਾ ਵੀ ਉਹ ਸਰਕਾਰ ਦੇ ਹੱਕ ਵਿੱਚ ਵੋਟ ਪਾ ਕੇ ਇਲੈਕਸ਼ਨ ਅਜੇ ਨਾ ਟ੍ਰਿਗਰ ਕਰਾਉਣ. ਬਟ ਦੈਟ ਬੀਂਗ ਸੈਡ, ਉਹਦਾ ਦੂਜਾ ਪਹਿਲੂ ਇਹ ਵੀ ਆ ਕਿ ਜਿੰਨਾ ਜ਼ਿਆਦਾ ਤੁਸੀਂ ਇਲੈਕਸ਼ਨ ਕਰਾਉਣ ਨੂੰ ਵੇਟ ਕਰੋਗੇ, ਹੋ ਸਕਦਾ ਕਿ ਤੁਹਾਡਾ ਆਧਾਰ ਓਨਾ ਹੀ ਹੋਰ ਜ਼ਿਆਦਾ ਕਮਜ਼ੋਰ ਹੁੰਦਾ ਜਾਵੇ.
ਐਗਜੈਕਟਲੀ. ਸੋ ਬਲੋਕ ਵਾਲਿਆਂ ਨੂੰ ਸ਼ਾਇਦ ਇੰਨਾ ਕੋਈ ਗੁਰੇਜ਼ ਨਹੀਂ ਹੋਏਗਾ ਇਲੈਕਸ਼ਨ ਟ੍ਰਿਗਰ ਕਰਾਉਣ ਤੋਂ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਕੰਜ਼ਰਵੇਟਿਵਸ ਆਰ ਗੇਨਿੰਗ ਪਾਪੂਲੈਰਿਟੀ ਇਨ ਕਿਊਬੈਕ.
ਪਰ ਜਿਸ ਤਰ੍ਹਾਂ ਜਗਮੀਤ ਸਿੰਘ ਤੇ ਐਨਡੀਪੀ ਨੇ ਸਰਕਾਰ ਦੇ ਗਲਗੁੱਠਾ ਦੇ ਕੇ ਕੁਝ ਪਾਲਿਸੀਜ਼ ਲਾਗੂ ਕਰਵਾਈਆਂ ਨੇ, ਜੇ ਬਲੋਕ ਕਿਊਬੈਕਵਾ ਵਾਲੇ ਇਸ ਤਰ੍ਹਾਂ ਦੇ ਸਮਰਥਨ ਦੀ ਏਵਜ਼ ਵਿੱਚ ਕਹਿ ਦਿੰਦੇ ਨੇ ਕਿ ਜੀ ਠੀਕ ਆ ਕਿਊਬੈਕ ਵਾਸਤੇ ਹੋਰ ਫਲਾਨਾ ਪੈਕੇਜ ਦਿਓ, ਤਾਂ ਬਲੋਕ ਕਿਊਬੈਕਵਾ ਨੇ ਬਸ ਜੀ ਆਪਣੀ ਪਾਪੂਲੈਰਿਟੀ ਉੱਥੇ ਦੁਬਾਰਾ ਖੱਟ ਲੈਣੀ ਹੈ. ਸੋ ਦੇਰ ਕੁੱਡ ਬੀ ਪੋਸੀਬਲ ਐਨ ਓਪਰਚੁਨਿਟੀ ਕਿ ਬਲੋਕ ਕਿਊਬੈਕਵਾ ਵਾਲੇ ਐਨਡੀਪੀ ਦੀ ਥਾਂ, ਉਹ ਜਿਹੜਾ ਵਾਇਡ ਐਨਡੀਪੀ ਨੇ ਹੁਣ ਛੱਡਿਆ ਕੱਲ੍ਹ ਦੀ ਅਨਾਊਂਸਮੈਂਟ ਤੋਂ ਬਾਅਦ, ਮੇ ਬੀ ਉਹ ਬਲੋਕ ਕਿਊਬੈਕ ਵਾਲੇ ਫਿਲ ਕਰ ਦੇਣ,
ਕਿਉਂਕਿ ਫੋਰ ਦ ਬੈਨੀਫਿਟ ਆਫ ਦ ਲਿਸਨਰਸ
ਕਿ
ਇਸ ਵੇਲੇ ਲਿਬਰਲਸ ਦੇ ਕੋਲ 154 ਸੀਟਾਂ ਨੇ, ਐਨਡੀਪੀ ਦੇ ਕੋਲ 24 ਸੀਟਾਂ ਨੇ, ਬਲੋਕ ਵਾਲਿਆਂ ਦੇ ਕੋਲ 32
ਤੁਸੀਂ ਕਰਦੇ ਹੋ ਕੋਈ ਬੇਭਰੋਸਗੀ ਦਾ ਮਤਾ, ਜੇ 170 ਜਾਂ ਉਸ ਤੋਂ ਵੱਧ ਵੋਟਾਂ ਪੈਂਦੀਆਂ ਨੇ ਫਿਰ ਸਰਕਾਰ ਡਿੱਗਦੀ ਆ, ਜੇ 170 ਤੋਂ ਘੱਟ ਵੋਟਾਂ ਪੈਂਦੀਆਂ ਨੇ ਤਾਂ ਫਿਰ ਉਹ ਬੇਭਰੋਸਗੀ ਦਾ ਮਤਾ ਪਾਸ ਨਹੀਂ ਹੋਣ ਵਾਲਾ। ਸੋ ਦਿਲਚਸਪ ਕਹਾਣੀ ਬਣ ਜਾਣੀ ਆ। ਅੱਛਾ, ਕੱਲ੍ਹ ਅਜੇ ਸਿਰਫ ਜਗਮੀਤ ਸਿੰਘ ਨੇ ਇੱਕ ਵੀਡੀਓ ਹੀ ਪੋਸਟ ਕੀਤੀ ਸੀ ਵਾਸੂ ਜੀ, ਅਜੇ ਮੀਡੀਆ ਨੂੰ ਸੰਬੋਧਨ ਨਹੀਂ ਕੀਤਾ, ਪਰ ਅੱਜ ਹੁਣ ਤੋਂ ਤਕਰੀਬਨ 25 ਮਿੰਟਾਂ ਤੱਕ ਟੋਰੋਂਟੋ ਦੇ ਵਿੱਚ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਨੀ ਆ, ਉੱਥੇ ਉਹਨਾਂ ਤੋਂ ਰੀਜ਼ਨ ਜ਼ਰੂਰ ਪੁੱਛੇ ਜਾਣਗੇ, ਅੱਗੇ ਦਾ ਰਾਹ ਪੁੱਛਿਆ ਜਾਏਗਾ। ਹਾਲਾਂਕਿ ਅਜੇ ਲੱਗਦਾ ਇਹੀ ਆ ਕਿ ਐਨਡੀਪੀ ਨੇ ਕਿਹਾ ਕਿ ਜੀ ਅਸੀਂ ਤਾਂ ਕੇਸ ਬਾਏ ਕੇਸ ਬੇਸਿਸ 'ਤੇ ਬਿੱਲ ਇਸ਼ੂ ਬਾਏ ਇਸ਼ੂ ਹੁਣ ਅੱਗੇ ਸਮਰਥਨ ਦੇਵਾਂਗੇ। ਬਾਕੀ ਅੱਛਾ, ਇਹਦੇ 'ਚ ਇਹ ਗੱਲ ਵੀ ਕਰਨੀ ਜ਼ਰੂਰੀ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੀ ਰਿਐਕਸ਼ਨ ਸੀ? ਉਹ ਕੱਲ੍ਹ ਨਿਊ ਫਿਨਲੈਂਡ ਐਂਡ ਲੈਬਰਾਡੋਰ ਦੇ ਵਿੱਚ ਇੱਕ ਅਨਾਊਂਸਮੈਂਟ ਕਰਨ ਗਏ ਹੋਏ ਸੀ ਸਕੂਲ ਲੰਚ ਪ੍ਰੋਗਰਾਮ ਸੰਬੰਧੀ। ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਦੇਖੋ ਜਿਹਨੇ ਸਿਆਸਤ ਕਰਨੀ ਹੈ ਕਰੀ ਚੱਲੇ, ਮੈਂ ਤਾਂ ਲੋਕਾਂ ਨਾਲ ਜਿਹੜੇ ਸੰਬੰਧਿਤ ਇਸ਼ੂਜ਼ ਨੇ ਉੱਥੇ ਕੰਮ ਕਰ ਰਿਹਾ, ਅਤੇ ਮੈਨੂੰ ਉਮੀਦ ਹੈ ਕਿ ਐਨ ਡੀ ਪੀ ਵਾਲੇ ਵੀ ਇਹੀ ਕੰਮ ਕਰਨਾ ਜਾਰੀ ਰੱਖਣਗੇ, ਐਂਡ ਆਈ ਹੋਪ ਕਿ ਇਲੈਕਸ਼ਨ ਅਗਲੇ ਸਾਲ ਫਾਲ ਦੇ ਵਿੱਚ ਹੀ ਹੋਏਗਾ। ਵਾਸੂ ਜੀ, ਲਿਬਰਲਸ ਚਾਹੁੰਦੇ ਨੇ, ਟਰੂਡੋ ਦੇ ਚਾਹੁੰਦੇ ਨੇ ਵੀ ਜਿੰਨਾ ਜ਼ਿਆਦਾ ਰਨਵੇ ਮਿਲ ਜਾਵੇ ਉਨਾ ਜ਼ਿਆਦਾ ਉਹਨਾਂ ਵਾਸਤੇ ਬੈਨੀਫਿਸ਼ੀਅਲ ਆ, ਕਿਉਂਕਿ ਹੁਣ ਇਕਨੋਮਿਕ ਕੰਡੀਸ਼ਨ ਹੌਲੀ ਹੌਲੀ ਚੇਂਜ ਹੋ ਰਹੀਆਂ ਨੇ। ਜਦੋਂ ਵਿਆਜ ਦਰਾਂ ਵੱਧ ਰਹੀਆਂ ਸੀ ਉਦੋਂ ਜਸਟਿਨ ਟਰੂਡੋ ਇਹ ਨਹੀਂ ਸੀ ਕਹਿੰਦੇ ਕਿ ਜੀ ਸਾਡੇ ਕੀਤੇ ਕੰਮਾਂ ਕਰਕੇ ਜਾਂ ਵਿਆਜ ਦਰਾਂ ਦੇ ਵਧਣ ਪਿੱਛੇ ਸਰਕਾਰੀ ਖਰਚੇ ਇਹਦਾ ਇੱਕ ਰੀਜ਼ਨ ਨੇ ਜਾਂ ਸਰਕਾਰੀ ਐਕਟੀਵਿਟੀ ਇਹਦੇ ਪਿੱਛੇ ਰੀਜ਼ਨ ਆ। ਪਰ ਹੁਣ ਜਦੋਂ ਵਿਆਜ ਦਰ ਘਟਣੀ ਸ਼ੁਰੂ ਹੋ ਗਈ, ਆ ਪਿਛਲੀ ਲਗਾਤਾਰ 3 ਵਾਰੀ ਜਿਹੜੀ ਇੰਟਰਸਟ ਰੇਟ ਕੱਟਸ ਹੋਏ ਨੇ ਇੰਕਲੂਡਿੰਗ ਦ ਵਨ ਯੈਸਟਰਡੇ, ਟਰੂਡੋ ਜੀ ਦੀ ਟਵੀਟ ਆ ਜਾਂਦੀ ਆ, ਉਹ ਕਹਿੰਦੇ ਵੀ ਦੇਖਿਆ ਹਲੇ ਬਹੁਤ ਅਜੇ ਇੰਟਰਸਟ ਰੇਟ ਫੇਰ ਘੱਟ ਹੋ ਗਿਆ, ਅਜੇ ਹੋਰ ਬਹੁਤ ਸਾਰਾ ਕੰਮ ਕਰਨਾ ਬਾਕੀ ਆ ਤਾਂ ਕਿ ਅਸੀਂ ਕੈਨੇਡੀਅਨ ਦੀ ਜ਼ਿੰਦਗੀ ਸੁਧਾਰ ਸਕੀਏ। ਸੋ ਇੱਕ ਤਰ੍ਹਾਂ ਇੱਕ ਗੁੱਝੇ ਤਰੀਕੇ ਨਾਲ ਇੰਟਰਸਟ ਰੇਟਸ ਦੇ ਵਿੱਚ ਆਉਂਦੀ ਗਿਰਾਵਟ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਸਟਿਨ ਟਰੂਡੋ, ਪਰ ਜਦੋਂ ਇੰਟਰਸਟ ਰੇਟ ਵੱਧ ਰਹੇ ਸੀ ਉਹਦਾ ਬਲੇਮ ਨਹੀਂ ਸੀ ਲੈਣਾ ਚਾਹੁੰਦੇ।
ਪਰ ਮੈਂ ਪੋਲੀਟੀਸ਼ੀਅਨ ਨਹੀਂ ਹੈਗਾ,
ਹਾਂ ਉਹਨਾਂ ਨੇ ਵੀ
ਪੋਲੀਟਿਕਸ ਤਾਂ ਬਾਕੀ ਲੋਕ ਕਰ ਰਹੇ ਨੇ, ਤੁਸੀਂ ਪੋਲੀਟਿਕਸ ਕਰੋ, ਮੈਂ ਤਾਂ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਰੁੱਝਿਆ ਹੋਇਆ
ਰਾਜ ਨਹੀਂ,
ਤੇ ਮੈਨੂੰ ਉਮੀਦ ਆ ਕਿ ਐਨਡੀਪੀ ਵਾਲੇ ਵੀ ਆਪਣਾ ਜਿਹੜਾ ਫੋਕਸ ਹੈ ਔਨ ਡਿਲੀਵਰਿੰਗ ਸਰਵਿਸਿਜ਼ ਫਾਰ ਕੈਨੇਡੀਅਨਸ, ਉਸ ਫੋਕਸ ਨੂੰ ਜ਼ਾਇਆ ਨਹੀਂ ਹੋਣ ਦੇਣਗੇ, ਫੋਕਸ ਤੋਂ ਹਟਣਗੇ ਨਹੀਂ, ਆਪਣਾ ਜਿਹੜਾ ਉਹ ਧਿਆਨ ਆ ਬਣਾ ਕੇ ਰੱਖਣਗੇ ਲੋਕਾਂ ਦੇ ਉੱਤੇ, ਕੈਨੇਡੀਅਨਸ ਦੇ ਉੱਤੇ, ਸਿਆਸਤ ਤੋਂ ਬਾਜ਼ ਆਉਣਗੇ, ਮੈਂ ਸਿਆਸਤਦਾਨ ਨਹੀਂ ਹਾਂ, ਇਹ ਕੱਲ੍ਹ ਜਸਟਿਨ ਟਰੂਡੋ ਨੇ
ਉਹਨਾਂ ਨੇ ਕਿਹਾ। ਹੁਣ ਵਾਸੂ ਜੀ, 16 ਸਤੰਬਰ ਨੂੰ ਇੱਕ ਤਾਂ ਚਲੋ ਅੱਜ ਹੁਣ 8:15 ਹੋਣ ਵਾਲੀ ਜਗਮੀਤ ਸਿੰਘ ਦੀ ਪ੍ਰੈਸ ਕਾਨਫਰੰਸ, ਉਹਦੇ ਵਿੱਚ ਉਹ ਕੀ ਕਹਿੰਦੇ ਨੇ, ਫਿਰ ਉਸ ਤੋਂ ਬਾਅਦ ਅਗਲੇ ਹਫ਼ਤੇ ਇਹਨਾਂ ਦੀ ਐਨ ਡੀ ਪੀ ਦੀ ਜਿਹੜੀ ਕੌਕਸ ਰਿਟਰੀਟ ਆ ਉਹ ਮੌਂਟਰੀਆਲ 'ਚ ਆ, ਮੌਂਟਰੀਆਲ ਦੇ ਵਿੱਚ ਹੀ ਬਾਏ ਇਲੈਕਸ਼ਨ ਆ ਜਿਹੜਾ 16 ਤਰੀਕ ਨੂੰ, ਵਨ ਆਫ ਦ 2 ਬਾਏ ਇਲੈਕਸ਼ਨ ਇਜ਼ ਇਨ ਮੌਂਟਰੀਆਲ, ਅਤੇ ਜਿਹੜੀ ਲਿਬਰਲ ਦੀ ਕੌਕਸ ਰਿਟਰੀਟ ਆ ਉਹ ਅਗਲੇ ਹਫ਼ਤੇ ਇੱਥੇ ਨਨਾਇਮੋ 'ਚ ਹੋਣੀ ਆ, ਉਹ ਉਹਨਾਂ ਨੇ ਇੱਧਰ ਬੀ ਸੀ ਆਉਣਾ। ਸੋ ਇਸ ਗੱਲ ਬਾਰੇ ਆ ਜੋੜ ਤੋੜ ਬਾਰੇ ਗੱਲਾਂ ਤਾਂ ਜ਼ਰੂਰ ਹੋਣਗੀਆਂ, ਪਰ ਦੂਜਾ ਪਹਿਲੂ ਇਹਦਾ ਇਹ ਵੀ ਆ ਕਿ ਜਿਹੜੇ 16 ਤਰੀਕ ਵਾਲੇ ਇਲੈਕਸ਼ਨ ਦੇ ਨਤੀਜੇ ਜੇ ਕੋਈ ਅਜਿਹੇ ਆ ਗਏ, ਜੇ ਉਹਦੇ ਵਿੱਚ ਮੰਨ ਲਓ ਐਨ ਡੀ ਪੀ ਵਾਲੇ ਕਿਤੇ ਸੀਟ ਹਾਰ ਗਏ ਮੈਨੀਟੋਬਾ ਵਾਲੀ ਵੀ, ਤਾਂ ਐਨ ਡੀ ਪੀ ਵਾਸਤੇ ਵੀ ਸਮੱਸਿਆਵਾਂ ਬਹੁਤ ਵੱਧ ਜਾਣਗੀਆਂ, ਜਗਮੀਤ ਸਿੰਘ ਵਾਸਤੇ ਸਮੱਸਿਆਵਾਂ ਵੱਧ ਜਾਣਗੀਆਂ। ਜੇ ਲਿਬਰਲਸ ਹਾਰ ਜਾਂਦੇ ਨੇ ਮੌਂਟਰੀਆਲ ਵਾਲੀ ਸੀਟ, ਤਾਂ ਜਿਹੜੀ ਕਹਾਣੀ ਅਸੀਂ ਵੇਖ ਚੁੱਕੇ ਹਾਂ ਟੋਰੋਂਟੋ ਸੇਂਟ ਪੌਲਸ ਵਾਲੀ ਜਿਹੜੀ ਸੇਫ ਸੀਟ ਲਿਬਰਲਸ ਹਾਰ ਗਏ ਸੀ ਅਰਲੀਅਰ 2 ਮਹੀਨੇ ਪਹਿਲਾਂ ਹੋਏ ਬਾਏ ਇਲੈਕਸ਼ਨ 'ਚ, ਉਸ ਤੋਂ ਬਾਅਦ ਜਸਟਿਨ ਟਰੂਡੋ ਦੀ ਲੀਡਰਸ਼ਿਪ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਸੀ, ਉਹ ਸਵਾਲੀਆ ਨਿਸ਼ਾਨ ਫਿਰ ਜਸਟਿਨ ਟਰੂਡੋ ਵਾਸਤੇ ਮੁੜ ਉੱਭਰੇ ਆਉਣਗੇ। ਮੌਂਟਰੀਆਲ 'ਚ ਕਹਿੰਦੇ ਜਿਹੜੀ ਉਹ ਬਾਏ ਇਲੈਕਸ਼ਨ ਵਾਸਤੇ ਜਿਹੜੇ ਫੱਟੇ ਵਗੈਰਾ ਲੱਗੇ ਨੇ, ਬੋਰਡ ਲੱਗੇ ਨੇ ਕੈਂਪੇਨਿੰਗ ਦੇ, ਉਹਨਾਂ 'ਤੇ ਟਰੂਡੋ ਦੀ ਫੋਟੋ ਨਹੀਂ ਲਾਈ ਐਤਕੀ।
ਸੋ ਵਿਜੇ ਜੀ, ਹੁਣ ਤਾਂ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਸਾਰੇ ਹੀ, ਜਿਹੜੇ ਕੋਈ ਜਿਹਨਾਂ ਦਾ ਕੋਈ ਸਿੱਧੇ ਤੌਰ 'ਤੇ ਲਿਬਰਲਸ ਨਾਲ ਲੈਣਾ ਦੇਣਾ ਵੀ ਨਹੀਂ, ਫੋਰ ਐਗਜ਼ਾਮਪਲ ਆਪਣੇ ਪ੍ਰੀਮੀਅਰ ਡੇਵਿਡ ਈਬੀ, ਉਹ ਵੀ ਆਪਣੇ ਆਪ ਨੂੰ ਹੁਣ ਆਊਟ ਆਫ ਦ ਵੇ ਜਾ ਕੇ ਸ਼ੋ ਕਰਨਾ ਚਾਹੁੰਦੇ, ਜਦੋਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਆ ਕਿ ਜਸਟਿਨ ਟਰੂਡੋ ਤੋਂ ਅਸੀਂ ਅੱਡ ਹਾਂ, ਅਤੇ ਜਿਹੜੇ ਕੋਈ ਉਮੀਦਵਾਰ ਨੇ ਉਹਨਾਂ ਨੂੰ ਹੈਗਾ ਭਾਈ ਕਿਤੇ ਜਸਟਿਨ ਟਰੂਡੋ ਦਾ ਨਾਮ ਲੈ ਕੇ ਅਸੀਂ ਇਲੈਕਸ਼ਨ ਨਾ ਹਾਰ ਜਾਈਏ, ਉਹ ਬੜੇ ਅਨਪੋਪੂਲਰ ਨੇ ਇਸ ਵੇਲੇ, ਸੋ ਉਹ ਜਿਹੜੇ ਕੋਈ ਬੈਨਰਸ ਵਗੈਰਾ ਨੇ ਉਹਨਾਂ ਦੇ ਉੱਤੇ ਜਸਟਿਨ ਟਰੂਡੋ ਦੀ ਫੋਟੋ ਨਹੀਂ ਲਗਾ ਰਹੇ। ਸੋ ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਸਾਰੀ ਸਿਆਸਤ ਦਾ ਇਸ ਵੇਲੇ ਫੈਡਰਲ ਜਿਹੜੀ ਜਿੰਨੀ ਵੀ ਪੋਲੀਟਿਕਸ ਹੋ ਰਹੀ ਹੈ ਉਹਦਾ ਸੈਂਟਰ ਪੀਸ ਇਹੀ ਹੈ ਕਿ ਜਸਟਿਨ ਟਰੂਡੋ ਆਪਣੀ ਅਨਪੋਪੂਲੈਰਿਟੀ ਦੀ ਸਿਖਰ ਤੇ ਨੇ,
ਕੰਜ਼ਰਵੇਟਿਵ ਦੀ ਇਸ ਵੇਲੇ ਪੋਪੂਲੈਰਿਟੀ ਇੰਨੀ ਵਧੀ, ਉਹ ਪੱਬਾਂ ਭਾਰ ਹੋਏ ਨੇ, ਤਾਂ ਚਾਹੁੰਦੇ ਨੇ ਵੀ ਇਲੈਕਸ਼ਨ ਕੱਲ੍ਹ ਦਾ ਹੁੰਦਾ ਅੱਜ ਹੋਵੇ, ਕਿਉਂਕਿ ਜੇ ਅੱਜ ਇਲੈਕਸ਼ਨ ਹੁੰਦਾ, ਬਸ ਜੀ ਹੁਣ ਤੇ ਲੰਮੇ ਸਮੇਂ ਤੋਂ ਆਪਾਂ ਕਿੰਨੇ ਸਰਵੇਸ ਬਾਰੇ ਡਿਸਕਸ਼ਨ ਕਰ ਚੁੱਕੇ ਹਾਂ ਕਿ ਇਹ ਗੱਲ ਨਜ਼ਰ ਆਉਂਦੀ ਹੈ ਵੀ ਉਹਨਾਂ ਨੇ ਹੁੰਜਾ ਫਿਰ ਜਿੱਤ ਕੰਜ਼ਰਵੇਟਿਵ ਦੀ ਹੋ ਸਕਦੀ ਹੈ, ਈਵਨ ਉਹਨਾਂ ਥਾਵਾਂ ਤੇ ਵੀ ਕੰਜ਼ਰਵੇਟਿਵ ਕੈਂਡੀਡੇਟ ਜਿੱਤ ਸਕਦੇ ਨੇ ਫੈਡਰਲ, ਜਿੱਥੇ ਕੰਜ਼ਰਵੇਟਿਵ ਵਾਸਤੇ ਹਮੇਸ਼ਾ ਜਿਹੜਾ ਚੋਣ ਮੈਦਾਨ ਆ ਬੜਾ ਔਖਾ ਰਿਹਾ।
ਯਾ ਪਹਿਲਾਂ ਜਿਵੇਂ ਆਪਾਂ ਜੇ ਆਈ ਥਿੰਕ ਇਟ ਵੋਂਟ ਬੀ ਰੋਂਗ ਟੂ ਸੇ ਕਿ ਜੇ ਫੈਡਰਲ ਪੋਲੀਟਿਕਸ ਦੇ ਵਿੱਚ ਪਹਿਲਾਂ ਜਸਟਿਨ ਟਰੂਡੋ ਸੂਰਜ ਸੀ ਜਿਹਦੇ ਆਲੇ ਦੁਆਲੇ ਸਾਰੇ ਪਲੈਨਟ ਜਿਹੜੇ ਚੱਕਰ ਕੱਟ ਰਹੇ ਸੀ, ਹੁਣ ਉਹ ਆਪਣੇ ਆਪ ਦੇ ਵਿੱਚ ਇੱਕ ਬਲੈਕ ਹੋਲ ਬਣ ਗਏ ਨੇ, ਸਾਰੇ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ,
ਕਿਉਂਕਿ ਜੋ ਉੱਥੇ ਚਲਾ ਗਿਆ ਉਹ ਮੁੜ ਕੇ ਨਹੀਂ ਆਉਂਦਾ।
ਸੋ ਇਹ ਹੁਣ ਚੀਜ਼ ਹੋ ਗਈ ਹੈ, ਸਿਆਸਤ ਦੇ ਵਿੱਚ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੁੰਦੀ, ਤੇ ਦੇਖਣਾ ਹੋਏਗਾ ਕਿ ਇਲੈਕਸ਼ਨ ਨੂੰ ਕਿੰਨਾ ਹੁਣ ਡਿਲੇਅ ਕਰ ਪਾਉਣਗੇ, ਕਿੰਨਾ ਕਿੰਨੇ ਕਾਮਯਾਬ ਹੋਣਗੇ। ਜਿੰਨਾ ਇਲੈਕਸ਼ਨ ਡਿਲੇਅ ਹੁੰਦਾ ਰਹੇਗਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਲਿਬਰਲਸ ਦੀ ਪਾਪੂਲੈਰਿਟੀ ਹੌਲੀ ਹੌਲੀ ਰੀਗੇਨ ਹੁੰਦੀ ਰਹੇਗੀ।
ਜਾਂ ਇਹ ਕਹਿ ਲਓ ਪਾਪੂਲੈਰਿਟੀ ਰੀਗੇਨ ਹੋ ਜਾਏਗੀ, ਜਾਂ ਜਿਹੜੇ ਲੋਕਾਂ ਜਿਹੜੀ ਸਿਰਦਰਦੀਆਂ ਕਰਕੇ ਲੋਕ ਇਸ ਵੇਲੇ ਸਰਕਾਰ ਨੂੰ ਨਾਪਸੰਦ ਕਰ ਰਹੇ ਨੇ, ਉਹ ਸਿਰਦਰਦੀਆਂ ਘਟਣਗੀਆਂ, ਲੋਕਾਂ ਦਾ ਧਿਆਨ ਫਿਰ ਲਾਂਭੇ ਹੋ ਜਾਣਾ ਉਹਨਾਂ ਇਰੀਟੈਂਟਸ ਤੋਂ,
ਕਿਉਂਕਿ ਅੰਦਰੋਂ ਅੰਦਰੀ ਬਹੁਤ ਸਾਰੇ ਅਜੇ ਵੀ ਲੋਕ ਇੱਦਾਂ ਦੇ ਹੈਗੇ ਨੇ ਕੈਨੇਡਾ ਦੇ ਵਿੱਚ ਜਿਹੜੇ ਕੰਸਰਵੇਟਿਵ ਪਾਰਟੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ।
ਜੀ ਜੀ ਜੀ,
ਉਹ ਥੋੜ੍ਹਾ ਜਿਹਾ ਕਤਰਾਉਂਦੇ ਨੇ, ਉਹ ਪੀਅਰ ਪੋਲੀਐਫ ਦੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਕਈ ਕਹਿ ਲਓ ਵੀ ਜਿਹੜੀਆਂ ਠਾਹ ਵਾਲੀਆਂ ਜਿਹੜੀਆਂ ਸਟੇਟਮੈਂਟਸ ਹੁੰਦੀਆਂ, ਜਿਹੜੀਆਂ ਕੋਈ ਬਹੁਤ ਹੀ ਇੱਕ ਕਹਿ ਲਓ ਵੀ ਦੋ ਟੂਕ ਸਟੇਟ ਜਾਂ ਕਹਿ ਲਓ ਵੀ ਬਹੁਤ ਐਕਸਟ੍ਰੀਮ ਕਈ ਉਹਨਾਂ ਦੇ ਕਈ ਬਿਆਨ ਹੁੰਦੇ ਨੇ, ਉਹਨਾਂ ਤੋਂ ਥੋੜ੍ਹਾ ਜਿਹਾ ਕਤਰਾਉਂਦੇ ਨੇ। ਉਹ ਨਹੀਂ ਚਾਹੁੰਦੇ ਕਿ ਇੱਕ ਰਾਈਟ ਆਫ ਸੈਂਟਰ ਜਾਂ ਕਹਿ ਲਓ ਥੋੜ੍ਹੀ ਜਿਹੀ ਐਕਸਟ੍ਰੀਮ ਰਾਈਟ ਪਾਰਟੀ ਨੂੰ ਵੋਟ ਪਾਈ ਜਾਵੇ, ਉਹ ਚਾਹੁੰਦੇ ਨੇ ਕਿ ਦੇ ਵਾਂਟ ਟੂ ਸਟੇ ਕਲੋਜ਼ ਟੂ ਦ ਸੈਂਟਰ ਆਫ ਪੋਲੀਟੀਕਲ ਸਪੈਕਟ੍ਰਮ।
ਇਹ ਤੁਹਾਡੀ ਗੱਲ ਸਹੀ ਆ। ਦੇਖੋ ਜਦੋਂ ਨਾ ਕੱਲ੍ਹ ਵਾਲੇ ਜੇ ਬਹੁਤਾ ਦੂਰ ਕੀ ਜਾਣਾ, ਜਦੋਂ ਕੱਲ੍ਹ ਇਹ ਜਗਮੀਤ ਸਿੰਘ ਵੱਲੋਂ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਪੀਅਰ ਪੋਲੀਐਫ ਨੇ ਕੀ ਆਖਿਆ, ਉਹਨਾਂ ਨੇ ਬਿਆਨ ਦੇ ਰਹੇ ਨੇ, ਉਹ ਇੱਦਾਂ ਕੋਈ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਪਾਈ, ਇਹ ਗੱਲ ਕਰ ਰਹੇ ਨੇ, ਉਹਨਾਂ ਦਾ ਰਿਐਕਸ਼ਨ, ਉਹਨਾਂ ਦਾ ਸ਼ਾਬਦਿਕ ਰਿਐਕਸ਼ਨ ਬੋਲਿਆ ਹੋਇਆ। ਉਹ ਜਗਮੀਤ ਸਿੰਘ ਨੂੰ ਸੈਲ ਆਊਟ ਸਿੰਘ ਕਹਿੰਦੇ ਨੇ। ਹੁਣ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ, ਨੈਸ਼ਨਲ ਲੀਡਰ, ਤੁਸੀਂ ਮੁਲਕ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ, ਇਹ ਕੋਈ ਟੀਨੇਜਰਸ ਦੀ ਫਾਈਟ ਥੋੜ੍ਹੇ ਹੋ ਰਹੀ ਹੈ, ਕੋਈ ਇਹ ਕੋਈ ਹਾਈ ਸਕੂਲ ਦਾ ਕਲੱਬ ਥੋੜ੍ਹੇ ਆ ਵੀ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਨਾਮ ਲੈ ਰਹੇ ਹੋ। ਤੁਹਾਡੀ ਗੱਲ ਦੇ ਵਿੱਚ ਜੇ ਵਜ਼ਨ ਹੈ ਤਾਂ ਉਸਨੂੰ ਇਹੋ ਜਿਹੀਆਂ ਗੱਲਾਂ ਕਰਕੇ ਉਹ ਚੀਜ਼ ਹੋਰ ਵਜ਼ਨਦਾਰ ਨਹੀਂ ਬਣਦੀ, ਇੱਦਾਂ ਨੇਮ ਕਾਲਿੰਗ ਦੀ ਕਰਕੇ ਉਹ ਸਗੋਂ ਹੋਛੀ ਹੋ ਜਾਂਦੀ ਹੈ ਗੱਲ। ਉਹ ਕਈ ਵਾਰੀ ਜਿਹੜਾ ਉਹ ਵਾਲਾ ਪਹਿਲੂ ਹੈ ਉਹ ਕੰਜ਼ਰਵੇਟਿਵਸ ਵਾਸਤੇ, ਪੀਅਰ ਪੋਲੀਓ ਵਾਸਤੇ ਆਈ ਥਿੰਕ ਉਹ ਵਿਚਾਰਨਾ ਬੜਾ ਜ਼ਰੂਰੀ ਆ। ਉਹ ਉਹਦੇ ਵਿੱਚ ਬੰਦਾ ਕਈ ਵਾਰੀ ਸਹੀ ਗੱਲ ਕਰਦਾ ਵੀ ਇਮੈਚਿਓਰ ਲੱਗਦਾ, ਪਿਕਚਰਬਾਜ਼ ਬਣ ਕੇ ਫਾਇਦਾ ਨਹੀਂ ਨਾ ਹੁੰਦਾ।
ਉਹ ਸਮਝ ਲਓ ਵੀ ਇੱਕ ਡੌਗ ਵਿਸਲ ਹੁੰਦੀ ਹੈ, ਕੰਜ਼ਰਵੇਟਿਵਸ ਦੇ ਜੇ ਕੁਝ ਸਪੋਰਟਰਸ ਜਿਹੇ ਵੀ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਪਸੰਦ
ਕਰਦੇ ਨੇ।
ਸੋ ਪੀਅਰ ਪੋਲੀਐਫ ਕੋਈ ਬਹੁਤ ਜ਼ਿਆਦਾ ਐਮਚੋਰਿਸ਼ ਕੋਈ ਪੋਲੀਟੀਸ਼ੀਅਨ ਨਹੀਂ ਹੈਗੇ।
ਯੈਸ ਟਰੂ, ਯੂ ਆਰ ਰਾਈਟ।
ਉਹ ਸਾਰੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਬਹੁਤ ਸੋਚ ਸਮਝ ਕੇ, ਉਹਨਾਂ ਦੀ ਜਿਹੜੀ ਪਾਲਿਸੀ ਹੈ ਨਾ, ਐਟਲੀਸਟ ਜਿਹੜੀ ਮੀਡੀਆ ਪਾਲਿਸੀ, ਜਿਹੜੀ ਉਹ ਗੱਲਬਾਤ ਕਰ ਰਹੇ ਨੇ, ਕਮਿਊਨੀਕੇਸ਼ਨ ਪਾਲਿਸੀ, ਉਹ ਬਹੁਤ ਜ਼ਿਆਦਾ ਉਹਨਾਂ ਦੀ ਰਿਫਾਈਂਡ ਹੈ ਇਸ ਵੇਲੇ, ਤੇ ਉਹ ਬੜੀ ਅਸਰਦਾਰ ਸਾਬਤ ਹੋ ਰਹੀ ਹੈ। ਉਹ ਬਹੁਤ ਸੋਚ ਸਮਝ ਕੇ ਹਰ ਜਿਹੜਾ ਸ਼ਬਦ ਇਸਤੇਮਾਲ ਕਰ ਰਹੇ ਨੇ, ਜਿਹੜਾ ਜਸਟ ਇਨਫਲੇਸ਼ਨ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ, ਪ੍ਰਾਈਮ ਮਿਨਿਸਟਰ ਵਾਸਤੇ ਜਿਹੜੇ ਉਹਨਾਂ ਨੇ ਕੁਝ ਅਜੀਬ ਜਿਹੇ ਸ਼ਬਦ ਇਸਤੇਮਾਲ ਕੀਤੇ ਸੀ ਹਾਊਸ ਆਫ ਕਾਮਨਸ ਦੇ ਵਿੱਚ,
ਇੱਕ ਵਾਰ ਤਾਂ ਉਹਨਾਂ ਨੂੰ ਬਾਹਰ ਵੀ ਕੱਢਣ ਦੀ ਗੱਲ ਬਤਾ ਗਈ ਸੀ, ਵੈਕੋ ਕਿਹਾ ਜੀ ਤੂੰ,
ਵੈਕੋ ਪੋਲੀਟੀਸ਼ੀਅਨ, ਉਹ ਸੋਸ਼ਲ ਮੀਡੀਆ ਤੇ ਫੇਰ ਜਾ ਕੇ ਕਹਿੰਦੇ ਨੇ। ਤੋਂ ਇਹ ਕੋਈ ਠੀਕ ਹੈ, ਉਹ ਸਾਨੂੰ ਇੱਦਾਂ ਲੱਗਦਾ ਵੀ ਐਮਚੋਰਿਸ਼ ਆ ਵੀ ਇੱਕ ਟੀਨੇਜਰ ਦੀ ਜਿਵੇਂ ਫਾਈਟ ਹੋ ਰਹੀ ਹੋਵੇ, ਪਰ ਉਹ ਬਹੁਤ ਸੋਚ ਸਮਝ ਕੇ ਗੱਲਾਂ ਕਰ ਰਹੇ ਨੇ,
ਕਿਉਂਕਿ
ਨਾਲ ਨਾਲ ਉਹ ਇਕਨੋਮਿਕਸ ਦੀ ਗੱਲ ਕਰ ਜਾਂਦੇ ਨੇ, ਤੇ ਨਾਲ ਨਾਲ ਇਹੋ ਜਿਹੀ ਜਿਹੜੀ ਡੌਗ ਵਿਸਲ ਹੈ ਆਪਣੇ ਜਿਹੜੇ ਕੋਈ ਸਪੋਰਟਰ ਜਿਹੜੇ ਇਹੋ ਜਿਹੀਆਂ ਸਵਾਦ ਵਾਲੀਆਂ ਗੱਲਾਂ ਤੇ ਪਸੰਦ ਕਰਦੇ ਨੇ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵੇਲੇ। ਜਿਹੜੀਆਂ ਚੀਜ਼ਾਂ ਐਂਡਰੂ ਸ਼ੀਅਰ ਤੇ ਐਰਨ ਓਟੂਲ ਨਹੀਂ ਕਰ ਸਕੇ, ਉਹ ਕਾਫੀ ਹੱਦ ਤੱਕ ਪੀਅਰ ਪੋਲੀਐਫ ਕਰਨ ਦੇ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ।
ਵਾਸੂ ਜੀ, ਐਂਡਰੂ ਸ਼ੀਅਰ ਤੇ ਪੀਅਰ ਆਪਣਾ ਐਰਨ ਓਟੂਲ ਤਾਂ ਗੱਲ ਚਲੋ ਫੇਰ ਪੁਰਾਣੀ ਹੋ ਗਈ, ਉਦੋਂ ਜਸਟਿਨ ਟਰੂਡੋ ਦੀ ਗਵਰਨਮੈਂਟ ਵੀ ਚਲੋ ਇੰਨੀਆਂ ਜ਼ਿਆਦਾ ਸਮੱਸਿਆਵਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ, ਪਰ ਲੋਕਾਂ ਵਾਸਤੇ ਇਕਨੋਮਿਕ ਕੰਡੀਸ਼ਨ ਇਹੋ ਜਿਹੀਆਂ ਨਹੀਂ ਸੀ। ਇਹਦਾ ਇੱਕ ਹੋਰ ਜੇ ਪੈਰਲਲ ਐਗਜ਼ਾਮਪਲ ਵੇਖਣਾ ਹੋਵੇ, ਜਿਹੜੇ ਜਿਹੜੀਆਂ ਚੀਜ਼ਾਂ ਕਰ, ਅਸੀਂ ਪਹਿਲਾਂ ਵੀ ਗੱਲ ਇਹਦੇ ਬਾਰੇ ਕੀਤੀ ਹੋਈ ਆ, ਜਿਹੜੀਆਂ ਜਿਹੜੀਆਂ ਚੀਜ਼ਾਂ ਕਰਕੇ ਫੈਡਰਲ ਲੈਵਲ ਤੋਂ, ਫੈਡਰਲ ਸਰਕਾਰ ਤੋਂ ਲੋਕ ਤੰਗ ਸੀ, ਉਹਨਾਂ ਚੀਜ਼ਾਂ ਕਰਕੇ ਲੋਕ ਪ੍ਰੋਵਿੰਸ਼ਲ ਸਰਕਾਰ ਤੋਂ ਵੀ ਤੰਗ ਨੇ ਨਾ। ਪਰ ਜਿਸ ਤਰ੍ਹਾਂ ਪੀਅਰ ਪੋਲੀਐਫ ਉਸ ਸਰਕਾਰ ਦੇ ਖਿਲਾਫ ਗੁੱਸੇ ਨੂੰ ਆਪਣੀ ਸਪੋਰਟ ਦੇ ਵਿੱਚ ਤਬਦੀਲ ਕਰਨ 'ਚ ਕਾਮਯਾਬ ਰਹੇ ਨੇ, ਉਹ ਸੇਮ ਚੀਜ਼ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਹੀਂ ਵੇਖੀ। ਬੀਸੀ ਯੂਨਾਈਟਿਡ ਵਾਲੇ ਕੈਵਿਨ ਫਾਲਕਨ, ਉਹ ਵੀ ਮਜੇ ਹੋਏ ਪੋਲੀਟੀਸ਼ੀਅਨ, ਕੋਈ ਇੱਦਾਂ ਨਹੀਂ ਸੀ ਕਿ ਉਹ ਕੋਈ ਪਹਿਲੀ ਵਾਰ ਆਏ ਸੀ ਨੌ ਸਿੱਖੀਏ ਸੀ, ਉਹ ਇਸ ਤਰ੍ਹਾਂ ਦੇ ਐਂਗਰ ਨੂੰ, ਐਨ ਡੀ ਪੀ ਦੇ ਖਿਲਾਫ਼ ਜਿਹੜਾ ਐਂਗਰ ਸੀ ਉਹਨੂੰ ਆਪਣੀ ਸਪੋਰਟ ਦੇ ਵਿੱਚ ਕਨਵਰਟ ਨਹੀਂ ਕਰ ਸਕੇ, ਸਗੋਂ ਇੱਥੇ ਤਾਂ ਸਾਨੂੰ ਪਤਾ ਹਾਲ ਕੀ ਹੋਏ ਨੇ ਕਿ ਉਹ ਇਲੈਕਸ਼ਨ ਤੋਂ ਹੀ ਲਾਂਭੇ ਹੋ ਗਏ ਨੇ, ਹੁਣ ਬੀਸੀ ਯੂਨਾਈਟਿਡ ਚੋਣ ਹੀ ਨਹੀਂ ਲੜ ਰਹੇ,
ਪੋਜੀਸ਼ਨ ਹੀ ਨਹੀਂ ਕਰ ਸਕੇ ਆਪਣੇ ਆਪ ਨੂੰ,
ਕਮਿਊਨੀਕੇਸ਼ਨ ਸਟ੍ਰੈਟਜੀ ਦੀ ਗੱਲ ਆ ਗਈ।
ਹਾਂ, ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਉਹਨਾਂ ਨੇ ਆਪਣੇ ਆਪ ਨੂੰ ਪੋਲੀਟੀਕਲ ਸਪੈਕਟ੍ਰਮ ਦੇ ਕਿੱਥੇ ਰੱਖਣਾ। ਸੋ ਜਿਵੇਂ ਹੁਣ ਐਂਟੀ ਸੋਜੀ ਜਦੋਂ ਪ੍ਰੋਟੈਸਟ ਹੋਏ ਸੀ, ਉਦੋਂ ਬਿਆਨ ਦੇ ਕੇ ਉਹ ਬਾਅਦ 'ਚ ਮਾਫ਼ੀ ਮੰਗਣ ਲੱਗ ਪਏ।
ਜੀ ਜੀ,
ਸੋ ਉਹਨਾਂ ਨੂੰ ਸਮਝ ਨਹੀਂ ਆਇਆ ਉਹਨਾਂ ਨੇ ਆਪਣੇ ਆਪ ਨੂੰ ਪੋਜੀਸ਼ਨ ਕਿੱਥੇ ਕਰਨਾ, ਉਹ ਕਨਫਿਊਜ਼ ਹੋ ਗਏ। ਵਿਜੇ ਜੀ, ਬੜੀ ਇੰਟਰਸਟਿੰਗ ਗੱਲ ਹੈ, ਤੁਸੀਂ ਸੁਭਾਈ ਪੋਲੀਟਿਕਸ ਦਾ ਜ਼ਿਕਰ ਕੀਤਾ, ਕੱਲ੍ਹ ਪੀਅਰ ਪੋਲੀਐਫ ਇੱਥੇ ਆਪਣੇ ਨਨਾਇਮੋ ਆਏ ਹੋਏ
ਸੀ। ਹਾਂਜੀ,
ਇੱਥੇ ਉਹਨਾਂ ਨੇ ਇਹ ਵੱਡੀ ਖ਼ਬਰ ਨਹੀਂ ਬਣੀ, ਕਿਉਂਕਿ ਜਗਮੀਤ ਸਿੰਘ ਨੇ ਸਾਰੀ ਜਿਹੜੀ ਪੋਲੀਟੀਕਲ ਡਿਬੇਟ ਕੱਲ੍ਹ ਹਾਈਜੈਕ ਹੀ ਕਰ ਲਈ,
ਸਾਰਾ ਆਕਸੀਜਨ ਉੱਧਰ ਚਲਾ ਗਿਆ,
ਸਾਰਾ ਆਕਸੀਜਨ ਉੱਧਰ ਚਲੇ ਗਿਆ। ਕੱਲ ਪੀਅਰ ਪੋਲੀਐਫ ਨੇ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਪਹਿਲੀ ਵਾਰ ਉਹਨਾਂ ਜਦੋਂ ਸਵਾਲ ਪੁੱਛਿਆ ਗਿਆ ਬੀਸੀ ਦੀ ਪੋਲੀਟਿਕਸ ਬਾਰੇ, ਕਿ ਬੀਸੀ ਦੇ ਵਿੱਚ ਜੀ ਕੈਵਿਨ ਫਾਲਕਨ ਨੇ ਇਸ ਤਰ੍ਹਾਂ ਆਪਣੀ ਜਿਹੜੀ ਕੈਂਪੇਨ ਵਾਈਂਡ ਅਪ ਕਰਤੀ, ਮੇਨ ਆਪੋਜੀਸ਼ਨ ਪਾਰਟੀ ਹੁਣ ਇਲੈਕਸ਼ਨ ਨਹੀਂ ਲੜ ਰਹੀ, ਬੀਸੀ ਦੇ ਇਲੈਕਸ਼ਨ ਬਾਰੇ ਕੀ ਕਹੋਗੇ, ਪਹਿਲੀ ਵਾਰ ਮੇਰਾ ਖਿਆਲ ਪੀਅਰ ਪੋਲੀਅਵ ਨੇ ਕੱਲ ਇਹ ਗੱਲ ਕਹੀ ਹੈ ਕਿ ਕੈਨੇਡੀਅਨਸ ਵੁੱਡ ਵਾਂਟ ਟੂ ਵੋਟ ਫਾਰ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟਸ ਬੋਥ ਪ੍ਰੋਵਿੰਸ਼ੀਅਲੀ ਐਂਡ ਫੈਡਰਲੀ
ਐਂਡ ਫੈਡਰਲੀ
ਸੋ ਇੱਕ ਤਰੀਕੇ ਨਾਲ ਹੁਣ ਪੀਅਰ ਪੋਲੀਅਵ ਵਾਸਤੇ ਵੀ ਸੌਖਾ ਹੋ ਗਿਆ ਇੱਥੇ ਬੀਸੀ ਕੰਸਰਵੇਟਿਵ ਪਾਰਟੀ ਨੂੰ ਐਂਡੋਰਸ ਕਰਨਾ
ਪੀਅਰ ਪੋਲੀਅਵ ਦੀ ਇਹਨੂੰ ਆਪਾਂ ਫਾਲਕਨ ਨਾਲ ਪਹਿਲਾਂ ਦੋਸਤੀ ਠੀਕ ਠਾਕ ਰਹੀ ਸੀ
ਠੀਕ ਠਾਕ ਰਹੀ ਸੋ ਇਹਨੂੰ ਆਪਾਂ ਇੱਕ ਐਕਸਪਲਿਸਿਟ ਐਂਡੋਰਸਮੈਂਟ ਤਾਂ ਨਹੀਂ ਕਹਿ ਸਕਦੇ ਪਰ ਇਹ ਕਾਫੀ ਇੱਕ ਤਰੀਕੇ ਨਾਲ ਇੱਕ ਦੂਜੀ ਐਂਡੋਰਸਮੈਂਟ ਪਹਿਲੀ ਵਾਰ ਪੀਅਰ ਪੋਲੀਅਵ ਦੇ ਮੂੰਹੋਂ ਸੁਣਨ ਨੂੰ ਕੱਲ੍ਹ ਮਿਲੀ ਹੈ ਕਿ ਉਹਨਾਂ ਨੇ ਇੱਕ ਤਰੀਕੇ ਨਾਲ ਇਹ ਕਿਹਾ ਕਿ ਬ੍ਰਿਟਿਸ਼ ਕੋਲੰਬੀਅਨਸ ਬੀਸੀ ਕੰਸਰਵੇਟਿਵ ਨੂੰ ਵੋਟ ਪਾਉਣਾ ਚਾਹਣਗੇ
ਪਹਿਲਾਂ ਬੀਸੀ ਕੰਜ਼ਰਵੇਟਿਵ ਵਾਲੇ ਆਪਣੇ ਤੰਬੂ ਤੇ ਫੈਡਰਲ ਕੰਜ਼ਰਵੇਟਿਵ ਦੇ ਨੇੜੇ ਲਗਾਉਂਦੇ ਰਹੇ ਨੇ ਪਰ ਪੀਅਰ ਪੋਲੀਅਵ ਨੇ ਪਹਿਲੀ ਵਾਰ ਇਸ ਤਰ੍ਹਾਂ ਆਈ ਥਿੰਕ ਯੂ ਆਰ ਰਾਈਟ
ਪੀਅਰ ਪੋਲੀਅਵ ਨੇ ਪਹਿਲਾਂ ਕਦੇ ਵੀ ਬੀਸੀ ਦੀ ਪੋਲਿਟਿਕਸ ਬਾਰੇ ਕੈਵਿਨ ਫਾਲਕਨ ਬਾਰੇ ਜੌਨ ਰਸਟੈਡ ਬਾਰੇ ਜਾਂ ਬੀਸੀ ਯੂਨਾਈਟਿਡ ਜਾਂ ਬੀਸੀ ਕੰਜ਼ਰਵੇਟਿਵਸ ਬਾਰੇ ਕਦੇ ਕੋਈ ਗੱਲ ਕਹੀ ਨਹੀਂ
ਹਾਂ ਉਹਨਾਂ ਨੇ ਪਹਿਲਾਂ ਜੇ ਕੋਈ ਅਟੈਕ ਕੀਤਾ ਸਿੱਧਾ ਡੇਵੀ ਡੀਬੀ ਤੇ ਅਟੈਕ ਜ਼ਰੂਰ ਕੀਤਾ ਪਰ ਉਹਨਾਂ ਦੇ ਵਿਰੋਧ ਦੇ ਵਿੱਚ ਜਾਂ ਉਹਨਾਂ ਨੂੰ ਕੰਟੈਸਟ ਕਰਨ ਵਾਲੇ ਉਹਨਾਂ ਨਾਲ ਮੁਕਾਬਲਾ ਕਰਨ ਵਾਲੇ ਜਿਹੜੇ ਬਾਕੀ ਦੇ ਕੰਟੈਂਡਰਸ ਨੇ ਉਹਨਾਂ ਦਾ ਕਦੇ ਕੋਈ ਪੱਖ ਇੱਦਾਂ ਗੁੱਝੇ ਤੌਰ ਤੇ ਵੀ ਨਹੀਂ ਸੀ ਪੂਰਿਆ ਸੋ ਉਹ
ਕਿਉਂਕਿ ਉਹਨਾਂ ਲਈ ਵੀ ਕਲੈਰਿਟੀ
ਕਲੀਅਰ ਹੋ ਗਿਆ ਹਾਂ
ਉਹਨਾਂ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਬੀਸੀ ਐਨਡੀਪੀ ਨੂੰ ਜਾਂ ਗ੍ਰੀਨ ਪਾਰਟੀ ਨੂੰ ਵੋਟ ਪਾ ਦਿਓ
ਜੀ ਜੀ
ਉਹਨਾਂ ਲਈ ਵੀ ਹੁਣ ਸਿੱਧਾ ਹੋ ਗਿਆ ਵੀ ਅੱਛਾ ਹੁਣ ਰਾਈਟ ਆਫ ਸੈਂਟਰ ਕਿਹੜੀ ਪਾਰਟੀ ਹੈ ਬੀਸੀ
ਕੰਜ਼ਰਵੇਟਿਵ
ਆਫ ਕੋਰਸ ਤੇ ਕਾਮਨ ਸੈਂਸ ਕੰਜ਼ਰਵੇਟਿਵਸ ਨੂੰ ਵੋਟ ਪਾ ਦਿਓ
ਜੀ 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 ਬਿਲਕੁਲ ਵਾਸੂ ਜੀ ਵੈਨਕੂਵਰ ਦੇ ਵਿੱਚ ਕੱਲ ਸਵੇਰੇ ਬੜੇ ਭਿਆਨਕ ਦੋ ਹਮਲੇ ਹੋਏ ਪਹਿਲਾ ਹਮਲਾ ਤੇ 7:38 ਤੇ ਸਵੇਰੇ ਹੋਇਆ ਡਨਸਮੇਅਰ ਤੇ ਰਿਚਰਡ ਸਟਰੀਟ ਦੇ ਲਾਗੇ ਉੱਥੇ ਇੱਕ ਵਿਅਕਤੀ ਦਾ ਹੱਥ ਵੱਢਿਆ ਗਿਆ ਜੀ ਖੱਬਾ ਹੱਥ ਉਹਦਾ ਬਾਂਹ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਉਹਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਸਟੈਬ ਵੂੰਡ ਸੀਗੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਜਾਣ 'ਤੇ ਉਹਦੀ ਬਚ ਜਾਣੀ ਆ ਪਰ ਵਾਸੂ ਜੀ ਬੜੇ ਇਹ ਬੜੀਆਂ ਸੀਰੀਅਸ ਇੰਜਰੀਜ਼ ਨੇ ਲਾਈਫ ਆਲਟਰਿੰਗ ਇੰਜਰੀਜ਼ ਨੇ ਇਨਫੈਕਟ ਫਿਰ ਉਸ ਤੋਂ ਮਹਿਜ਼ 8 ਮਿੰਟ ਮਗਰੋਂ ਇੱਕ ਹੋਰ ਹਮਲਾ ਹੁੰਦਾ ਇਹ ਹੋਇਆ ਕੁਵੀਨ ਐਲਿਜ਼ਾਬੈਥ ਥੀਏਟਰ ਦੇ ਇਲਾਕੇ ਵਿੱਚ ਉੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਅਜੇ ਉਸ ਮ੍ਰਿਤਕ ਦੀ ਜਾਣਕਾਰੀ ਉਹਦੇ ਬਾਰੇ ਸਾਂਝੀ ਨਹੀਂ ਕੀਤੀ ਗਈ ਪਰ ਇਹ ਦੱਸਿਆ ਗਿਆ ਕਿ ਉਹਨਾਂ ਦੀ ਉਮਰ 70 ਸਾਲ ਦੇ ਨੇੜੇ ਤੇੜੇ ਹੋ ਸਕਦੀ ਆ ਹੁਣ ਜਿਹੜਾ ਇਹ ਹਮਲਾਵਰ ਆ ਇਨਫੋਰਮੇਸ਼ਨ ਇਹਦੇ ਬਾਰੇ ਵੀ ਅਜੇ ਪੂਰੀ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਗਈ ਕਿਉਂਕਿ ਇਹਦਾ ਇਹਨਾਂ ਮਾਮਲਿਆਂ ਦੇ ਵਿੱਚ ਅਜੇ ਚਾਰਜ ਹੋਣਾ ਬਾਕੀ ਆ ਪਰ ਵਾਸੂ ਜੀ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰ ਦਿੱਤੀ ਕਰ ਵੈਨਕੂਵਰ ਪੁਲਿਸ ਦੇ ਚੀਫ ਐਡਮ ਪਾਮਰ ਨੇ ਉਹ ਕਹਿੰਦੇ ਵੀ ਜਿਹੜਾ ਇਹ ਹਮਲਾਵਰ ਆ ਇਹ ਪਹਿਲਾਂ ਵੀ ਪੁਲਿਸ ਦੇ ਨਾਲ ਇੰਟਰੈਕਸ਼ਨ ਦੀ ਹੋ ਚੁੱਕੀ ਹੈ 60 ਤੋਂ ਵੀ ਵੱਧ ਅਜਿਹੇ ਕੇਸਿਸ ਹੋ ਚੁੱਕੇ ਨੇ ਜਿਹਦੇ ਵਿੱਚ ਪੁਲਿਸ ਨੇ ਇਹਨੂੰ ਐਪ੍ਰੀਹੈਂਡ ਕੀਤਾ ਇਨਫੈਕਟ ਜਦੋਂ ਕੱਲ੍ਹ ਇਹਨੇ ਹਮਲਾ ਕੀਤਾ ਅਤੇ ਉਸ ਵੇਲੇ ਵੀ ਵਾਸੂ ਜੀ ਇਹ ਪਿਛਲੇ ਸਾਲ ਇਹਨੇ ਕੋਈ ਹੋਰ ਕੋਈ ਹਿੰਸਕ ਵਾਰਦਾਤ ਕੀਤੀ ਸੀ ਉਹਦੇ ਉਸ ਵਾਰਦਾਤ ਦੇ ਵਾਸਤੇ ਇਹ ਪ੍ਰੋਬੇਸ਼ਨ 'ਤੇ ਸੀ ਅਤੇ ਉਹਨਾਂ ਨੇ ਕਿਹਾ ਵੀ ਉਹ ਪ੍ਰੋਬੇਸ਼ਨ ਦੀਆਂ ਸ਼ਰਤਾਂ ਬੜੀਆਂ ਨਰਮ ਪ੍ਰਤੀਤ ਹੁੰਦੀਆਂ ਨੇ ਕਿਉਂਕਿ ਕੱਲ੍ਹ ਜਦੋਂ ਇਹ ਵੈਨਕੂਵਰ ਦੇ ਵਿੱਚ ਘੁੰਮ ਫਿਰ ਰਿਹਾ ਸੀ ਅਤੇ ਇਹਨੇ ਕੋਈ ਆਪਣੀ ਪ੍ਰੋਬੇਸ਼ਨ ਦੀ ਸ਼ਰਤਾਂ ਦੀ ਉਲੰਘਣਾ ਤਾਂ ਨਹੀਂ ਕੀਤੀ ਪਰ ਇਹਨੂੰ ਜਦੋਂ ਓਲੰਪਿਕ ਵਿਲੇਜ ਲਾਗਿਓਂ ਕੱਲ੍ਹ ਗ੍ਰਿਫਤਾਰ ਵੀ ਕੀਤਾ ਵਾਸੂ ਜੀ ਡਰੋਨ ਵਗੈਰਾ ਦੀ ਮਦਦ ਲੈਣੀ ਪਈ ਅਤੇ ਉਹ ਵੀਡੀਓ ਕਾਫੀ ਸਰਕੂਲੇਟ ਹੋ ਰਹੀ ਹੈ ਜਦੋਂ ਉਹਨੂੰ ਫੜ ਕੇ ਲਿਆਂਦਾ ਜਾ ਰਿਹਾ ਉੱਥੇ ਪੁਲਿਸ ਵਾਲਿਆਂ ਨਾਲ ਗੱਲਾਂ ਕਰਦਾ ਆ ਰਿਹਾ ਉਹ ਤਾਂ ਲੱਗਦਾ ਪਿਆ ਵੀ ਉਹਨੂੰ ਕਿਸੇ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਵੀ ਉਹ ਕਿਸ ਤਰ੍ਹਾਂ ਦੇ ਘਿਨਾਉਣੀ ਹਮਲੇ ਕਰਕੇ ਆਇਆ
ਸੋ ਜਿਸ ਵੇਲੇ ਇਹਨੂੰ ਉੱਥੇ ਸਪੋਟ ਕੀਤਾ ਗਿਆ ਓਲੰਪਿਕ ਵਿਲੇਜ ਦੇ ਕੋਲ ਉਦੋਂ ਵੀ ਇਹ ਉੱਥੇ ਰੈਟਿਕਲੀ ਬਿਹੇਵ ਕਰ ਰਿਹਾ ਸੀ ਤੇ ਕੁਝ ਲੋਕਾਂ ਦੇ ਉੱਤੇ ਚਿਲਾ ਰਿਹਾ ਸੀ
ਜੀ
ਹੀ ਵਾਸ ਯੈਲਿੰਗ ਐਟ ਸਟ੍ਰੇਂਜਰਸ ਤੇ ਇਹ ਜਿਹੜੇ ਦੋਨੋਂ ਵਿਅਕਤੀਆਂ ਨੂੰ ਇਹਨੇ ਆਪਣਾ ਨਿਸ਼ਾਨਾ ਬਣਾਇਆ ਉਹ ਵੀ ਕੋਈ ਇਹਦੇ ਵਾਕਫ ਨਹੀਂ ਸੀ
ਰੈਂਡਮ ਅਟੈਕ
ਰਾਹ ਜਾਂਦੇ ਵਿਅਕਤੀਆਂ ਨੂੰ ਬੇਵਜ੍ਹਾ ਇਹਨੇ ਜਾ ਕੇ ਹਮਲਾ ਕੀਤਾ ਤੇ ਇੱਕ ਵਿਅਕਤੀ ਦੀ ਤਾਂ ਜਾਨ ਹੀ ਜਾਂਦੀ ਲੱਗੀ ਹੈ ਤੇ ਦੂਸਰੇ ਵਿਅਕਤੀ ਦਾ ਨੇ ਹੱਥ ਹੀ ਵੱਢਤਾ ਸੋ ਵਿਜੇ ਜੀ ਉਸ ਤੋਂ ਬਾਅਦ ਹੁਣ ਇਹ ਜਿਹੜੀ ਗੱਲ ਹੋ ਰਹੀ ਹੈ ਕਿ 60 ਤੋਂ ਵੀ ਜ਼ਿਆਦਾ ਵਾਰ ਡਾਕੂਮੈਂਟਡ ਕੰਟੈਕਟਸ ਹੋਏ ਨੇ ਇਸ ਦੇ ਪੁਲਿਸ ਨਾਲ ਮਤਲਬ ਪੁਲਿਸ ਨਾਲ ਇਹਦਾ ਅਧਿਕਾਰਤ ਤੌਰ ਤੇ ਵਾਹ ਪੈ ਚੁੱਕਿਆ 60 ਤੋਂ ਜ਼ਿਆਦਾ ਵਾਰ
60 times
ਤੇ ਉਹਦੇ ਬਾਵਜੂਦ ਇਹ ਵਿਅਕਤੀ ਇਸ ਤਰ੍ਹਾਂ ਦੀਆਂ ਦੋ ਬੜੀਆਂ ਮੰਦਭਾਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ
ਘੁੰਮ ਕਿਵੇਂ ਰਿਹਾ
ਇਹ ਘੁੰਮ ਕਿਵੇਂ ਰਿਹਾ ਸੋ ਇਹ ਕਹਿੰਦੇ ਪ੍ਰੋਬੇਸ਼ਨ ਤੇ ਬਾਹਰ ਸੀ ਇਸ ਤੋਂ ਬਾਅਦ ਸੋ VPD ਚੀਫ ਐਡਮ ਪਾਮਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਅੱਛਾ ਇਹ ਮਾਨਸਿਕ ਰੋਗੀ ਹੈ ਸੋ ਬਹੁਤ ਸੀਰੀਅਸ ਮੈਂਟਲ ਹੈਲਥ ਚੈਲੇਂਜਸ ਨਾਲ ਇਹ ਜੂਝਦਾ ਤੇ ਸੋ ਉਹਨਾਂ ਦਾ ਇਹ ਕਹਿਣਾ ਕਹਿੰਦੇ ਮੈਂਟਲ ਹੈਲਥ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੀ ਨੀਡ ਟੂ ਡੂ ਮੋਰ ਤੇ ਇਹਨਾਂ ਨੇ ਐਡਮ ਪਾਵਰ ਨੇ ਕਿਹਾ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਚਾਹੀਦਾ ਵੀ ਉਹ ਹੋਰ ਕਦਮ ਚੁੱਕਣ ਖਾਸ ਤੌਰ ਤੇ ਵੀ ਜਿਹੜੇ ਪ੍ਰੋਲੀਫਿਕ ਓਫੈਂਡਰਸ ਨੇ ਜਿਹੜੇ ਰਿਪੀਟ ਓਫੈਂਡਰਸ ਨੇ ਉਹਨਾਂ ਨੂੰ ਕਹਿੰਦੇ ਅਸੀਂ ਬੜੀ ਮੁਸ਼ਕਤ ਕਰਕੇ ਅਸੀਂ ਗ੍ਰਿਫਤਾਰ ਕਰਦੇ ਹਾਂ
ਕਿੰਨੀ ਵਾਰ ਚੁੱਕੇ
ਹਾਂ ਵੀ ਫਿਰ ਕਹਿੰਦੇ ਚਾਰਜਿਸ ਲਗਾਉਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਚਾਰਜਿਸ ਜੇ ਲੱਗ ਵੀ ਜਾਣ ਤੇ ਡੋਂਟ ਸਟਿਕ ਤੇ ਫਿਰ ਉਹਨਾਂ ਨੂੰ ਅਦਾਲਤ ਦੇ ਵਿੱਚ ਜਾ ਕੇ ਬੇਲ ਮਿਲ ਜਾਂਦੀ ਹੈ ਜਾਂ ਪ੍ਰੋਬੇਸ਼ਨ ਤੇ ਉਹ ਫਿਰ ਇੱਦਾਂ ਬਾਹਰ ਆ ਜਾਂਦੇ
ਜੇ ਚਾਰਜਿਸ ਲੱਗ ਵੀ ਜਾਂਦੇ ਨੇ ਜਦੋਂ ਇਸ ਤਰ੍ਹਾਂ ਪ੍ਰੋਬੇਸ਼ਨ ਤੇ ਸ਼ਰਤਾਂ ਅਧੀਨ ਛੱਡ ਦਿੱਤਾ ਜਾਂਦਾ ਅਦਾਲਤ ਵੱਲੋਂ ਸਮੱਸਿਆ ਤੇ ਇਹ ਆ ਵਾਸੂ ਜੀ ਅਸੀਂ ਇਸ ਤਰ੍ਹਾਂ ਦੇ ਵੀ ਕੇਸਿਸ ਵੇਖੇ ਨੇ ਇਸ ਮਾਮਲੇ ਦੇ ਵਿੱਚੋਂ ਭਾਵੇਂ ਗੱਲ ਨਹੀਂ ਜੇ ਕਿਸੇ ਨੂੰ ਮੋਨੀਟਰਿੰਗ ਬ੍ਰੇਸਲੈਟ ਦਿੱਤਾ ਜਾਂਦਾ ਉਹ ਮੋਨੀਟਰਿੰਗ ਬ੍ਰੇਸਲੈਟ ਤੋੜ ਕੇ ਭੱਜ ਨਿਕਲਦਾ ਕੋਈ ਵਾਰਦਾਤ ਕਰ ਦਿੰਦਾ ਆ ਰਿਪੀਟ ਵਾਇਲੈਂਟ ਅਫੈਂਡਰਸ ਨਾਲ ਨਜਿੱਠਣ ਲਈ ਸੂਬਾ ਸਰਕਾਰਾਂ ਨੇ ਫੈਡਰਲ ਸਰਕਾਰ ਨੂੰ ਕਿਹਾ ਸੀ ਭਾਈ ਤੁਸੀਂ ਆਪਣੇ ਕਿਉਂਕਿ ਜਿਹੜਾ ਕ੍ਰਿਮੀਨਲ ਕੋਡ ਆ ਉਹ ਫੈਡਰਲ ਸਰਕਾਰ ਵਾਲੇ ਕਹਿੰਦੇ ਅਸੀਂ ਜਿਹੜੀਆਂ ਤਰਮੀਮਾਂ ਕਰਨੀਆਂ ਸੀ ਕਰਤੀਆਂ, ਕਿਉਂਕਿ ਪਿਛਲੇ ਦਿਨੀ ਜਦੋਂ ਸਰੀ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀ, ਉਸ ਤੋਂ ਮਗਰੋਂ ਵੀ ਇਹ ਗੱਲ ਚੱਲੀ ਸੀ ਕਿ ਇਹ ਜਿਹੜੇ ਉਹ ਵੀ ਜਿਹੜਾ ਜਿਸ ਜਿਹੜਾ ਕਾਤਲ ਸੀ ਉਹ ਵੀ ਪਹਿਲਾਂ ਕਿਸੇ ਹੋਰ ਮਾਮਲੇ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰੋਬੇਸ਼ਨ 'ਤੇ ਬਾਹਰ ਆਇਆ ਹੋਇਆ ਸੀ, ਅਤੇ ਉਦੋਂ ਗੱਲ ਇਹ ਚੱਲੀ ਸੀ ਵੀ ਜਿਹੜਾ ਕ੍ਰਿਮੀਨਲ ਕੋਡ ਦੇ ਵਿੱਚ ਤਰਮੀਮਾਂ ਕੀਤੀਆਂ ਨੇ ਵੀ ਉਹ ਅਜੇ ਵੀ ਨਾ ਕਾਫੀ ਨੇ। ਫੈਡਰਲ ਸਰਕਾਰ ਨੇ ਦੋ ਹਰਫਾ ਜਵਾਬ ਇਹ ਦਿੱਤਾ ਸੀ ਵੀ ਅਸੀਂ ਆਪਣੇ ਪੱਧਰ 'ਤੇ ਜੋ ਕਰਨਾ ਸੀ ਕਰਤਾ, ਹੁਣ ਤਾਂ ਸੂਬਾ ਸਰਕਾਰਾਂ ਦੇ ਜਿਹੜੇ ਪਬਲਿਕ ਪ੍ਰੋਸੀਕਿਊਟਰਸ ਨੇ ਅਤੇ ਜੱਜ ਨੇ ਉਹ ਵੇਖਣ ਕਿ ਉਹਨਾਂ ਨੇ ਕਿਹੜੇ ਕ੍ਰਿਮੀਨਲ ਨਾਲ ਕਿਵੇਂ ਡੀਲ ਕਰਨਾ। ਇਹ ਵਾਸਤੇ ਇੱਕ ਹੋਰ ਬੜੀ ਭੈੜੀ ਅਤੇ ਭੱਦੀ ਮਿਸਾਲ ਆ ਜਿਹੜੀ ਕੱਲ੍ਹ ਸਾਹਮਣੇ ਆ ਗਈ ਆ, ਅਤੇ ਹੁਣ ਸੂਬਾ ਦੇ ਵਿੱਚ ਸੂਬੇ ਦੇ ਵਿੱਚ ਚੋਣਾਂ ਵੀ ਨੇ, ਪਬਲਿਕ ਸੇਫਟੀ ਦਾ ਇਸ਼ੂ ਅਜੇ ਤੱਕ ਇੰਨਾ ਡਿਸਕਸ ਹੋਇਆ ਨਹੀਂ, ਪਰ ਇਟਸ ਅਨਫੋਰਚੁਨੇਟ ਕਿ ਕੱਲ੍ਹ ਵਾਲੀ ਜਿਹੜੀ ਇਹ ਘਟਨਾ ਹੈ, ਇਸ ਤੋਂ ਬਾਅਦ ਹੁਣ ਜੇ ਡਿਸਕਸ਼ਨ ਹੁੰਦੀ ਵੀ ਹੈ ਤਾਂ ਹੱਲ ਕੀ ਹੋਣਾ।
ਸੋ ਐਡਮ ਬਾਮਰ ਨੇ ਤਾਂ ਇਹ ਕਿਹਾ, ਜਿਹੜੇ VPD ਚੀਫ ਨੇ ਉਹ ਕਹਿੰਦੇ ਵੀ ਮੋਰ ਨੀਡਸ ਟੂ ਬੀ ਡਨ। ਹਾਂ, ਇਹਦੇ ਨਾਲ ਹੀ ਮਿਲਦਾ ਜੁਲਦਾ ਥੋੜ੍ਹਾ ਜਿਹਾ ਸਿਆਸੀ ਬਿਆਨ ਦਿੱਤਾ ਮੇਅਰ ਕੈਨ ਸਿਮ ਨੇ। ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਨੇ ਉਹ ਫੰਡਿੰਗ ਸਾਨੂੰ ਹੋਰ ਦੇਣ ਕਿ ਮੈਂਟਲ ਹੈਲਥ ਨਾਲ ਡੀਲ ਕਰਨ ਲਈ ਵੀ ਨੀਡ ਮੋਰ ਫੰਡਿੰਗ ਐਂਡ ਮੋਰ ਸਪੋਰਟ। ਅਸੀਂ ਇਕੱਲਿਆਂ ਕਹਿੰਦੇ ਇਹਨੂੰ ਕੰਟਰੋਲ ਨਹੀਂ ਕਰ ਸਕਦੇ। ਅਤੇ ਉੱਧਰੋਂ ਫਿਰ ਜਿਹੜੇ ਪੋਰਟਕੋਕਿਟਲਮ ਵਾਲੇ ਬ੍ਰੈਡ ਵੈਸਟ ਨੇ, ਅਤੇ ਉਹਨਾਂ ਦਾ ਕਹਿਣਾ ਵੀ ਰਿਵਰ ਵਿਊ ਵਰਗੀ ਫੈਸਿਲਿਟੀ ਜਿਹੜੀ ਆਪਾਂ ਬੰਦ ਕਰਤੀ ਸਭ ਤੋਂ ਵੱਡੀ ਮੂਰਖਤਾ, ਕਹਿੰਦੇ ਅਸੀਂ ਇਹ ਕੀਤੀ
212 ਚੋਂ ਹਸਪਤਾਲ ਬੰਦ ਕਰਤਾ ਸੀ, ਮੈਂਟਲ ਹੈਲਥ ਫੈਸਿਲਿਟੀ ਸੀ ਉਹ।
ਸੋ ਕਹਿੰਦੇ ਵੀ ਸਾਨੂੰ ਉਸ ਤਰ੍ਹਾਂ ਦੀ ਫੈਸਿਲਿਟੀ ਦੀ ਲੋੜ ਆ। ਸੋ ਹੁਣ ਵਿਜੇ ਜੀ ਇੱਕ ਤਰੀਕੇ ਨਾਲ ਇਲੈਕਸ਼ਨ ਤੋਂ ਪਹਿਲਾਂ ਇਹ ਗੱਲਬਾਤ ਦੁਬਾਰਾ ਛਿੜੀ ਹੈ। ਸੋ ਹੁਣ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੋਲੀਟੀਸ਼ੀਅਨਸ ਐਟਲੀਸਟ ਇਹਦੇ ਬਾਰੇ ਗੱਲ ਤਾਂ ਕਰਨਗੇ।
ਵਾਸੂ ਜੀ, ਪ੍ਰੀਵੀਅਰ DVDB ਨੇ ਕਿਹਾ ਅਗਲੇ ਹਫ਼ਤੇ ਕੋਈ ਐਲਾਨ ਉਹ ਕਰਨਗੇ ਅਬਾਊਟ ਮੈਂਟਲ ਹੈਲਥ ਸਪੋਰਟਸ।
ਅਸੀਂ ਪਹਿਲਾਂ ਦੇਖਿਆ ਕਿ ਜਿੰਨੇ ਵੀ ਸਰਵੇਖਣ ਆਫਲੇਟ ਹੋਏ ਨੇ ਪ੍ਰੋਵਿੰਸ਼ੀਅਲ ਪੋਲੀਟਿਕਸ ਬਾਰੇ, ਉਹਨਾਂ ਦੇ ਵਿੱਚ ਜਦੋਂ ਪੁੱਛਿਆ ਜਾਂਦਾ ਕਿ ਤੁਹਾਡੇ ਮੁਤਾਬਕ ਸਭ ਤੋਂ ਵੱਡੇ ਮੁੱਦੇ ਕਿਹੜੇ ਨੇ, ਪਬਲਿਕ ਸੇਫਟੀ ਉਸ ਲਿਸਟ ਦੇ ਵਿੱਚ 8ਵੇਂ 9ਵੇਂ 10ਵੇਂ ਨੰਬਰ ਤੇ ਪਹੁੰਚ ਚੁੱਕੀ ਹੈ ਅਨਫੋਰਚੂਨੇਟਲੀ।
ਜਦੋਂ ਕਦੇ ਵੀ ਉਹਨਾਂ ਸਰਵੇਖਣਾ ਬਾਰੇ ਆਪਾਂ ਜ਼ਿਕਰ ਕੀਤਾ, ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਵੀ ਹੈਰਾਨੀ ਵਾਲੀ ਗੱਲ ਇਹ ਆ ਵੀ ਪਬਲਿਕ ਸੇਫਟੀ ਇਹਦੇ ਵਿੱਚ ਜਿਹੜੇ ਟੌਪ 5 ਇਸ਼ੂਜ਼ ਨੇ ਉਹਦੇ ਵਿੱਚ ਨਹੀਂ ਆਉਂਦੀ।
ਤੇ ਹੁਣ ਇਹ ਬੜੀ ਮੰਦਭਾਗੀ ਘਟਨਾ ਹੋਈ ਹੈ, ਪਰ ਇਹਦੇ ਕਰਕੇ ਇੱਕ ਸ਼ਾਇਦ ਥੋੜ੍ਹਾ ਜਿਹਾ ਫਾਇਦਾ ਇਹ ਹੋ ਜਾਏ ਕਿ ਇਹਦੇ ਬਾਰੇ ਪੋਲੀਟੀਕਲ ਸਰਕਲਸ ਦੇ ਵਿੱਚ ਗੱਲ ਹੋਣੀ ਸ਼ੁਰੂ ਹੋ ਜਾਏਗੀ। ਐਟਲੀਸਟ ਗੱਲ ਤਾਂ ਹੋਏਗੀ,
ਪਰ
ਉਸ ਤੋਂ ਬਾਅਦ ਉਹ ਤੇ ਡੂ ਦੇ ਵਾਕ ਦਾ ਟਾਕ, ਉਹ ਫਿਰ ਦੇਖਣ ਵਾਲੀ ਗੱਲ।
ਪਰ ਇਸ਼ੂ ਇਹ ਨਾ ਵਾਸੂ ਜੀ, ਗੱਲ ਹੁੰਦੀ ਕਿ ਜਿਹੜਾ ਦੇ ਜੀ ਜਾਂਦੇ ਲੱਗੇ, ਜਿਹਨਾਂ ਦਾ ਹੱਥ ਵੱਢ ਕੇ ਲਾਈਫ ਆਲਟਰਿੰਗ, ਕਿਸ ਭਾਅ ਤੇ ਇਹ ਗੱਲ ਤੁਰਨੀ ਸ਼ੁਰੂ ਹੋਈ ਹੈ, ਤੇ ਏਦਾਂ ਨਹੀਂ ਹੈ ਵੀ ਇਸ ਤਰ੍ਹਾਂ ਦੀ ਵਾਰਦਾਤ ਪਹਿਲੀ ਵਾਰ ਹੋਈ ਹੋਵੇ। ਪੁਲਿਸ ਆਫੀਸਰਸ ਨਾਲ ਜਦੋਂ ਕਦੇ ਵੀ ਗੱਲ ਕਰੋ, ਉਹ ਜਿਹੜੀ ਤੁਸੀਂ ਗੱਲ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ VPD ਦੇ ਚੀਫ ਨੇ ਜੋ ਕੱਲ੍ਹ ਗੱਲ ਕਹੀ ਆ, ਵਾਸੂ ਜੀ ਅਕਸਰ ਪੁਲਿਸ ਆਫੀਸਰ ਦੀ ਗੱਲ ਕਰਦੇ ਨੇ ਵੀ ਉਹੀ ਬੰਦਿਆਂ ਨੂੰ ਵਾਰ ਵਾਰ ਫੜ ਕੇ ਅਸੀਂ ਜਦੋਂ ਅਦਾਲਤ ਮੂਹਰੇ ਪੇਸ਼ ਕਰਦੇ ਹਾਂ, ਅਗਲਾ ਉੱਥੋਂ ਅਦਾਲਤ ਉਹਨਾਂ ਨੂੰ ਰਿਲੀਜ਼ ਕਰ ਦਿੰਦੀ ਆ, ਉਹ ਫਿਰ ਕੋਈ ਕਾਰਵਾਈ ਕਰ ਦਿੰਦਾ, ਫਿਰ ਕੋਈ ਵਾਰਦਾਤ ਕਰ ਦਿੰਦਾ, ਅਸੀਂ ਫਿਰ ਉਹਨੂੰ ਐਪਰੀਹੈਂਡ ਕਰਦੇ ਹਾਂ ਵੀ ਅਸੀਂ ਇਸੇ ਸਾਈਕਲ ਦੇ ਵਿੱਚ ਰੁੱਝੇ ਹੋਏ ਹਾਂ।
ਫਿਰ ਅਸੀਂ ਕਹਿੰਦੇ ਸਾਡੇ ਪੁਲਿਸਿੰਗ ਦੇ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਸਾਡੇ ਖਰਚੇ ਬੜੇ ਵੱਧ ਰਹੇ,
ਫਿਰ ਕਹਿੰਦੇ ਵੀ ਹਾਂ ਕਰੋ ਜੀ ਹੁਣ ਸਾਨੂੰ ਪੁਲਿਸ ਵਾਸਤੇ ਜ਼ਿਆਦਾ ਫੰਡਿੰਗ ਦੇ ਦਿਓ। ਦੇਖੋ ਵਾਸੂ ਜੀ, ਜਿਹੜਾ ਨਾ ਮੈਂਟਲ ਹੈਲਥ ਵਾਲੇ ਇਸ਼ੂਜ਼ ਨੂੰ ਲੈ ਕੇ ਕੰਪੈਸ਼ਨ ਦੀ ਗੱਲ, ਉਹ ਕੰਪੈਸ਼ਨੇਟ ਹੋਣਾ ਬਹੁਤ ਇੰਪੋਰਟੈਂਟ ਗੱਲ ਆ, ਜਿਹੜੀ ਉਹ ਹਮਦਰਦੀ ਆ, ਉਹ ਕੰਪੈਸ਼ਨ ਆ, ਉਹੀ ਮਨੁੱਖ ਨੂੰ ਮਨੁੱਖ ਬਣਾਉਂਦਾ। ਪਰ ਇਹਦੇ ਵਿੱਚ ਕੋਈ ਨਾ ਕੋਈ ਇਹ ਹਿਸਾਬ ਕਿਤਾਬ ਤਾਂ ਹੋਣਾ ਚਾਹੀਦਾ ਨਾ ਕਿ ਤੁਸੀਂ ਜਿਹਦੇ ਨਾਲ ਕੰਪੈਸ਼ਨ ਐਕਸਰਸਾਈਜ਼ ਕਰ ਰਹੇ ਹੋ ਉਹ ਹੋਰ ਕਿੰਨਿਆਂ ਵਾਸਤੇ ਉਮਰ ਭਰ ਦੇ ਸਦਮੇ ਪੈਦਾ ਕਰ ਰਿਹਾ, ਜਿਵੇਂ ਇਸ ਵਿਅਕਤੀ ਨੇ ਕੀਤਾ।
ਬਿਲਕੁਲ,
ਜਦੋਂ ਵਾਸੂ ਜੀ ਉਹਨੂੰ ਫੜ ਕੇ, ਠੀਕ ਹੈ ਚਲੋ ਮੈਂਟਲ ਹੈਲਥ ਉਹਦਾ ਕੰਡੀਸ਼ਨ ਹੈਗੀ ਆ, ਗੈਟ ਦਾ ਪਰਸਨ ਦਾ ਟ੍ਰੀਟਮੈਂਟ। ਹੁਣ ਜਦੋਂ ਉਹ ਰਿਵਰ ਵਿਊ ਹੋਸਪਿਟਲ ਬੰਦ ਕੀਤਾ ਗਿਆ 212 ਦੇ ਵਿੱਚ, ਉਦੋਂ ਤਰਕ ਇਹ ਦਿੱਤਾ ਗਿਆ ਸੀ ਕਿ ਜੀ ਜਿਹੜੇ ਆਹ ਮੈਂਟਲ ਹੈਲਥ ਦੇ ਮਰੀਜ਼ ਨੇ ਉਹਨਾਂ ਨੂੰ ਕਮਿਊਨਿਟੀ ਦੇ ਵਿੱਚ ਅਸੀਂ ਦੇਖਭਾਲ ਪ੍ਰਦਾਨ ਕਰ ਸਕਦੇ ਹਾਂ, ਉਹ ਕਮਿਊਨਿਟੀ ਦੇ ਵਿੱਚ ਦੇਖਭਾਲ ਪ੍ਰਦਾਨ ਕਰਨ ਵਾਲਾ ਮਾਡਲ ਉਹ ਵੀ ਨਹੀਂ ਚੱਲਿਆ। ਜਦੋਂ ਕਦੇ ਕਿਤੇ ਸਪੋਰਟਿਵ ਹਾਊਸਿੰਗ ਬਣਨ ਦੀ ਗੱਲ ਹੁੰਦੀ ਆ ਤਾਂ ਉੱਥੇ ਜਿਹੜੇ ਉਸ ਇਲਾਕੇ ਦੇ ਵਸਨੀਕ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਿਤ ਹੋ ਜਾਂਦੇ ਨੇ, ਮੁਜ਼ਾਹਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਵੀਵ ਸੀਨ ਦੈਟ ਇਨ ਰਿਚਮੰਡ। ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਮਦਦ ਪ੍ਰਦਾਨ ਕਰਨੀ ਆ, ਐਂਡ ਅਨਫੋਰਚੁਨੇਟਲੀ ਇਨ ਸਮ ਕੇਸਿਸ ਜੇ ਕੋਈ ਇਸ ਤਰ੍ਹਾਂ ਦੇ ਕੇਸਿਸ ਨੇ ਜਿਨ੍ਹਾਂ ਦੀ ਕੋਈ ਰਿਕਵਰ ਹੋਣ ਦਾ ਕੋਈ ਚਾਂਸ ਹੀ ਨਹੀਂ, ਤਾਂ ਵਾਸੂ ਜੀ ਕੀ ਉਸ ਕੰਪੈਸ਼ਨ ਦਾ ਮੁੱਲ ਇਹ ਆ ਕਿ ਜਿਹੜਾ ਕੋਈ ਆਮ ਸ਼ਹਿਰੀ ਆਪਣੀ ਜ਼ਿੰਦਗੀ ਆਪਣਾ ਪਰਿਵਾਰ ਨਾਲ ਸਮਾਂ ਬਿਤਾ ਰਿਹਾ, ਜਸਟ ਗੋਇੰਗ ਅਬਾਊਟ ਦੇਅਰ ਲਾਈਵਸ, ਤਾਂ ਉਹਨਾਂ ਨੂੰ ਆਪਣੀ ਜਾਨ ਦਾ ਮੁੱਲ ਉਤਾਰ ਕੇ ਉਹ ਕੰਪੈਸ਼ਨ ਦਾ ਜਿਹੜਾ ਇਵਜ਼ਾਨਾ ਭਰਨਾ ਪੈਣਾ।
ਬਿਲਕੁਲ ਵਿਜੇ ਜੀ, ਰਾਜਵੀਰ ਜੀ ਦਾ ਮੈਸੇਜ ਆਇਆ
ਜੀ,
ਤੇ ਕਹਿੰਦੇ ਵੀ ਆਈ ਕਾਂਟ ਬਿਲੀਵ ਕਿ ਸਿਟੀਜ਼ਨ ਸੇਫਟੀ ਇਜ਼ ਨਾਟ ਅ ਮੇਜਰ ਇਲੈਕਸ਼ਨ ਇਸ਼ੂ ਦਿਸ ਟਾਈਮ। ਸੋ ਯਾ, ਇੱਦਾਂ ਦੇ ਹੋਰ ਵੀ ਬਹੁਤ ਸਾਰੇ ਮੈਸੇਜਸ ਆ ਰਹੇ ਨੇ। ਅਫਕੋਰਸ ਲੋਕ ਬੜੇ ਨਾਰਾਜ਼ ਨੇ, ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੋਲੀਟਿਕਸ ਦੇ ਵਿੱਚ ਇਹਦੇ ਬਾਰੇ ਬਹੁਤੀ ਗੱਲ ਨਹੀਂ ਹੋ ਰਹੀ,
ਗੱਲ ਨਹੀਂ ਹੋ ਰਹੀ।
ਐਂਡ ਵਿਜੇ ਜੀ, ਅਸੀਂ ਦੇਖਿਆ ਕਿ ਸਾਡੇ ਵੀ ਨਾ ਇੱਥੇ ਹੁਣ ਕੈਨੇਡਾ ਦੇ ਵਿੱਚ ਜਿਵੇਂ ਇਸ਼ੂਸ ਦਾ ਵੀ ਮੌਸਮ ਆਉਂਦਾ।
ਹਾਂ ਸਹੀ ਗੱਲ ਆ।
ਇੱਕ ਸਮਾਂ ਸੀ ਜਦੋਂ ਹੈਲਥ ਕੇਅਰ ਹੀ ਗੱਲ ਹੁੰਦੀ ਸੀ,
ਹੁਣ ਇਹ ਥੋੜੇ ਉਹ ਪ੍ਰੋਬਲਮ ਸੋਲਵ ਤੇ ਹੋਈ ਨਹੀਂ।
ਫੈਡਰਲ ਸਰਕਾਰ ਨੇ ਉਹ ਕਿੰਨੇ ਕੁ ਮੈਂ ਕਿਹਾ 50-57 ਬਿਲੀਅਨ ਡਾਲਰ 10 ਸਾਲਾਂ ਦੇ ਵਿੱਚ
46 ਬਿਲੀਅਨ ਐਕਸਟਰਾ ਦਿੱਤੇ ਸੀ।
ਹਾਂ 46-47 ਬਿਲੀਅਨ 46 ਬਿਲੀਅਨ 46 ਬਿਲੀਅਨ ਡਾਲਰ 10 ਸਾਲਾਂ ਦੇ ਵਿੱਚ ਨਵੀਂ ਫੰਡਿੰਗ ਦੇ ਕੇ
ਉਹ ਮੂੰਹ ਪੂੰਝਦਾ
ਤੇ ਉਹਦੇ ਨਾਲ ਕੀ ਹਾਸਲ ਹੋਇਆ, ਕੋਈ ਫਰਕ ਪਿਆ ਕਿ ਨਹੀਂ? ਉਸ ਤੋਂ ਬਾਅਦ ਹੁਣ ਐਟਲੀਸਟ ਫੈਡਰਲ ਲੈਵਲ ਤੇ ਹੈਲਥ ਕੇਅਰ ਬਾਰੇ ਗੱਲ ਹੀ ਨਹੀਂ ਹੁੰਦੀ। ਪਹਿਲਾਂ ਉਹ ਲੱਗਦਾ ਸੀ ਵੀ ਹੈਲਥ ਕੇਅਰ ਤੋਂ ਵੱਡਾ ਕੋਈ ਫੈਡਰਲ ਕੋਈ ਇਸ਼ੂ ਹੀ ਨਹੀਂ ਰਹਿ ਗਿਆ ਜਿਹੜੀਆਂ ਟ੍ਰਾਂਸਫਰ ਪੇਮੈਂਟਸ ਨੇ ਉਹ ਵਧਣ, ਪਰ ਉਸ ਤੋਂ ਬਾਅਦ ਉਹਦੇ ਬਾਰੇ ਗੱਲ ਨਹੀਂ ਹੋਈ ਕੋਈ ਤੇ ਕੋਈ ਅਸੀਂ ਤਬਦੀਲੀ ਤਾਂ ਵੇਖੀ ਨਹੀਂ। ਤੇ ਇੱਥੇ ਵੀ ਸਾਡੇ ਈਵਨ ਸੂਬਾਈ ਪੋਲਿਟਿਕਸ ਦੇ ਵਿੱਚ ਵੀ ਹੈਲਥ ਕੇਅਰ ਬਾਰੇ ਉਨੀ ਜ਼ਿਆਦਾ ਗੱਲ ਨਹੀਂ ਹੋ ਰਹੀ ਜਿੰਨੀ ਇੱਕ ਸਮੇਂ ਤੇ ਹੋ ਰਹੀ ਸੀ।
ਵਾਸੂ ਜੀ ਸਿਰਫ ਨਾ ਇੰਝ ਪ੍ਰਤੀਤ ਹੋਣ ਲੱਗ ਗਿਆ ਹੁਣ ਨਾ ਸਿਰਫ ਆਪਟਿਕਸ ਹੁੰਦੇ ਨੇ, ਮਾੜੀ ਜਿਹੀ ਕੋਈ ਗੱਲ ਇਸ ਤਰ੍ਹਾਂ ਦੀ ਮਾੜੀ ਜਿਹੀ ਟਵੀਕ ਕੀਤੀ ਜਾਂਦੀ ਆ ਜਿਹਦੇ ਨਾਲ ਹੋਵੇ ਵੀ ਠੀਕ ਹੈ ਜੀ, ਪਲੋਸ ਦਓ, ਸੋਲਿਊਸ਼ਨ ਨਹੀਂ ਦਿੱਤਾ ਜਾਂਦਾ, ਹੱਲ ਨਹੀਂ ਕੀਤਾ ਜਾਂਦਾ ਮੁਕੰਮਲ, ਸਿਰਫ ਪਲੋਸਣ ਵਾਸਤੇ ਕੰਮ ਕੀਤੇ ਜਾਂਦੇ ਨੇ। ਜੇ ਫੈਡਰਲ ਸਰਕਾਰ ਹੁਣ ਇਹ ਕਹਿੰਦੀ ਆ ਜੇ ਇਫ ਯੂ ਬ੍ਰਿੰਗ ਦਿਸ ਬੈਕ ਟੂ ਦਾ ਕ੍ਰਿਮੀਨਲ ਕੋਰਟ ਥਿੰਗ, ਵੈਸਾ ਜੀ ਕ੍ਰਿਮੀਨਲ ਕੋਰਟ ਕਰਤਾ ਤਬਦੀਲ, ਜਦੋਂ ਦੁਬਾਰਾ ਗੱਲ ਉੱਠੀ ਸੀ ਭਾਈ ਮੇ ਬੀ ਉਹਨੂੰ ਦੁਬਾਰਾ ਨਜ਼ਰਸਾਨੀ ਕਰੋ ਜਿਹੜਾ ਤੁਸੀਂ ਕ੍ਰਿਮੀਨਲ ਕੋਡ ਨੂੰ ਮਜ਼ਬੂਤ ਕੀਤਾ ਵੀ ਉਹ ਵੀ ਉਹਦੇ ਵਿੱਚ ਅਜੇ ਵੀ ਕੋਈ ਲੂਪ ਹੋਲ ਨੇ। ਕਹਿੰਦੇ ਇਸ ਤਾਂ ਜੋ ਕਰਨਾ ਸੀ ਕਰਤਾ, ਹੁਣ ਤੁਸੀਂ ਦੇਖੋ ਸੂਬੇ ਦੇਖੋ ਕੀ ਕਰਨਾ। ਇੱਕ ਜਿਹੜੀ ਆਹ ਓਵਰਲੈਪ ਆ ਨਾ ਜੁਰਿਸਡਿਕਸ਼ਨਲ, ਕਿ ਜਿਹੜੀ ਉਹ ਫਿੰਗਰ ਪੁਆਇੰਟਿੰਗ ਹੋ ਜਾਂਦੀ ਆ ਕਿ ਨਹੀਂ ਨਹੀਂ ਅਸੀਂ ਤਾਂ ਜੋ ਕਰਨਾ ਹੀ ਕਰਤਾ ਅਗਲਾ ਦੇਖੇ, ਉਹ ਕਹਿੰਦੇ ਨਹੀਂ ਅਸੀਂ ਤਾਂ ਜੋ ਕਰਤਾ ਸੀ ਕਰਤਾ ਹੁਣ ਫਲਾਨੀ ਲੈਵਲ ਆਫ ਗਵਰਨਮੈਂਟ ਦੇਖੇ। ਇਹ ਬਹੁਤ ਵੱਡੀ ਸਮੱਸਿਆ ਬਣੀ।
ਇਹਨਾਂ ਦੋਨੋਂ ਮਾਮਲਿਆਂ ਦੇ ਵਿੱਚ ਸੇਮ ਚੀਜ਼ ਹੀ ਹੋਈ।
ਸੇਮ ਚੀਜ਼ ਹੋਈ ਕਿ
ਹੈਲਥ ਕੇਅਰ ਬਾਰੇ ਸੂਬਿਆਂ ਨੂੰ ਪੁੱਛਿਆ ਗਿਆ, ਕਿਉਂਕਿ ਉਹ ਸੂਬਾਈ ਸਬਜੈਕਟ ਹੈ ਹੈਲਥ ਕੇਅਰ, ਸੂਬਾ ਸਰਕਾਰਾਂ ਨੂੰ ਪੁੱਛਿਆ ਜਾਂਦਾ ਸੀ ਵੀ ਤੁਸੀਂ ਵੀ ਤੁਹਾਡੇ ਦੀ ਹਸਪੀਟਲ ਦੇ ਵਿੱਚ ਵਾਰੀ ਨਹੀਂ ਆਉਂਦੀ, ਡਾਕਟਰ ਨਹੀਂ ਹੈਗੇ, ਨਰਸਿਸ ਨਹੀਂ ਹੈਗੇ, ਕੀ ਕਰ ਰਹੇ ਹੋ? ਕਹਿੰਦੇ ਪੈਸਿਆਂ ਦੀ ਲੋੜ ਹੈ, ਫੈਡਰਲ ਸਰਕਾਰ ਪੈਸੇ ਨਹੀਂ ਦਿੰਦੀ, ਫੈਡਰਲ ਸਰਕਾਰ ਆਪਣਾ ਸ਼ੇਅਰ ਵਧਾਵੇ ਹੈਲਥ ਕੇਅਰ ਦੇ ਵਿੱਚ, ਜਿਹੜਾ ਕੈਨੇਡਾ ਹੈਲਥ ਟ੍ਰਾਂਸਫਰ ਦੀ ਬੜੀ ਗੱਲ ਚੱਲੀ ਸੀ। ਉਸ ਤੋਂ ਬਾਅਦ ਫੈਡਰਲ ਸਰਕਾਰ ਨੇ ਉਹ ਇੱਕ ਲੋਲੀਪੋਪ ਦੇ ਦਿੱਤਾ, ਉਸ ਤੋਂ ਬਾਅਦ ਗੱਲ ਉੱਥੇ ਜਿਵੇਂ ਠੱਪ ਹੋ ਗਈ ਤੇ ਉਸ ਤੋਂ ਬਾਅਦ ਉਹਦਾ ਕੋਈ ਫੋਲੋ ਅਪ ਨਹੀਂ ਹੋਇਆ। ਫਿਰ ਜੇ ਆਪਾਂ ਹੁਣ ਪਬਲਿਕ ਸੇਫਟੀ ਦੀ ਗੱਲ ਦੇਖੀਏ, ਇਹ ਵੀ ਇੱਕ ਪ੍ਰੋਵਿੰਸ਼ਲ ਸਬਜੈਕਟ ਹੈ, ਸੂਬਾ ਸਰਕਾਰਾਂ ਨੂੰ ਪੁੱਛਿਆ ਗਿਆ ਵੀ ਲੋਕ ਇੱਥੇ ਸੁਰੱਖਿਅਤ ਨਹੀਂ ਮਹਿਸੂਸ ਕਰਦੇ, ਔਰਤਾਂ ਰਾਤ ਨੂੰ ਆਫਿਸ ਤੋਂ ਜੇ ਵਾਪਸ ਘਰ ਜਾ ਰਹੀਆਂ ਨੇ ਉਹ ਅਸੁਰੱਖਿਅਤ ਮਹਿਸੂਸ ਕਰਦੀਆਂ, ਵੈਂਕੂਵਰ ਡਾਊਨ ਟਾਊਨ ਦੀਆਂ ਸੜਕਾਂ ਤੇ, ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ। ਤੇ ਉਸ ਤੋਂ ਬਾਅਦ ਸੂਬਾ ਸਰਕਾਰਾਂ ਨੇ ਕੀ ਕਿਹਾ, ਸਾਡਾ ਜੀ ਜਿਹੜਾ ਕਾਨੂੰਨ ਹੈ, ਜਿਹੜਾ ਕ੍ਰਿਮੀਨਲ ਕੋਡ ਹੈ, ਉਹਦੇ ਵਿੱਚ ਤਰਮੀਮਾ ਕਰਨ ਦੀ ਲੋੜ ਹੈ,
ਉਹ ਫੈਡਰਲ ਸਰਕਾਰ ਕਰੋ,
ਬੇਲ ਰਿਫਾਰਮ ਦੀ ਲੋੜ ਹੈ, ਬੇਲ ਰਿਫਾਰਮ। ਇਦਾਂ ਲੱਗਾ ਵੀ ਇਸ ਤੋਂ ਵੱਡਾ ਕੋਈ ਇਸ਼ੂ ਹੀ ਨਹੀਂ ਪੂਰੇ ਕੈਨੇਡਾ ਦੇ ਵਿੱਚ। ਫੈਡਰਲ ਸਰਕਾਰ ਨੇ ਘਰ ਕਰਾ ਕੇ ਕਿੰਨੀਆਂ ਕੰਸਲਟੇਸ਼ਨਸ ਤੋਂ ਬਾਅਦ, ਸੂਬਾਈ ਪ੍ਰੈਸ਼ਰ ਤੋਂ ਬਾਅਦ, ਸਾਰੀਆਂ ਸੂਬਾ ਸਰਕਾਰਾਂ ਨੇ ਰਲ ਕੇ ਪ੍ਰੈਸ਼ਰ ਪਾਇਆ ਤੇ ਉਸ ਤੋਂ ਬਾਅਦ ਉਹ ਬੇਲ ਰਿਫਾਰਮ ਦੇ ਨਾਮ ਤੇ ਕੁਝ ਤਰਮੀਮਾਂ ਕਰ ਦਿੱਤੀਆਂ ਗਈਆਂ। ਉਹਦੇ ਬਾਵਜੂਦ ਸਾਰਾ ਕੁਝ ਹੋ ਰਿਹਾ। ਸੋ ਹੁਣ
ਐਂਡ ਅਗੇਨ ਐਂਡ ਅਗੇਨ, 60 ਵਾਰੀ ਬੰਦਾ, 60 ਵਾਰੀ,
ਇਟ ਡਸਨਟ ਮੇਕ ਐਨੀ ਸੈਂਸ।
ਤੁਸੀਂ ਕਹੋ ਇੱਕਾ ਦੁੱਕਾ ਵਾਰ ਕੋਈ ਇਹੋ ਜਿਹੀ ਵਾਰਦਾਤ ਹੋਈ, ਹਾਲਾਂਕਿ ਨੰਬਰ ਆਫ ਇੰਸੀਡੈਂਟਸ ਕੋਈ ਬੈਂਚਮਾਰਕ ਨਹੀਂ ਹੁੰਦੇ, ਕੋਈ ਵਿਅਕਤੀ ਹੋ ਸਕਦਾ ਇੱਕੋ ਹੀ ਘਟਨਾ ਇਹੋ ਜਿਹੀ ਕਰੇ ਜਿਹੜੀ ਕਿ ਬਹੁਤ ਜ਼ਿਆਦਾ ਘਾਤਕ ਹੋਵੇ, ਬਹੁਤ ਜ਼ਿਆਦਾ ਗੰਭੀਰ ਹੋਵੇ, ਪਰ 60 ਟਾਈਮਸ ਜਿਹੜੇ ਪੁਲਿਸ ਆਫਿਸਰਸ ਨੇ ਵਾਰ ਵਾਰ ਜਿਹੜੇ ਰਿਸੋਰਸਿਸ ਲੱਗਦੇ ਨੇ ਜਿਹੜੀ ਉਹ ਸਾਰੀਆਂ, ਤੇ ਤੁਹਾਨੂੰ ਪਤਾ ਵੀ ਚੱਲਦਾ ਫਿਰਦਾ ਖਤਰਾ ਬੰਦਾ, ਤੁਸੀਂ ਉਹਦੇ ਬਾਵਜੂਦ ਉਹਨੂੰ ਛੱਡੀ ਜਾਂਦੇ ਹੋ, ਐਂਡ ਦਿਸ ਇਜ਼ ਨਾਟ ਦ ਵਨ ਕੇਸ, ਇਹ ਮਲਟੀਪਲ ਚੀਜ਼ਾਂ ਅਸੀਂ ਮਲਟੀਪਲ ਟਾਈਮਸ ਵੇਖ ਚੁੱਕੇ ਹਾਂ। ਕੈਨੇਡਾ ਦੇ ਵਿੱਚ ਕਿੰਨੇ ਸਮੇਂ ਉੱਥੇ ਈਸਟਰਨ ਪ੍ਰੋਵਿੰਸ ਦੇ ਵਿੱਚ ਕਾਰਾਂ ਚੋਰੀ ਹੁੰਦੀਆਂ ਰਹੀਆਂ, ਉਹ ਜਿਹੜੇ ਬੰਦੇ ਦੀ ਕਾਰ ਚੋਰੀ ਹੋ ਗਈ ਉਹ ਦੁਹਾਈ ਪਾਉਂਦਾ ਰਿਹਾ ਪੁਲਿਸ ਵਾਲਿਆਂ ਨੂੰ, ਉਹ ਮੇਰੀ ਗੱਡੀ ਉਹ ਫਲਾਣੇ ਕੰਟੇਨਰ 'ਚ ਲੱਦੀ ਆ, ਕੱਢ ਦਿਉ। ਕਹਿੰਦੇ ਅਸੀਂ ਉੱਥੇ ਜਾ ਨਹੀਂ ਸਕਦੇ, ਮਤਲਬ ਇਹੋ ਜਿਹੇ ਰੋਡ ਬਲੋਕਸ ਕ੍ਰੀਏਟ ਕੀਤੇ ਹੋਏ ਨੇ ਜਿਹੜੀ ਕਿ ਆਹ ਹੁਣ ਗੱਲ ਪੋਲੀਟੀਕਲ ਜੀ ਲੱਗਣੀ ਆ, ਕਾਮਨ ਸੈਂਸ ਤੋਂ ਟੋਟਲੀ ਉਲਟ ਨੇ। ਉਹ ਫਿਰ ਉੱਥੇ ਗੱਲ ਆਉਂਦੀ ਪੀਅਰ ਪੋਲੀਅਫ ਦੀ ਮੈਸੇਜਿੰਗ, ਇਸੇ ਕਰਕੇ ਲੋਕਾਂ ਨੂੰ ਟੁੰਬਦੀ ਆ, ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਹਾਈਲਾਈਟ ਕਰਦੇ ਨੇ, ਵੈਨ ਹੀ ਸੇਜ਼ ਜੇਲ ਨਾਟ ਬੇਲ, ਜਦੋਂ ਇਸ ਤਰ੍ਹਾਂ ਦੇ ਮਾਮਲੇ ਨੇ, ਬਿਲਕੁਲ ਲੋਕਾਂ ਹੁਣ ਇੱਥੇ ਮੈਸੇਜ ਵਟਸਐਪ 'ਤੇ ਆ ਰਹੇ ਨੇ ਵੀ ਇਹੋ ਜਿਹੇ ਲੋਕਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਕਿਉਂ ਨਹੀਂ ਜਾ ਸਕਦਾ, ਇਹੋ ਜਿਹੇ ਲੋਕਾਂ ਨੂੰ ਜ਼ਮਾਨਤ ਦੇਣ ਦੀ ਲੋੜ ਕੀ ਆ? ਕੰਪੈਸ਼ਨ ਇੱਕ ਪਾਸੇ, ਪਰ ਉਹਨਾਂ ਲੋਕਾਂ ਵਾਸਤੇ ਕੰਪੈਸ਼ਨ ਕਿੱਥੇ ਆ ਜਿਨ੍ਹਾਂ ਦੀਆਂ ਜਾਨਾਂ ਇਹੋ ਜਿਹੇ ਸਿਰਫਿਰਿਆਂ ਕਰਕੇ ਖਤਰੇ ਦੇ ਵਿੱਚ ਪੈਂਦੀਆਂ ਨੇ? ਵਟ ਅਬਾਊਟ ਕੰਪੈਸ਼ਨ ਫੋਰ ਦੋਜ਼ ਪੀਪਲ?
ਬਿਲਕੁਲ।
ਵਾਸੂ ਜੀ, BC ਦੇ ਪੋਰਟਸ 'ਤੇ ਹੜਤਾਲ ਹੋਣ ਦੇ ਆਸਾਰ ਦੁਬਾਰਾ ਤੋਂ ਬਣਦੇ ਨਜ਼ਰ ਆ ਰਹੇ ਨੇ। ਜਿਹੜੇ ਇੱਥੇ 4 ਪਰਸਨਸ ਨੇ, ਤਕਰੀਬਨ 730 4 ਪਰਸਨਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਆਖਿਆ ਕਿ 96% ਮੈਂਬਰਾਂ ਨੇ ਵੋਟ ਪਾ ਦਿੱਤੀ ਆ ਹੜਤਾਲ ਦੇ ਹੱਕ ਵਿੱਚ, ਪਰ ਨੋਟਿਸ ਨਹੀਂ ਅਜੇ ਜਾਰੀ ਕੀਤਾ ਗਿਆ ਕੋਈ 72 ਆਵਰਸ ਦਾ।
ਸੋ ਇਹ ਪਹਿਲਾਂ ਵਜੇ ਦੀ ਸ਼ੁਰੂਆਤ ਹੋਈ ਸੀ ਇਸ ਗੱਲ ਦੀ ਕਿ ਇਹ ਇੱਕ ਕੰਪਨੀ ਦੇ ਨਾਲ ਨੈਗੋਸੀਏਸ਼ਨ ਕਰਨਾ ਚਾਹੁੰਦੇ ਸੀ, DP ਵਰਲਡ ਕੈਨੇਡਾ ਦੇ ਨਾਲ, ਤੇ ਉਦੋਂ CIRB ਵਾਲਿਆਂ ਨੇ ਇਹਨੂੰ ਕਿਹਾ ਸੀ ਵੀ ਤੁਸੀਂ ਇੱਕ ਇੰਪਲੋਇਰ ਦੇ ਨਾਲ ਨਹੀਂ ਇੱਦਾਂ ਕਰ ਸਕਦੇ, ਜਿਹੜੀ ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਹੈ, ਤੁਹਾਨੂੰ ਉਹਨਾਂ ਦੇ ਖਿਲਾਫ ਕਹਿੰਦੇ ਤੁਹਾਨੂੰ ਜਿਹੜਾ ਐਕਸ਼ਨ ਕਰਨਾ ਪੈਣਾ, ਉਹਨਾਂ ਦੇ ਨਾਲ ਨੈਗੋਸੀਏਟ ਕਰਨਾ,
ਸਾਰਿਆਂ ਨਾਲ ਗੱਲ ਕਰੋ,
ਸਾਰਿਆਂ ਨਾਲ ਇੰਡਸਟਰੀ ਵਾਈਡ ਨੈਗੋਸੀਏਸ਼ਨ ਹੋਏਗੀ। ਇਹਨਾਂ ਨੇ ਫਿਰ ਵੋਟਿੰਗ ਵਗੈਰਾ ਕਰਾਈ ਤੇ 96% ਮੈਂਬਰਾਂ ਨੇ ਕਿਹਾ ਕਿ ਚਲੋ ਠੀਕ ਹੈ, ਸਟ੍ਰਾਈਕ ਐਕਸ਼ਨ ਨੂੰ ਅਸੀਂ ਆਥੋਰਾਈਜ਼ ਕਰਦੇ ਹਾਂ, ਵੀ ਜੇ ਗੱਲ ਨਹੀਂ ਬਣਦੀ ਤਾਂ ਸਟ੍ਰਾਈਕ ਕਰ ਦਿਓ। ਪਰ
ਮਾਮਲਾ ਵਾਸੂ ਜੀ ਜਿਹੜਾ ਇਹਨਾਂ ਦਾ ਇੰਪਲੋਇਰ ਦੇ ਨਾਲ ਆ ਉਹ ਆਟੋਮੇਸ਼ਨ ਨਾਲ ਰਿਲੇਟਡ ਆ ਕਿ ਡੀ ਪੀ ਵਰਲਡ ਵੱਲੋਂ ਜਿਹੜੀ ਆਟੋਮੇਸ਼ਨ ਕੀਤੀ ਜਾ ਰਹੀ ਹੈ ਪੋਰਟਸ 'ਤੇ ਉਹਦੇ ਨਾਲ ਨੌਕਰੀਆਂ ਖਤਰੇ ਦੇ ਵਿੱਚ ਪੈਣਗੀਆਂ ਅਤੇ ਉਹ ਸਿਰਫ ਲਾਈਕ ਯੂ ਸੈਡ ਕਿ ਸੀ ਆਈ ਆਰ ਬੀ ਨੇ ਕਿਹਾ ਕਿ ਇਕੱਲਾ ਡੀ ਪੀ ਵਰਲਡ ਨਾਲ ਨਾ ਫਿਰ ਗੱਲ ਕਰੋ ਸਾਰਿਆਂ ਨਾਲ ਇਕੱਠੀ ਗੱਲ ਕਰ ਲਓ ਸੋ ਹੁਣ ਵੇਖਦੇ ਹਾਂ ਵਾਸੂ ਜੀ ਸਟ੍ਰਾਈਕ ਤਾਂ ਟਲੀ ਹੀ ਭਲੀ ਕਿਉਂਕਿ ਹਲੇ ਪੋਰਟ 'ਤੇ ਕੰਮ ਆ ਰੇਲਵੇ ਦੀ ਸਟ੍ਰਾਈਕ ਕਰਕੇ ਇੰਪੈਕਟ ਹੋ ਗਿਆ ਸੀ ਪਿਛਲੇ ਸਾਲ ਜਦੋਂ ਸਟ੍ਰਾਈਕ ਹੋਈ ਸੀ 13 ਦਿਨ ਵਾਸਤੇ ਉਦੋਂ ਕੰਮ ਇੰਪੈਕਟ ਹੋਇਆ ਸੀ ਐਂਡ ਐਵਰੀ ਡੇ ਜਦੋਂ ਕੰਮ ਇਸ ਤਰ੍ਹਾਂ ਪ੍ਰਭਾਵਿਤ ਹੁੰਦਾ ਐਟ ਦ ਪੋਰਟਸ ਉਹਦਾ ਫਿਰ ਕੈਨੇਡੀਅਨ ਇਕਨੋਮੀ ਦੇ ਉੱਪਰ ਮਲਟੀ ਮਿਲੀਅਨ ਮਲਟੀ ਬਿਲੀਅਨ ਡਾਲਰ ਦਾ ਰਿਪਲ ਇਫੈਕਟ ਆ ਉਹ ਕ੍ਰੀਏਟ ਹੁੰਦਾ
ਬਿਲਕੁਲ ਤੇ ਵਿਜੇ ਜੀ ਦੂਜੇ ਪਾਸੇ ਜਿਹੜੇ ਏਅਰ ਕੈਨੇਡਾ ਦੇ ਪਾਇਲਟਸ ਨੇ ਉਹਨਾਂ ਦਾ ਵੀ ਖਤਰਾ ਬਣਿਆ ਹੋਇਆ ਕਿ ਉਹ ਵੀ ਸਟ੍ਰਾਈਕ ਕਰ ਸਕਦੇ ਨੇ ਉਹਨਾਂ ਨੇ ਵੀ ਸਟ੍ਰਾਈਕ ਐਕਸ਼ਨ ਨੂੰ ਆਥੋਰਾਈਜ਼ ਕਰਤਾ ਸੀ ਉਸ ਤੋਂ ਬਾਅਦ ਹੁਣ 21 ਦਿਨਾਂ ਦਾ ਕੂਲਿੰਗ ਆਫ ਪੀਰੀਅਡ ਚੱਲ ਰਿਹਾ ਤੇ 17 ਤਰੀਕ ਤੋਂ 17 ਸਤੰਬਰ ਤੋਂ ਦੇ ਵਿਲ ਬੀ ਇਨ ਸਟ੍ਰਾਈਕ ਪੋਜੀਸ਼ਨ ਆਫੀਸ਼ਲੀ ਉਹ ਫਿਰ ਸਟ੍ਰਾਈਕ ਕਰ ਸਕਦੇ ਨੇ ਕਿਉਂਕਿ ਉਹਨਾਂ ਦੀ ਵੀ ਮੈਂਬਰਸ਼ਿਪ ਨੇ ਸਟ੍ਰਾਈਕ ਐਕਸ਼ਨ ਦੇ ਹੱਕ ਵਿੱਚ ਵੋਟ ਪਾਤੀ ਸੀ
98%
ਨੇ ਤੇ ਹੁਣ ਇਹ ਖਬਰ ਆ ਰਹੀ ਹੈ ਕਿ ਜੀ ਏਅਰ ਕੈਨੇਡਾ ਵੱਲੋਂ ਉਹਨਾਂ ਨੂੰ ਇੱਕ ਬਹੁਤ ਵਧੀਆ ਲੂਕਰੇਟਿਵ ਆਫਰ ਦਿੱਤਾ ਗਿਆ ਕਿਉਂਕਿ ਮੇਨ ਮੁੱਦਾ ਸੀ ਕੰਪਨਸੇਸ਼ਨ ਦਾ ਪਾਇਲਟਸ ਕਹਿ ਰਹੇ ਸੀ ਵੀ ਅਮਰੀਕਾ ਦੇ ਵਿੱਚ ਪਾਇਲਟਸ ਨੂੰ ਸਾਡੇ ਮੁਕਾਬਲੇ ਬਹੁਤ ਜ਼ਿਆਦਾ ਤਨਖਾਹ ਮਿਲਦੀਆਂ ਨੇ ਸਾਡਾ ਵੀ ਕੁਝ ਕਰੋ ਤੇ ਹੁਣ ਜਿਹੜਾ ਆਫਰ ਦਿੱਤਾ ਗਿਆ ਕਾਫੀ ਲੂਕਰੇਟਿਵ ਹੈ
ਅਸਲ ਜੀ ਪਿਛਲੇ ਸਾਲ ਯੂਨਾਈਟਿਡ ਏਅਰਲਾਈਨਸ ਨਾਲ ਜਿਹੜੇ ਉੱਥੋਂ ਦੀ ਪਾਇਲਟਸ ਦੀ ਯੂਨੀਅਨ ਹੈ ਅਮਰੀਕਾ ਦੇ ਵਿੱਚ ਉਹਨਾਂ ਨੇ 4 ਸਾਲਾਂ ਦੌਰਾਨ 40% ਵੇਜ ਹਾਈਕ ਨੈਗੋਸ਼ੀਏਟ ਕਰ ਲਈ ਸੀ ਉਸ ਤੋਂ ਬਾਅਦ ਫਿਰ ਇਹ ਗੱਲ ਇੱਥੇ ਜ਼ਿਆਦਾ ਛਿੜੀ ਸੀ ਭਾਈ ਇੱਧਰ ਵੀ ਇਸ ਤਰ੍ਹਾਂ ਦੀ ਵੇਜਿਸ ਦੇ ਵਿੱਚ ਵਾਧਾ ਹੋਣਾ ਚਾਹੀਦਾ ਏਅਰ ਕੈਨੇਡਾ ਨੇ ਹੁਣ ਆ 17 ਤਰੀਕ ਵਾਲੀ ਸਟ੍ਰਾਈਕ ਦੀ ਸੰਭਾਵਨਾ ਨੂੰ ਟਾਲਣ ਵਾਸਤੇ 3 ਸਾਲਾਂ ਦੇ ਵਿੱਚ 30% ਵੇਜ ਹਾਈਕ ਦੀ ਪੇਸ਼ਕਸ਼ ਕੀਤੀ ਆ ਜਿਹਦੇ ਵਿੱਚ ਕਿ 20% ਤੇ ਅਪ ਫਰੰਟ ਹੀ ਵੇਜ ਹਾਈਕ ਪਾਇਲਟਸ ਨੂੰ ਮਿਲ ਜਾਣੀ ਆ ਅਤੇ ਜਿਹੜੇ ਬਾਕੀ ਦੇ ਨੇ ਉਹ 3 ਸਾਲਾਂ ਦੌਰਾਨ ਉਹ ਇੰਕਰੀਮੈਂਟਸ ਦੇ ਵਿੱਚ ਉਹ ਪੈਸੇ ਮਿਲਣਗੇ ਹੁਣ ਇਹਦਾ ਮਤਲਬ ਇਹ ਹੋਏਗਾ ਵਾਸੂ ਜੀ ਜਿਹੜੇ ਪਾਇਲਟਸ ਨੂੰ 1 ਤੋਂ 4 ਸਾਲ ਦਾ ਐਕਸਪੀਰੀਅੰਸ ਆ ਉਹਨਾਂ ਨੂੰ ਰੇਜ਼ ਜ਼ਿਆਦਾ ਮਿਲਣੀ ਆ ਜਿਹੜੇ ਕਈ ਕੈਪਟਨ ਹੈਗੇ ਨੇ ਜਿਹੜੇ 10 ਸਾਲ ਤੋਂ ਵੱਧ ਦੀ ਸਰਵਿਸ ਆ ਜਿਹੜੇ ਵਾਈਡ ਬਾਡੀ ਪਲੇਨ ਜਿਵੇਂ ਬੋਇੰਗ 777 ਜਿਹੜੇ ਚਲਾਉਂਦੇ ਨੇ ਉਹਨਾਂ ਦੀਆਂ ਤਨਖਾਹਾਂ ਇਸ ਵੇਲੇ ਆਲਰੇਡੀ $3.5 ਲੱਖ ਤੋਂ ਜ਼ਿਆਦਾ ਨੇ ਪਰ ਈਅਰ ਅਤੇ ਵਿਦ ਦਿਸ ਵੇਜ ਹਾਈਕ ਜੇ ਇਹ ਮਨਜ਼ੂਰ ਕਰ ਲਈ ਜਾਂਦੀ ਹੈ ਯੂਨੀਅਨ ਵੱਲੋਂ ਤਾਂ ਇਹਦਾ ਮਤਲਬ ਹੋਏਗਾ ਕਿ ਉਹਨਾਂ ਪਾਇਲਟਸ ਨੂੰ ਜਿਹੜੀ ਕਿ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ ਵੈਸੇ ਟੋਟਲ ਪਾਇਲਟਸ ਦੀ ਗਿਣਤੀ ਏਅਰ ਕੈਨੇਡਾ ਦੇ 5,000 ਤੋਂ ਜ਼ਿਆਦਾ ਹੈ ਉਹਦੇ ਵਿੱਚੋਂ 10 ਸਾਲ ਤੋਂ ਵੱਧ ਤਜਰਬੇ ਵਾਲੇ $3.5 ਲੱਖ ਸਾਲਾਨਾ ਕਮਾਉਣ ਵਾਲਿਆਂ ਦੀ ਗਿਣਤੀ ਥੋੜ੍ਹੀ ਆ ਪਰ ਉਹਨਾਂ ਨੂੰ ਇਸ ਵੇਜ ਹਾਈਕ ਵਿਚਲੇ ਵਾਧੇ ਨਾਲ $1 ਲੱਖ ਤੋਂ ਵੀ ਵੱਧ ਦਾ ਜਿਹੜਾ ਵੇਜ ਦੇ ਵਿੱਚ ਵਾਧਾ ਮਿਲ ਜਾਣਾ ਓਵਰ ਦਾ ਕੋਰਸ ਆਫ 3 ਈਅਰਸ ਪਰ ਸਮੱਸਿਆ ਜੇ ਉਹੀ ਆ ਦੇਖੋ ਇਹਨਾਂ ਦਾ ਜਿਹੜਾ ਪਿਛਲਾ ਕੰਟਰੈਕਟ ਸੀ ਉਹ 10 ਸਾਲਾਂ ਦਾ ਕੰਟਰੈਕਟ ਸੀ 2014 ਦੇ ਵਿੱਚ ਨੈਗੋਸ਼ੀਏਟ ਹੋਇਆ ਸੀ ਉਹਦੇ ਵਿੱਚ ਸਾਲਾਨਾ 2% ਰੇਜ਼ ਹੀ ਸੀ ਪਰ ਹੁਣ ਹਾਲਾਤ ਇੰਨੇ ਬਦਲ ਗਏ ਨੇ ਕਿ ਹੁਣ ਇੰਨੀਆਂ ਵੱਡੀਆਂ ਵੱਡੀਆਂ ਰੇਜ਼ਿਸ ਦੇਣੀਆਂ ਪੈ ਰਹੀਆਂ ਵੈਸਟਜੈੱਟ ਵਾਲਿਆਂ ਨੇ ਪਿਛਲੇ ਸਾਲ 24% ਵੇਜ ਹਾਈਕ 'ਤੇ ਸਹਿਮਤੀ ਬਣਾ ਲਈ ਸੀ ਅਤੇ ਉਹ ਤੋਂ ਜ਼ਿਆਦਾ ਵੇਜ ਹਾਈਕ ਹੁਣ ਏਅਰ ਕੈਨੇਡਾ ਵਾਲਿਆਂ ਨੂੰ ਆਫਰ ਕੀਤੀ ਗਈ
24% ਵੀ ਉਹਨਾਂ ਨੂੰ 4 ਸਾਲਾਂ ਵਿੱਚ ਮਿਲੀ ਸੀ
4 ਈਅਰਸ
ਅਤੇ ਇੱਥੇ ਜਿਹੜੇ ਹੁਣ ਕਹਿ ਰਹੇ ਨੇ ਵੀ 3 ਸਾਲਾਂ ਦੇ ਵਿੱਚ 30%
ਕਰੈਕਟ
ਪਰ ਜਿਹੜੀ ਆਪਾਂ ਗੱਲ ਕੀਤੀ ਨਾ ਵਿਜੇ ਜੀ ਤਨਖਾਹ ਵਾਲੀ ਅਤੇ ਯੂ ਰਾਈਟਲੀ ਪੁਆਇੰਟਡ ਆਊਟ ਕਿ ਜਿਹੜੇ 10 ਸਾਲਾਂ ਤੋਂ ਵੱਧ ਤਜਰਬੇ ਵਾਲੇ ਜਿਹੜੇ ਪਾਇਲਟਸ ਨੇ ਜਿਹੜੇ ਵਾਈਡ ਬਾਡੀ ਏਅਰਕ੍ਰਾਫਟ ਚਲਾਉਂਦੇ ਨੇ ਉਹਨਾਂ ਦੀ ਸੰਖਿਆ ਘੱਟ ਹੈ ਅਤੇ ਜਿਹੜੇ ਯੂਨੀਅਨ ਵਾਲੇ ਨੇ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਇਹਨਾਂ ਦਾ ਇਹ ਕਹਿਣਾ ਕਹਿੰਦੇ ਵੀ ਮੇਨ ਮਸਲਾ ਹੈ ਕਿ ਜਿਹੜੀਆਂ ਐਂਟਰੀ ਲੈਵਲ ਵੇਜਿਸ ਨੇ
ਜਿਹੜੇ
ਨਵੇਂ ਜਿਹੜੇ ਕਹਿੰਦੇ ਪਾਇਲਟਸ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ ਇਹਨਾਂ ਨੇ ਇਹ ਕਿਹਾ ਕਹਿੰਦੇ ਵੀ 1/4 25% ਤੋਂ ਵੀ ਜ਼ਿਆਦਾ ਜਿਹੜੇ ਸਾਡੇ ਪਾਇਲਟਸ ਨੇ ਉਹ ਸੈਕਿੰਡ ਜੋਬ ਕਰਨ ਲਈ ਮਜਬੂਰ ਨੇ
$60,000-$65,000 ਤਨਖਾਹ ਸਾਲ ਦੀ
ਸੋ ਕਹਿੰਦੇ ਵੀ ਉਹ ਉਹਨਾਂ ਨੂੰ ਸੈਕਿੰਡ ਜੋਬ ਕਰਨੀ ਪੈਂਦੀ ਕਿਉਂਕਿ ਖਰਚੇ ਪੂਰੇ ਨਹੀਂ ਹੁੰਦੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਸੈਕਿੰਡ ਜੋਬਸ ਨਾਲ ਕਰਦੇ ਨੇ ਉਹਨਾਂ ਦੇ ਵਿੱਚੋਂ 80% ਮਜਬੂਰੀ ਵਸ਼ ਉਹਨਾਂ ਨੂੰ ਇਹ ਜੋਬ ਕਰਨੀ ਪੈ ਰਹੀ ਵੀ ਆਪਣੇ ਸ਼ੌਕ ਨਾਲ ਨਹੀਂ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਸੈਕਿੰਡ ਜੋਬਸ ਕਰਨੀਆਂ ਪੈਂਦੀਆਂ ਅਸਲੀ ਮੁੱਦਾ ਕਹਿੰਦੇ ਐਂਟਰੀ ਲੈਵਲ ਜਿਹੜੀ ਵੇਜ ਆ ਉੱਥੇ ਆ ਤੇ ਕਹਿੰਦੇ ਅਸੀਂ ਉਹਨੂੰ ਐਡਰੈਸ ਕਰਨਾ ਚਾਹੁੰਦੇ ਹਾਂ
ਵਾਸੂ ਜੀ ਜੋਤ ਸੰਧੂ ਜੀ ਦਾ ਮੈਸੇਜ ਆਇਆ ਕਹਿੰਦੇ ਏਅਰ ਕੈਨੇਡਾ ਦੇ ਜਿਹੜੇ ਟੌਪ 5 ਐਗਜ਼ੈਕਟਿਵਸ ਨੇ ਉਹਨਾਂ ਦਾ ਪੇ ਪੈਕੇਜ ਇਕੱਠਾ ਕਰੋ ਸਾਲ ਦਾ $26 million ਬਣਦਾ ਪਰ ਉਹ ਐਂਟਰੀ ਲੈਵਲ ਜੋਬਸ ਵਾਲੀ ਗੱਲ ਸਹੀ ਆ ਕਈਆਂ ਨੇ ਨਾ ਸੋਸ਼ਲ ਮੀਡੀਆ ਤੇ T4 ਸਲਿੱਪ ਕੁਝ ਪਾਇਲਟਸ ਦੀ ਏਅਰ ਕੈਨੇਡਾ ਦੇ ਪਾਇਲਟਸ ਦੀ ਸਾਂਝੀ ਕੀਤੀ ਆ ਕਹਿੰਦੇ ਆਹ ਦੇਖ ਲਓ ਕਿੰਨੀ ਤਨਖਾਹ ਮਿਲਦੀ ਆ ਉਹ ਜਿਹੜੀ ਤੁਸੀਂ ਐਂਟਰੀ ਲੈਵਲ ਵਾਲੀ ਗੱਲ ਕੀਤੀ ਦੈਟ ਵਾਜ਼ ਅਬਾਊਟ $66,000-$67,000 ਪਾਇਲਟ ਨੇ ਵਾਸੂ ਜੀ ਇੰਨਾ ਬਾਹਰ ਵੀ ਰਹਿਣਾ ਤਾਂ ਲਾਈਫ ਸਟਾਈਲ ਤੁਹਾਡਾ ਸਾਰਾ ਹਿੱਲ ਜਾਂਦਾ ਲੱਗਦਾ ਬੜਾ ਵੈਸੇ ਵੀ ਪਾਇਲਟ ਦੇ ਮੌਜਾਂ ਨੇ ਤੁਸੀਂ ਘੁੰਮਦੇ ਫਿਰਦੇ ਰਹਿੰਦੇ ਹੋ ਪਰ ਜੇ ਤੁਹਾਨੂੰ ਤਨਖਾਹ ਹੀ 60-65,000-$67,000 ਬਣਦੀ ਪਈ ਆ ਜਿਹਦੇ ਨਾਲ ਕੈਨੇਡਾ ਦੇ ਵਿੱਚ ਹੁਣ ਨੋ ਮੈਟਰ ਤੁਸੀਂ ਕਿਹੜੇ ਸ਼ਹਿਰ 'ਚੋਂ ਗੁਜ਼ਾਰਾ ਨਹੀਂ ਹੁੰਦਾ ਤੇ ਸੋ ਉਹ ਫਿਰ ਦ ਕੰਸਰਨ ਇਜ਼ ਰੀਅਲ ਇਸੇ ਕਰਕੇ ਪਿਛਲੇ ਸਾਲਾਂ 'ਚ ਰਿਪੋਰਟਾਂ ਇਹ ਵੀ ਆਈਆਂ ਨੇ ਬਹੁਤ ਸਾਰੇ ਪਾਇਲਟਸ ਵਾਸੂ ਜੀ ਕੈਨੇਡਾ ਛੱਡ ਕੇ ਅਮਰੀਕਾ ਕਹਿੰਦੇ ਜਹਾਜ਼ ਉਹੀ ਉਡਾਉਣਾ ਉਸੇ ਹੀ ਏਅਰ ਸਪੇਸ ਦੇ ਵਿੱਚ ਉਡਾਣਾ ਜੇ ਵਿਦਿਨ ਨੌਰਥ ਅਮਰੀਕਾ ਫਲਾਈ ਕਰ ਰਹੇ ਹੋ, ਵਾਈ ਨੋਟ ਗੋ ਟੂ ਦ ਯੂਐਸ ਤੇ ਉੱਥੋਂ ਦੀ ਏਅਰਲਾਈਨ ਨਾਲ ਕੰਮ ਕਰੋ।
ਮਾਰਕ ਟਵੇਨ ਦਾ ਹੈਗਾ ਐਡਵੈਂਚਰਸ ਆਫ ਟੌਮ ਸੋਇਅਰ
ਜੀ,
ਵਾਈਟ ਵਾਸ਼ਿੰਗ ਆਫ ਫੈਂਸ
ਨਾ,
ਉਹਦੇ ਵਿੱਚ ਉਹ ਕਹਿੰਦੇ ਨਾ ਵੀ ਜਦੋਂ ਤੁਸੀਂ ਵੀ ਇੱਕ ਕੰਮ ਤੁਸੀਂ ਸ਼ੌਕ ਨਾਲ ਕਰ ਰਹੇ ਹੋ
ਜੀ
ਤੇ ਉਹ ਫਿਰ ਉਹ ਕੰਮ ਨਹੀਂ ਆ, ਉਹ ਖੇਡ ਆ। ਜਦੋਂ ਤੁਸੀਂ ਉਹਨੂੰ ਕਹਿ ਦੋ ਵੀ ਤੈਨੂੰ ਇਹ ਕਰਨਾ ਹੀ ਪੈਣਾ
ਜੀ,
ਤੇ ਫਿਰ ਉਹ ਕੰਮ ਬਣ ਜਾਂਦਾ,
ਫਿਰ ਉਹ ਕੰਮ ਬਣ ਜਾਂਦਾ।
ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ, ਕਹਿੰਦੇ ਵੀ ਜਿਹੜੀ ਅਸੀਂ ਬੋਲਿੰਗ ਕਰਦੇ ਹਾਂ ਰੋਲਿੰਗ 9 ਪਿੰਸ
ਜੀ,
ਕਹਿੰਦੇ ਉਹ ਅਸੀਂ ਸਮਝਦੇ ਹਾਂ ਵੀ ਉਹ ਖੇਡ ਆ
ਜੀ,
ਉਹ ਕਰਕੇ ਮਜ਼ਾ ਆ ਰਿਹਾ ਸਾਨੂੰ ਉਹਦੇ ਵਿੱਚ, ਕਿਉਂਕਿ ਅਸੀਂ ਉਹਨੂੰ ਦਿਮਾਗ 'ਚ ਆਪਣੇ ਬਣਾਇਆ ਵੀ ਦੈਟਸ ਪਲੇ
ਜੀ।
ਫੈਂਸ ਨੂੰ ਵਾਈਟ ਵਾਸ਼ ਕਰਨਾ, ਕਿਉਂਕਿ ਉਹ ਕਿਹਾ ਗਿਆ ਬੱਚੇ ਨੂੰ ਵੀ ਤੂੰ ਕਰਨੇ ਤੇਰਾ ਕੰਮ ਆ,
ਥੋਪਿਆ ਗਿਆ,
ਇਟ ਬਿਕੇਮ ਵਰਕ। ਸੋ ਉਹੀ ਗੱਲ ਆ ਵੀ ਜਦੋਂ ਤੁਸੀਂ ਆਪਣੇ ਸ਼ੌਕ ਨਾਲ ਕਿਤੇ ਜਹਾਜ਼ ਬਹਿ ਕੇ ਘੁੰਮਣ ਜਾ ਰਹੇ ਹੋ, ਤੁਹਾਡੀ ਛੁੱਟੀ ਆ, ਤੁਹਾਡੇ ਲਈ ਉਹ ਪਲੇ ਆ, ਫਨ ਆ
ਜੀ,
ਜਿਹੜਾ ਪਾਇਲਟ ਆ ਉਹਦੇ ਵਾਸਤੇ ਉਹ ਕੰਮ ਆ,
ਉਹਦੇ ਵਾਸਤੇ ਕੰਮ,
ਉਹ ਜਾਣਾ ਹੀ ਪੈਣਾ
ਬਿਲਕੁਲ,
ਉਹਦਾ ਜੇ ਸਿਰ ਵੀ ਦੁਖਦਾ ਹੈ, ਉਹਦਾ ਜਾਣ ਨੂੰ ਜੀ ਨਹੀਂ ਕਰਦਾ, ਉਹ ਥੱਕਿਆ ਹੋਇਆ, ਉਹਦੇ ਪਰਿਵਾਰ ਦੇ ਵਿੱਚ ਉਹਦੀ ਕੋਈ ਹੋਰ ਇੰਗੇਜਮੈਂਟ ਹੈ,
ਐਨੀਥਿੰਗ,
ਹੀ ਹੈਸ ਟੂ ਗੋ, ਉਹ ਕੰਮ ਹੈ ਉਹਦਾ
ਜੀ।
ਜਦੋਂ ਕਿਸੇ ਨੂੰ ਕਦੇ ਪਾਰਟੀ ਤੇ ਕਿਸੇ ਨੂੰ ਬੋਲਣ ਵਾਸਤੇ ਮਾਈਕ ਮਿਲੇ, ਉਹ ਫਨ ਹੁੰਦਾ,
ਜਦੋਂ ਏਦਾਂ ਉਹ ਕੰਮ ਹੁੰਦਾ,
ਜਦੋਂ ਪਤਾ ਵੀ ਸਵੇਰੇ 7 ਵਜੇ ਆ ਕੇ ਮਾਈਕ ਤੇ ਬੋਲਣਾ ਹੀ ਪੈਣਾ, ਸਾਰਿਆਂ ਨੂੰ ਸਵੇਰ ਵਾਲੇ ਸ਼ੋਅ ਵਿੱਚ ਸਵਾਗਤ ਕਰਨਾ ਹੀ ਪੈਣਾ, ਦੈਟਸ ਵਰਕ।
ਪਰ ਵਾਸੂ ਜੀ ਥੈਂਕਫੁਲੀ ਤੁਹਾਡੇ ਵਰਗੇ ਮਿੱਤਰਾਂ ਨਾਲ ਕੰਮ ਕਰਦੇ ਹੋਏ ਮਾਈਕ ਤੇ ਬੋਲਦੇ ਹੋਏ ਕੰਮ ਕੰਮ ਨਹੀਂ ਲੱਗਦਾ, ਇਟ ਬਿਕਮਸ ਫਨ। ਸੋ ਬਹੁਤ ਬਹੁਤ ਮਿਹਰਬਾਨੀ,
ਅਸੀਂ ਕੋਸ਼ਿਸ਼ ਕਰਦੇ ਸਾਂ ਦੇ ਤੌਰ ਤੇ ਕਿ ਇਵਨ ਜਿਹੜੀਆਂ ਖਬਰਾਂ ਵੀ ਨੇ, ਜਿਹੜੀ ਸਾਰੀ ਗੱਲਬਾਤ ਹੈ, ਬੜੇ ਪੇਚੀਦਾ, ਬੜੇ ਸੰਗੀਨ ਮਸਲੇ,
ਬੜੀ ਸੀਰੀਅਸ ਗੱਲਾਂ ਨੇ,
ਸੀਰੀਅਸ ਗੱਲਾਂ ਨੇ ਤੇ ਬੜੀਆਂ ਇੰਪੋਰਟੈਂਟ ਗੱਲਾਂ ਨੇ, ਤੇ ਇਹਨਾਂ ਬਾਰੇ ਅਸੀਂ ਗੱਲ ਵੀ ਇੱਦਾਂ ਕਰੀਏ ਵੀ ਉਹ ਕੰਮ ਕੰਮ ਨਾ ਲੱਗੇ।
ਚਲੋ ਵਾਸੂ ਜੀ, ਹੁਣ ਤੁਸੀਂ, ਹੁਣ ਸੈਗਮੈਂਟ ਵੀ ਆਪਣਾ ਖਤਮ ਹੋਣ ਲੱਗਾ, ਮੈਂ ਕਹਿੰਦਾ ਜਿਹੜਾ ਵੈਨੇਜ਼ੁਏਲਾ ਵਾਲਾ ਪ੍ਰੈਜ਼ੀਡੈਂਟ ਆ ਨਿਕੋਲਸ ਮਦੂਰੋ, ਉਹਦੇ ਵਾਲਾ ਕੰਮ ਕਰੀਏ ਆਪਾਂ। ਉਹ ਕਹਿੰਦਾ ਵੀ ਦੇਖੋ ਮੁਲਕ ਦੇ ਲੋਕ ਤੰਗ ਬੜੇ ਨੇ। ਵੈਸੇ ਨਿਕੋਲਸ ਮਦੂਰੋ ਨੂੰ ਲੈ ਕੇ ਬੜੀਆਂ ਕੰਟਰੋਵਰਸੀਜ਼ ਰਹੀਆਂ, ਹੁਣੇ ਇਲੈਕਸ਼ਨ ਜਿੱਤਿਆ, ਇਲੈਕਸ਼ਨ ਕਹਿੰਦੇ ਰਿਗਡ ਸੀ, ਉਹ ਕਾਫੀ ਜ਼ਿਆਦਾ ਹਨਾ ਨਿਖੇਧੀ ਹੋ ਰਹੀ ਹੈ
ਕੈਨੇਡੀਅਨ ਸਰਕਾਰ ਤੇ। ਇਹ ਗੱਲ ਹੋ ਰਹੀ ਹੈ ਕਿ ਅਸੀਂ ਅਜੇ ਤੱਕ ਇਹ ਡਿਸਾਈਡ ਹੀ ਨਹੀਂ ਕੀਤਾ
ਕਿ ਉਹਦੀ ਨਿਖੇਧੀ ਕਰਨੀ ਕਿ ਸਮਰਥਨ ਕਰਨਾ,
ਸਾਡੇ ਮੁਤਾਬਕ ਵੈਨੇਜ਼ੁਏਲਾ ਦੀ ਇਲੈਕਸ਼ਨ ਜਿੱਤਿਆ ਕੌਣ ਹੈ, ਸਾਡੀ ਸਰਕਾਰ ਨੇ ਅਜੇ ਤੱਕ ਸਟੈਂਡ ਹੀ ਨਹੀਂ ਲਿਆ,
ਸਟੈਂਡ ਨਹੀਂ ਲਿਆ। ਅੱਛਾ, ਪਰ ਨਿਕੋਲਸ ਮਦੂਰੋ ਨੇ ਕਿਹਾ ਵੀ ਦੇਖੋ ਮੁਲਕ ਦੇ ਲੋਕ ਪਰੇਸ਼ਾਨ ਬਹੁਤ ਨੇ, ਜਿਵੇਂ ਕੈਨੇਡਾ ਦੇ ਵਿੱਚ ਵੀ ਲੋਕ ਪਰੇਸ਼ਾਨ ਬਹੁਤ ਨੇ, ਮੇ ਬੀ ਜਸਟਿਨ ਟਰੂਡੋ ਵਾਸਤੇ ਆਈਡੀਆ ਹੋ ਸਕਦਾ ਹੈ। ਕਹਿੰਦੇ ਇੱਦਾਂ ਕਰੋ, ਮੈਂ ਉਹਨਾਂ ਨੇ ਇੱਕ ਐਲਾਨ ਜਾਰੀ ਕਰਤਾ, ਅਫੀਸ਼ੀਅਲ ਐਲਾਨ, ਕਹਿੰਦੇ ਕ੍ਰਿਸਮਸ 1 ਅਕਤੂਬਰ ਨੂੰ ਮਨਾਓ, 1 ਅਕਤੂਬਰ ਨੂੰ ਕ੍ਰਿਸਮਸ ਆ। ਲੋਕੀ ਕਹਿੰਦੇ ਯਾਰ ਜੇਬ 'ਚ ਪੈਸੇ ਨਹੀਂ, ਖਾਣ ਨੂੰ ਰੋਟੀ ਨਹੀਂ, ਤੇ ਵੀ ਖਾਲੀ ਜੇਬ ਨਾਲ, ਜੇਬ ਹੋਵੇ ਖਾਲੀ ਤੇ ਕਾਹਦੀ ਦੀਵਾਲੀ ਹਾਂ। ਤੇ ਉਹ ਕਹਿੰਦੇ ਵੀ ਇਹਦੇ ਨਾਲ ਤੁਸੀਂ ਕਿ ਸਾਨੂੰ ਕਹੀ ਜਾਂਦੇ ਹੋ ਵੀ ਇਹਦਾ ਅਸੀਂ ਕ੍ਰਿਸਮਸ ਕਿਵੇਂ ਮਨਾ ਲਈ, ਤੇਰੇ ਕਹਿਣ ਨਾਲ ਥੋੜੇ 1 ਅਕਤੂਬਰ ਨੂੰ ਕ੍ਰਿਸਮਸ ਆ ਜਾਣੀ, ਐਸੇ ਕੈਸੇ ਉਹਨੇ ਕਹਿਤਾ। ਇਹ ਮਤਲਬ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਗੱਲ ਆ। ਉਹਨੇ ਕਿਹਾ ਵੀ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਆ ਲਓ ਹੁਕਮ ਜਾਰੀ ਕਰਤਾ, ਕ੍ਰਿਸਮਸ 1 ਅਕਤੂਬਰ ਨੂੰ ਹੋਏਗੀ, ਛੁੱਟੀ ਕਰਤੀ ਉਦੋਂ ਬੇਸਿਕਲੀ।
ਵਿਜੇ ਜੀ, ਕੱਲ ਨਾ ਮੈਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਜਦੋਂ ਸਟ੍ਰਾਈਕਸ ਬਾਰੇ ਗੱਲ ਕਰ ਰਿਹਾ ਸੀ, ਤੇ ਮੈਂ ਕਿਹਾ ਸੀ ਵੀ ਆਪਣੇ ਸੈਗਮੈਂਟ ਸਾਨੂੰ ਇੱਕ ਪੱਕਾ ਹੀ ਸ਼ੁਰੂ ਕਰ ਲੈਣਾ ਚਾਹੀਦਾ ਵੀ ਅੱਜ ਹੜਤਾਲ ਤੇ ਕੌਣ। ਤੇ ਸੋ ਮੈਸੇਜ ਹੈ ਗੁਰਮੀਤ ਸਿੰਘ ਜੀ ਦਾ, ਕਹਿੰਦੇ ਕਰ ਦਿਓ, ਕਹਿੰਦੇ ਸੈਗਮੈਂਟ ਸ਼ੁਰੂ ਵੀ ਸਾਡੇ ਇੱਥੇ ਕੋਈ ਨਾ ਕੋਈ ਹੜਤਾਲ ਤਾਂ ਰਹਿੰਦੀ ਹੈ, ਵੀ ਅੱਜ ਕੌਣ ਹੈ ਹੜਤਾਲ ਤੇ। ਸੋ
ਅੱਛਾ, ਇੱਕ ਇੱਥੇ ਅਰਸ਼ਨੂਰ ਜੀ ਦਾ ਮੈਸੇਜ ਆਇਆ, ਕਹਿੰਦੇ ਸਾਡੇ ਸ਼ਹਿਰ ਇੱਕ ਫੋਟੋ ਸਟੂਡੀਓ ਹੁੰਦਾ ਸੀ, ਉੱਥੇ ਲਿਖਿਆ ਹੁੰਦਾ ਸੀ ਫੋਟੋਗ੍ਰਾਫੀ ਸਾਡਾ ਸ਼ੌਕ ਨਹੀਂ ਮਜਬੂਰੀ ਹੈ।
ਜੁੜੇ ਹੋਏ ਨੇ, ਬੜੇ ਖੁਸ਼ਕਿਸਮਤ ਆ
ਜੀ, ਬਿਲਕੁਲ,
ਜਿੰਨੇ ਪਿਆਰ ਨਾਲ ਬਿਨ ਨਾਗਾ ਰੂਟੀਨ ਦੇ ਵਿੱਚ ਸਾਡੇ ਲਿਸਨਰ ਸਾਨੂੰ ਸੁਣਦੇ ਨੇ, ਵੀ ਆਰ ਰੀਲੀ ਗ੍ਰੇਟਫੁਲ ਫੋਰ ਦੈਟ
ਜੀ, ਬਿਲਕੁਲ ਬਿਲਕੁਲ। ਵਾਸੂ ਜੀ, ਤੁਹਾਡਾ ਵੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ,
ਥੈਂਕ ਯੂ
ਸਦਾ ਹੀ, ਤੇ
ਲਾਈਕਵਾਈਜ਼ ਵਿਜੇ ਜੀ, ਥੈਂਕ ਯੂ,
ਕੱਲ ਨੂੰ ਫੇਰ ਗੱਲ ਕਰਦੇ ਹਾਂ, ਸ਼ਾਮੀ ਸੁਣਦੇ ਹਾਂ ਤੁਹਾਨੂੰ,
ਥੈਂਕ ਯੂ,
ਹੈਵ ਅ ਨਾਈਸ ਡੇ। ਗਰਮੀ ਬੜੀ ਹੋਣੀ ਅੱਜ,
ਅੱਛਾ
30 ਡਿਗਰੀਜ਼,
ਠੀਕ ਹੈ ਜੀ।
ਯਾਰ ਜਪਾਨ 'ਚ ਮਿਲਦੀਆਂ ਟੀ ਸ਼ਰਟਾਂ, ਪੱਖੇ ਲੱਗੇ ਉਹਨਾਂ 'ਚ, ਉਹ ਕਰਾਓ ਅਰੇਂਜ।
ਅੱਛਾ,
ਐਨਕਾਂ ਦੇ ਤਾਂ ਵਾਈਪਰ ਦੇ ਲਵਾਏ,
ਮੈਂ ਜਪਾਨ ਜਾ ਕੇ ਆਉਂਦਾ,
ਹਾਂ
ਛੁੱਟੀ ਚਾਹੀਦੀ ਉਹਦੇ ਵਾਸਤੇ,
ਹਾਂ। ਵਾਸੂ ਜੀ ਬਹੁਤ ਬਹੁਤ ਧੰਨਵਾਦ,
ਥੈਂਕ ਯੂ ਜੀ।